विजिट करो।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਂ ਜਿੰਦੀਪ ਸੇਖੋਂ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਲਹਿਰਾਂ ਸਾਡੇ ਸਾਰੇ ਦੁਨੀਆ ਭਰ ਦੇ ਸਰੋਤਿਆਂ ਦੇ ਰੂਬਰੂ। ਲਓ ਜੀ, ਅੱਜ ਦਿਨ ਹੈ ਸੋਮਵਾਰ ਤੇ ਤਾਰੀਖ ਹੈ 15 ਜੂਨ 2020। ਨਾਨਕ ਸ਼ਾਹੀ ਮਿਤੀ ਹੈ ਜੀ 2 ਹਾੜ। ਕੱਲ ਹਾੜ ਦਾ ਮਹੀਨਾ ਚੜਿਆ। ਬਹੁਤ ਹੀ ਖੂਬਸੂਰਤ ਸਵੇਰ ਮੈਲਬਨ ਦੇ ਵਿਚ ਤੇ ਠੰਡ ਆਪਣਾ ਪੂਰਾ ਜੋਬਨ ਦਿਖਾ ਰਹੀ ਹੈ ਤੇ ਵੀਕਐਂਡ ਤੋਂ ਮਗਰੋਂ ਦੁਬਾਰਾ ਸੜਕਾਂ ਤੇ ਚਹਿਲ ਪਹਿਲ। ਲੋਕ ਆਪਣੇ ਕੰਮਾਂ ਵੱਲ ਜਾ ਰਹੇ ਹੈ ਤੇ ਕੁਛ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਸੈਰਾਂ ਕਰ ਰਹੇ ਹੈ। ਪੰਛੀ ਚਹਿਚਹਾ ਰਹੇ ਹੈ ਤੇ ਠੰਡ ਆਪਣਾ ਜੋਬਨ ਦਿਖਾ ਰਹੀ ਹੈ। ਸੋ ਆਓ ਜੀ, ਆਪਾਂ ਸਭ ਤੋਂ ਪਹਿਲਾਂ ਥੋੜੀ ਸਮੇਂ ਤੇ ਝਾਤੀ ਮਾਰ ਲਈਏ। ਮੈਲਬਨ ਦੇ ਵਿਚ ਇਸ ਵਕਤ ਸੁਬਹਾ ਦੇ 8:03 ਦਾ ਸਮਾਂ ਹੋਇਆ। ਐਡਲੇਡ ਦੇ ਵਿਚ ਇਸ ਵਕਤ 7:33, ਸਿਡਨੀ ਦੇ ਵਿਚ ਇਸ ਵਕਤ 8:03 ਦਾ ਸਮਾਂ, ਬ੍ਰਿਸਬੇਨ ਦੇ ਵਿਚ ਇਸ ਵਕਤ 8:04, ਪਰਥ ਦੇ ਵਿਚ 6:04 ਦਾ ਸਮਾਂ, ਡਾਰਵਿਨ ਦੇ ਵਿਚ ਇਸ ਵਕਤ 7:34 ਅਤੇ ਆਓ ਚੱਲੀਏ ਆਪਣੇ ਦੇਸ਼ ਪੰਜਾਬ। ਇਸ ਵੇਲੇ ਅੰਮ੍ਰਿਤ ਵੇਲਾ 3:34 ਦਾ ਸਮਾਂ ਹੋਇਆ। ਇਸੀ ਸਮੇਂ ਤੇ ਝਾਤੀ ਤੇ ਆਓ ਥੋੜੀ ਝਾਤੀ ਹੁਣ ਆਪਾਂ ਵੈਦਰ ਤੇ ਵੀ ਮਾਰ ਲਈਏ। ਮੈਲਬਨ ਦੇ ਵਿਚ ਇਸ ਵਕਤ 13 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 17 ਡਿਗਰੀ ਹੋਣ ਦੀ ਸੰਭਾਵਨਾ ਹੈ। ਬੱਦਲਵਾਈ ਛਾਈ ਹੋਈ ਹੈ। ਐਡਲੇਡ ਦੇ ਵਿਚ ਇਸ ਵਕਤ 12 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 16 ਡਿਗਰੀ ਹੋਣ ਦੀ ਸੰਭਾਵਨਾ ਹੈ ਅਤੇ ਤਕਰੀਬਨ ਐਡਲੇਡ ਦੇ ਵਿਚ ਵੀ ਬੱਦਲਵਾਈ ਛਾਈ ਰਹੇਗੀ। ਬ੍ਰਿਸਬੇਨ ਦੇ ਵਿੱਚ ਇਸ ਵਕਤ 16 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 23 ਡਿਗਰੀ ਹੋਣ ਦੀ ਸੰਭਾਵਨਾ ਹੈ। ਇਸ ਵਕਤ ਸੂਰਜ ਆਪਣੀਆਂ ਕਿਰਨਾਂ ਬਖੇਰ ਰਿਹਾ ਹੈ। ਸਿਡਨੀ ਦੇ ਵਿੱਚ ਇਸ ਵਕਤ 11 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ ਹੈ। ਪਰਥ ਦੇ ਵਿੱਚ ਇਸ ਵਕਤ 14 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 19 ਡਿਗਰੀ ਹੋਣ ਦੀ ਸੰਭਾਵਨਾ। ਡਾਰਵਿਨ ਦੇ ਵਿੱਚ ਇਸ ਵਕਤ 23 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 33 ਡਿਗਰੀ ਹੋਣ ਦੀ ਸੰਭਾਵਨਾ। ਦੇਸ਼ ਪੰਜਾਬ ਸ੍ਰੀ ਅੰਮ੍ਰਿਤਸਰ ਸਾਹਿਬ ਇਸ ਵਕਤ 28 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 42 ਡਿਗਰੀ ਹੋਣ ਦੀ ਸੰਭਾਵਨਾ। ਜਿਵੇਂ ਕਿ ਕੱਲ ਹੀ ਹਾੜ੍ਹ ਦਾ ਮਹੀਨਾ ਚੜਿਆ, ਸੋ ਜੇਠ ਤੇ ਹਾੜ੍ਹ ਜਿਹੜੇ ਦੋ ਮਹੀਨੇ ਆ, ਇਸ ਵਕਤ ਜਿਹੜੀ ਗਰਮੀ ਆ ਉਹ ਆਪਣੇ ਜਾਹੋ ਜਹਾਲ ਦੀ ਰਹਿੰਦੇ ਆ। ਸੋ ਕੁਦਰਤ ਦੇ ਬਣਾਏ ਨੇ, ਕਿਤੇ ਠੰਡ ਤੇ ਕਿਤੇ ਗਰਮੀ, ਸੋ ਠੰਡ ਤੋਂ ਮਗਰੋਂ ਗਰਮੀ ਤੇ ਗਰਮੀ ਤੋਂ ਮਗਰੋਂ ਠੰਡ, ਇਹ ਵੀ ਸਾਡੇ ਸਰੀਰ ਲਈ ਇਹ ਪਰਮਾਤਮਾ ਨੇ, ਇਹ ਕੁਦਰਤ ਨੇ ਸਾਨੂੰ ਰੁੱਤਾਂ ਦਿੱਤੀਆਂ। ਸੋ ਇਹ ਸੀ ਆਸਟ੍ਰੇਲੀਆ ਦੇ ਵਿੱਚ ਸਮੇਂ ਅਤੇ ਵੈਦਰ ਦੀ ਜਾਣਕਾਰੀ। ਤੇ ਆਓ ਆਪਾਂ ਆਪਣੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੋਲ ਆਪਾਂ ਆਪਣੀ ਹਾਜ਼ਰੀ ਲਵਾਈਏ। ਸੋ ਸਾਡੇ ਸਰੋਤਿਆਂ ਨੂੰ ਉਡੀਕ ਹੋਵੇਗੀ ਗੀਤ ਸੰਗੀਤ ਦੀ। ਗੀਤ ਸੰਗੀਤ ਸਾਡੀ ਜੀਵਨ ਦਾ ਇੱਕ ਹਿੱਸਾ ਹੈ ਤੇ ਆਓ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਆਪਾਂ ਰਹਿਬਰ ਪੀਰ ਪੈਗੰਬਰ ਔਲੀਏ ਪਰਮਾਤਮਾ ਦੇ ਭੇਜੇ ਹੋਏ ਦੂਤ ਸਾਡੇ ਨਾਨਕ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਸਨਮੁਖ ਆਓ ਨਨਕਾਣੇ ਚਲੀਏ। ਸੋ ਉੱਡ ਨਨਕਾਣੇ ਚਲੀਏ ਸੁਖਚਿੰਦਰ ਸਿੰਧਾ ਦੀ ਆਵਾਜ਼ ਦੇ ਵਿੱਚ ਇੱਕ ਧਾਰਮਿਕ ਗੀਤ ਲੈ ਕੇ ਹਾਜ਼ਰਾ ਸਾਡੇ ਪਿਆਰੇ ਸਰੋਤਿਆਂ ਦੇ ਰੂਪ ਵਿੱਚ।
ਕੋਈ ਪਿਆਰ ਸੁਣੇ ਹਾਂ ਕੱਲੀਏ ਪੰਛੀ ਉੱਡ ਨਨਕਾਣੇ ਚੱਲੀਏ ਪੰਛੀ ਉੱਡ ਨਨਕਾਣੇ ਚੱਲੀਏ ਪਾਏ ਗੁਰੂ ਨਗਰੀ ਦੇ ਦਰਸ਼ਨ ਪਾਏ। ਖੰਡ ਸਾਗਰ ਤਾਰੀਆਂ ਲਾਏ ਸੱਚ ਖੰਡ ਸਾਗਰ ਤਾਰੀਆਂ ਲਾਏ ਕੋਮਲ ਗੁਰੂ ਧਰਮ ਲੀਏ ਪੰਛੀ ਉਡਨਨ ਕਾਣੇ ਚੱਲੀਏ ਪੰਛੀ ਉਡਨਨ ਕਾਣੇ ਚੱਲੀਏ
ਪੰਛੀ ਉੱਡ ਨਨਕਾਣੇ ਚੱਲੀਏ। ਸਾਡੇ ਨਾਨਕ ਪਾਤਸ਼ਾਹ ਨੇ ਸਾਨੂੰ ਜੋ ਜੀਵਨ ਦੀ ਜਾਚ ਸਿਖਾਈ ਹੈ ਕਿ ਆਓ ਅਸੀਂ ਰਲ ਮਿਲ ਕੇ ਰਹੀਏ। ਸੋ ਇਹ ਇੰਡੀਆ ਤੇ ਪਾਕਿਸਤਾਨ ਦੀਆਂ ਜਿਹੜੀਆਂ ਹੱਦਾਂ ਅੱਜ ਵੀ ਨਾਨਕ ਨਾਮ ਦੇਵਾ ਜੋ ਵੀ ਸਿੱਖ ਹੈ ਉਹਦੀਆਂ ਭਾਵਨਾਵਾਂ ਉਹਦੀਆਂ ਸ਼ਰਧਾ ਉਥੋਂ ਦੇ ਗੁਰੂ ਧਾਮਾਂ ਦੇ ਨਾਲ ਜੁੜੀਆਂ ਹੋਈਆਂ ਤੇ ਇਸੇ ਤਰ੍ਹਾਂ ਇਹਨਾਂ ਹੱਦਾਂ ਨੇ ਦੋ ਵੀਰਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਤਾ। ਸੋ ਇਹ ਆਪਣੀ ਭਾਈਚਾਰਕ ਸਾਂਝ ਕਿਤੇ ਨਾ ਕਿਤੇ ਮਨ ਦੇ ਵਿੱਚ ਰੜਕਦੀ ਰਹਿੰਦੀ ਹੈ ਕਿ ਕਿਹੜਾ ਵੇਲਾ ਆਵੇ ਅਸੀਂ ਆਪਣੇ ਸੱਜਣਾ ਮਿੱਤਰਾਂ ਦੋਸਤਾਂ ਵੀਰਾਂ ਨੂੰ ਮਿਲੀਏ। ਸੋ ਇਹ ਕੰਡਿਆਲੀਆਂ ਤਾਰਾਂ ਸਾਡਾ ਜਿਹੜਾ ਪਿਆਰ ਹੈ ਸਾਡੀ ਮੋਹ ਹੈ ਉਹਨੂੰ ਤੋੜ ਨਹੀਂ ਸਕੀਆਂ। ਸੋ ਦੇਸ਼ ਦੀ ਵੰਡ ਤੋਂ ਪਹਿਲਾਂ ਅਸੀਂ ਸਾਰੇ ਬੜੀ ਪਿਆਰ ਭਰੀ ਸਾਂਝ ਦੇ ਨਾਲ ਇਕੱਠੇ ਰਹਿੰਦੇ ਸੀ, ਹੱਸਦੇ ਸੀ, ਖੇਡਦੇ ਸੀ। ਅੱਜ ਉਸ ਵੇਲੇ ਦੀ ਜੇ ਬਜ਼ੁਰਗਾਂ ਨੂੰ ਉਸ ਵੇਲੇ ਦੇ ਟਾਈਮ ਦੀਆਂ ਗੱਲਾਂ ਪੁੱਛੀਆਂ ਜਾਂਦੀਆਂ ਤਾਂ ਅੱਜ ਵੀ ਗੱਲਾਂ ਕਰਦੇ ਕਰਦੇ ਉਹਨਾਂ ਦੀਆਂ ਅੱਖਾਂ ਭਰ ਜਾਂਦੀਆਂ। ਉਹ ਵੇਲਾ ਚੇਤਾ ਕਰਕੇ ਜਦੋਂ ਉਹ ਦੱਸਦੇ ਆ ਕਿ ਅਸੀਂ ਇਕੱਠੇ ਰਹਿੰਦੇ ਸੀ, ਰੋਟੀਆਂ ਪਾਣੀ ਖਾਂਦੇ ਸੀ, ਇਕੱਠੇ ਖੇਡਦੇ ਸੀ, ਇਕੱਠੇ ਨਹਾਉਂਦੇ ਸੀ, ਇਕੱਠੇ ਪੜ੍ਹਦੇ ਸੀ। ਸੋ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਦੇਸ਼ਾਂ ਨੂੰ ਦੋ ਹਿੱਸਿਆਂ ਚ ਵੰਡ ਦਿੱਤਾ ਤੇ ਵੰਡਣ ਦੇ ਬਾਵਜੂਦ ਵੀ ਉਹ ਜਿਹੜੀ ਪਿਆਰ ਭਰੀ ਸਾਂਝ ਆ ਉਹ ਖਤਮ ਨਹੀਂ ਹੋਈ। ਸੋ ਅੱਜ ਵੀ ਜੇ ਅਸੀਂ ਗੱਲ ਕਰਦੇ ਹਾਂ ਤੇ ਹਰ ਨਾਨਕ ਨਾਮ ਦੇਵਾ ਜੋ ਵੀ ਪ੍ਰਾਣੀ ਇੱਧਰ ਰਹਿ ਰਿਹਾ ਉਹਦੀ ਤਾਂਘ ਹਮੇਸ਼ਾ ਉਹਨੂੰ ਉਧਰ ਦੀ ਰੜਕਦੀ ਰਹਿੰਦੀ ਹੈ। ਸੋ ਕੁਦਰਤੀ ਕੁਦਰਤ ਦੇ ਨਿਯਮ ਹੈ, ਅਸੂਲ ਹੈ, ਜਿਵੇਂ ਕਹਿੰਦੇ ਆ ਕਿ ਜੋ ਹੁੰਦਾ ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਹੁੰਦਾ ਤੇ ਸਾਨੂੰ ਉਹਦੀ ਰਜਾ ਦੇ ਵਿੱਚ ਹਮੇਸ਼ਾ ਹੀ ਰਹਿਣਾ ਚਾਹੀਦਾ। ਸੋ ਇਹ ਸੀ ਸੁਖਸ਼ਿੰਦਰ ਸ਼ਿੰਦਾ ਦੀ ਆਵਾਜ਼ ਦੇ ਵਿੱਚ। ਅੱਜ ਦਾ ਜਿਹੜਾ ਸਮਾਂ ਹੈ ਬੜਾ ਔਖਾ ਸਮਾਂ ਚੱਲ ਰਿਹਾ। ਕੁਦਰਤ ਆਪਣੇ ਰੰਗ ਦਿਖਾ ਰਹੀ ਹੈ, ਜਿਵੇਂ ਕਿ ਅਸੀਂ ਗੱਲ ਕਰਦੇ ਆ ਸਾਰੀ ਦੁਨੀਆ ਦੇ ਵਿਚ ਕਰੋਨਾ ਨਾਂ ਦੀ ਮਹਾ ਬਿਮਾਰੀ ਜੋ ਫੈਲੀ ਹੋਈ ਹੈ, ਸੋ ਇਹ ਸਮੇਂ ਦੇ ਦੌਰਾਨ ਵੀ ਸਾਨੂੰ ਇੱਕ ਪਰਿਵਾਰਕ ਸਾਂਝ ਦੇ ਨਾਲ, ਇੱਕ ਪਿਆਰ ਦੇ ਨਾਲ, ਇੱਕ ਔਖੀ ਘੜੀ ਨੂੰ, ਇਸ ਔਖੀ ਘੜੀ ਨੂੰ ਕੱਢਣਾ ਚਾਹੀਦਾ। ਸੋ ਸਮੇਂ ਚੰਗੇ ਤੇ ਮਾੜੇ ਆਉਂਦੇ ਜਾਂਦੇ ਰਹਿੰਦੇ ਆ। ਬਹੁਤ ਇਹੋ ਜਿਹੇ ਪਰਮਾਤਮਾ ਤੋਂ ਡਰਨ ਵਾਲੇ ਲੋਕ ਹੈ ਜਿਹੜੇ ਅੱਜ ਵੀ ਦਿਨ ਰਾਤ ਸੇਵਾ ਕਰ ਰਹੇ ਹੈ, ਭੁੱਖੇ ਲੋਕਾਂ ਨੂੰ ਜਿਹੜੇ ਲੰਗਰ ਹੈ ਉਹਨਾਂ ਦੀ ਸੇਵਾ ਲਾ ਰਹੇ ਹੈ, ਉਹਨਾਂ ਦੀਆਂ ਲੋੜਵੰਦ ਜੋ ਵੀ ਵਸਤਾਂ ਹੈਗੀਆਂ ਉਹਨਾਂ ਨੂੰ ਉਹ ਦੇ ਰਹੇ ਹੈ। ਸੋ ਇੱਥੇ ਜਿੱਥੇ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ, ਉੱਥੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਇਸ ਔਖੀ ਘੜੀ ਦੇ ਵਿੱਚ ਸਾਰੇ ਜਾਣੇ ਰਲ ਮਿਲ ਕੇ ਇੱਕ ਪਰਿਵਾਰਕ, ਇੱਕ ਪਿਆਰ ਭਰੀ ਸਾਂਝ ਦੇ ਨਾਲ ਇਕੱਠੇ ਰਹਿ ਕੇ ਇਸ ਸਮੇਂ ਨੂੰ ਲੰਘਾਇਆ ਜਾਵੇ। ਇਹ ਕੁਦਰਤ ਦਾ ਨਿਯਮ ਹੈ, ਚੰਗਾ ਤੇ ਮਾੜਾ ਸਮਾਂ ਇਹ ਸਾਡੀ ਜੀਵਨ ਦੇ ਹਿੱਸੇ ਆ। ਸੋ ਸਮੇਂ ਆਉਂਦੇ ਜਾਂਦੇ ਰਹਿੰਦੇ ਆ। ਕਹਿੰਦੇ ਆ ਕਿ ਇਹ ਰੁੱਤਾਂ ਦੀ ਤਰ੍ਹਾਂ, ਜਿਵੇਂ ਰੁੱਤਾਂ ਬਦਲਦੀਆਂ ਰਹਿੰਦੀਆਂ, ਜਿਵੇਂ ਦਿਨ ਤੇ ਰਾਤ ਬਦਲਦੇ ਰਹਿੰਦੇ ਹੈਗੇ ਆ, ਇਸੇ ਤਰ੍ਹਾਂ ਹੀ ਜਿਹੜੇ ਹੈਗੇ ਆ ਸਮੇਂ ਆ ਉਹ ਬਦਲਦੇ ਰਹਿੰਦੇ ਆ। ਅੱਜ ਅਸੀਂ ਔਖੀ ਘੜੀ ਦੇ ਵਿੱਚੋਂ ਲੰਘ ਰਹੇ ਆ, ਸੋ ਕੱਲ ਨੂੰ ਸੌਖੀ ਘੜੀ ਦੇ ਵਿੱਚ ਵੀ ਜਾਣਾ, ਜਿੱਥੇ ਸਾਨੂੰ ਕਿਸੇ ਨੂੰ ਗਿਆਨ ਦੇਣ ਦੀ ਲੋੜ ਆ, ਕਿਸੇ ਨੂੰ ਅਵੇਅਰਨੈਸ ਦੇਣ ਦੀ ਲੋੜ ਆ। ਸੋ ਸਾਨੂੰ ਅਵੇਅਰਨੈਸ ਦੇਣੀ ਚਾਹੀਦੀ ਹੈ ਕਿ ਸਾਨੂੰ ਇਸ ਤੋਂ ਬਚਾ ਕਿਵੇਂ ਰੱਖਣਾ ਚਾਹੀਦਾ। ਜਿੱਥੇ ਕਿਤੇ ਸਾਨੂੰ ਕਿਸੇ ਦੀ ਮਦਦ ਕਰਨ ਦੀ ਲੋੜ ਹੈ, ਸੋ ਉਹ ਮਦਦ ਕਰਨੀ ਚਾਹੀਦੀ ਹੈ। ਹਾਂ, ਇਹ ਪੱਕੀ ਗੱਲ ਹੈ ਕਿ ਜਿਹੜਾ ਇਹ ਸਮਾਂ ਹੈ ਇਹ ਜ਼ਰੂਰ ਲੰਘ ਜਾਣਾ। ਸੋ ਜਿਵੇਂ ਆਪਾਂ ਪੁਰਾਣੇ ਕਈ ਵਾਰੀ ਜਿਹੜੇ ਦਰਦ ਹੈਗੇ ਆ ਉਹਨਾਂ ਨੂੰ ਯਾਦ ਕਰਦੇ ਹੈ ਕਿ ਫਲਾਨਾ ਸਮਾਂ ਆਇਆ ਸੀ, ਬਹੁਤ ਔਖਾ ਸਮਾਂ ਸੀ, ਸੋ ਉਹ ਸਮੇਂ ਵੀ ਲੰਘ ਗਏ ਤੇ ਰਹਿਣਾ ਇਹ ਸਮਾਂ ਵੀ ਨਹੀਂ। ਸੋ ਸਾਨੂੰ ਹਮੇਸ਼ਾ ਆਪਣੇ ਜਿਹੜਾ ਮਨ ਹੈਗਾ ਉਹਨੂੰ ਪਰਮਾਤਮਾ ਦੀ ਰਜਾ ਦੇ ਵਿੱਚ ਲੈ ਕੇ ਚੱਲਣਾ ਚਾਹੀਦਾ। ਹਰ ਔਖੇ ਸੌਖੇ ਸਮੇਂ ਦਾ ਟਾਕਰਾ ਕਰਨਾ ਚਾਹੀਦਾ, ਉਸ ਅਕਾਲ ਪੁਰਖ ਵਾਹਿਗੁਰੂ ਕੋਲੋਂ ਬਲ ਮੰਗਣਾ ਚਾਹੀਦਾ। ਸੋ ਆਪਾਂ ਗੱਲਾਂ ਬਾਤਾਂ ਦੇ ਨਾਲ ਨਾਲ ਜਿਹੜਾ ਗੀਤ ਸੰਗੀਤ ਦਾ ਵੀ ਆਨੰਦ ਲੈਂਦੇ ਰਵਾਂਗੇ। ਅੱਜ ਅਸੀਂ ਜੋ ਤੁਹਾਨੂੰ ਗੀਤ ਸੁਣਾ ਰਹੇ ਹਾਂ, ਇੱਕ ਬਹੁਤ ਹੀ ਗਰੀਬ ਪਿਓ ਪੁੱਤ ਦੀ ਜਿਹੜੀ ਜੋੜੀ ਹੈਗੀ ਹੈ ਉਹਦੇ ਵੱਲੋਂ ਗਾਇਆ ਸੁਣਾ ਰਹੇ ਹਾਂ। ਇਹ ਹੈ ਜੀ ਗੁਲਜ਼ਾਰ ਖਾਨ। ਗੁਲਜ਼ਾਰ ਖਾਨ ਤੇ ਇਸ ਗੁਲਜ਼ਾਰ ਖਾਨ ਦੇ ਨਾਲ ਸਾਥ ਦਿੱਤਾ ਉਹਦੇ ਛੋਟੇ ਜਿਹੇ 14-15 ਸਾਲ ਦੇ ਬੇਟੇ ਨੇ। ਗੁਲਜ਼ਾਰ ਖਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦਾ ਰਹਿਣ ਵਾਲਾ, ਬਹੁਤ ਹੀ ਗਰੀਬ ਪਰਿਵਾਰ ਨੂੰ ਸੰਬੰਧਿਤ ਇਹ ਆਦਮੀ ਆ ਤੇ ਪਰਮਾਤਮਾ ਨੇ ਇਹਨੂੰ ਬਹੁਤ ਹੀ ਖੂਬਸੂਰਤ ਆਵਾਜ਼ ਦਿੱਤੀ ਹੈ। ਸੋ ਇਸਨੇ ਕੁਲਦੀਪ ਮਾਣਕ ਦਾ ਗਾਇਆ ਹੋਇਆ ਗੀਤ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਚਿੜੀਆਂ। ਸੋ ਇਸ ਇਨਸਾਨ ਦੇ ਕੋਲ ਮਤਲਬ ਕਹਿੰਦੇ ਆ ਗਾਉਣ ਦੇ ਲਈ ਸਾਜ ਵੀ ਨਹੀਂ ਹੈਗੇ। ਸੋ ਇਹਨੇ ਆਪਣੇ ਨਾਲ ਇੱਕ ਡੋਲੂ ਦੀ ਪਿੱਠ ਥਾਪੜ ਕੇ ਇੱਕ ਸਾਜ ਦਾ ਕੰਮ ਲਿਆ ਤੇ ਨਾਲ ਇਹਦੇ ਬੇਟੇ ਨੇ ਇੱਕ ਹੋਰ ਸਾਜ ਤੇ ਆਪਣੇ ਪਿਤਾ ਦਾ ਸਾਥ ਦਿੱਤਾ। ਇਹ ਵੀ ਮੈਂ ਸੁਣਿਆ ਕਿ ਇਹ ਸਾਜ ਉਹਨਾਂ ਨੂੰ ਕਿਸੇ ਨੇ ਮੁੱਲ ਲੈ ਕੇ ਦਿੱਤਾ ਸੀ। ਸੋ ਇੰਨੀ ਅੱਤ ਦੀ ਗਰੀਬੀ ਦੇ ਵਿੱਚ ਜਿੱਥੇ ਤੁਸੀਂ ਗਾਉਣਾ ਤੇ ਕਹਿੰਦੇ ਆ ਵੀ ਆਵਾਜ਼ ਦੇ ਨਾਲ ਜਿਹੜਾ ਸਾਜ ਹੈਗਾ ਉਹ ਉਸ ਗੀਤ ਨੂੰ ਹੋਰ ਦੁੱਗਣਾ ਚੌਗਣਾ ਸੋਹਣਾ ਕਰ ਦਿੰਦਾ। ਸੋ ਮਤਲਬ ਇਸ ਦੇ ਨਾਲ ਨਾਲ ਮੈਂ ਸ਼ੁਕਰ ਗੁਜ਼ਾਰ ਆ ਇਸ ਸੋਸ਼ਲ ਮੀਡੀਆ ਦਾ ਜਿਸਨੇ ਇਹੋ ਜਿਹੇ ਜਿਹੜੇ ਫਨਕਾਰ ਹੈ, ਇਹੋ ਜਿਹੇ ਜਿਹੜੇ ਸਿੰਗਰ ਹੈਗੇ ਆ ਉਹਨਾਂ ਨੂੰ ਅੱਗੇ ਆਉਣ ਦੇ ਲਈ ਮੌਕਾ ਦਿੱਤਾ। ਸੋ ਆਓ ਸੁਣਦੇ ਆ ਗੁਲਜ਼ਾਰ ਖਾਨ ਦੀ ਆਵਾਜ਼ ਦੇ ਵਿੱਚ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਚਿੜੀਆਂ।
ਮੂਰਤਿਆਂ ਕਣਕਾਂ ਨੂੰ ਮਾਏ ਵਿੱਚ ਬਾਗੀਆਂ ਬੀਆਂ ਪੱਕੀਆਂ ਅੱਖ ਤੇ ਫਾਂਬੜ ਵਰਗੀਆਂ ਥੀਆਂ ਅਸੀਂ ਸਾਂਭ ਕੁੱਲ ਵਿੱਚ ਰੱਖੀਆਂ ਗਿਰਵੇ ਜਿਹੜਾ ਸਾਡਾ ਵੇ ਬਾਵਲ ਅਸੀਂ ਸਿਦਕਾ ਨਾਲ ਹੋ ਡਾਈਆਂ ਆਵਾਜ਼ ਪਰਾਉਣੀਆਂ ਥੀਆਂ ਤੇਰੇ ਦੋਦ ਨਵੇੜੇ ਆਈਆਂ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਚਿੜੀਆਂ ਮੈਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਚਿੜੀਆਂ ਮੇਰੇ ਤੁਰ ਜਾਣ ਦੀਆਂ ਅੱਜ ਗੱਲਾਂ ਚਿੜੀਆਂ ਮੇਰੇ ਤੁਰ ਜਾਣ ਦੀਆਂ ਅੱਜ ਗੱਲਾਂ ਚਿੜੀਆਂ ਚਿੜੀਆਂ ਦੀ ਚੀਚੀ ਨੀ ਚਿੜੀਆਂ ਦੀ ਚੀਚੀ ਨੀ ਤਾਂ ਚਾਂਦ ਟੁੱਕਣੀ ਨਾਲੇ ਸ਼ਰਮਾ ਵਾਲੀ ਨਾਲੇ ਹੋ ਕੇ ਹਾਂ ਨਾਲੇ ਸ਼ਰਮਾ ਵਾਲੀ ਨਾਲੇ ਹੋ ਕੇ ਹਾਂ ਚਾਦਰ ਕੱਢਦੀ ਨੀ ਉੱਤੇ ਪਾਵਾਂ ਵੇਲਾ ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਸਾਡੇ ਪਿੰਡ ਦੇ ਸਟੇਸ਼ਨ ਤੇ ਨਾ ਰੁਕਦੀਆਂ ਰੇਲਾਂ ਮੇਰਾ ਪੋਲਾ ਬਾਬਲਣੀ ਦੇਸਾਂ ਦਾ ਰਾਜਾ ਮੈਂ ਆ ਕੇ ਬਾਪੂ ਨੂੰ
ਸੋ ਇਹ ਸੀ ਬਹੁਤ ਹੀ ਖੂਬਸੂਰਤ ਗੀਤ ਗੁਲਜ਼ਾਰ ਖਾਨ ਦੀ ਆਵਾਜ਼ ਦੇ ਵਿੱਚ। ਮੈਂ ਜਦੋਂ ਸੋਸ਼ਲ ਮੀਡੀਆ ਤੇ ਇਹਨਾਂ ਦਾ ਗੀਤ ਸੁਣਿਆ ਤਾਂ ਸੱਚੀ ਮੇਰਾ ਮਨ ਭਰ ਗਿਆ। ਮੈਂ ਪਹਿਲੀ ਵਾਰ ਦੇਖਿਆ ਕਿ ਇੰਨੀ ਖੂਬਸੂਰਤ ਆਵਾਜ਼ ਦੇ ਨਾਲ ਨਾਲ ਅੱਤ ਦੀ ਗਰੀਬੀ ਕਿ ਆਪਣੇ ਕੋਲ ਗਾਉਣ ਦੇ ਲਈ ਇੱਕ ਨਾਲ ਢੋਲਕੀ ਜਾਂ ਤਬਲਾ ਵੀ ਨਹੀਂ ਹੈਗਾ। ਇਸ ਗੀਤ ਦੇ ਵਿੱਚ ਸਾਨੂੰ ਕਿਸੇ ਥਾਂ ਤੇ ਇਹ ਵੀ ਮਹਿਸੂਸ ਹੁੰਦਾ ਕਿ ਜਿਹੜੇ ਸਾਜਾਂ ਦੀ ਕਮੀ ਆ। ਸੋ ਇੱਥੇ ਫਿਰ ਮੈਂ ਕਦੇ ਕਦੇ ਸੋਚਦਾ ਕਿ ਸਾਡੀਆਂ ਸਰਕਾਰਾਂ ਤੇ ਸਰਕਾਰਾਂ ਦੇ ਨਾਲ ਨਾਲ ਸਾਡੇ ਆਪਣੇ ਵੀ ਫਰਜ਼ ਬਣਦੇ ਆ ਕਿ ਅਸੀਂ ਆਪਣੇ ਪਿੰਡਾਂ ਕਸਬਿਆਂ ਸ਼ਹਿਰਾਂ ਨੂੰ ਸੰਭਾਲੀਏ। ਇਹੋ ਜਿਹੜੇ ਲੋੜਵੰਦ ਜਿਹੜੇ ਫਨਕਾਰ ਹੈਗੇ ਆ ਉਹਨਾਂ ਦੀ ਅਸੀਂ ਮਦਦ ਕਰੀਏ। ਹਾਂ, ਇਹ ਵੀ ਹੈਗਾ ਕਿ ਬਹੁਤ ਇਹੋ ਜਿਹੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਬਹੁਤ ਚੰਗੇ ਚੰਗੇ ਕੰਮ ਕਰ ਰਹੀਆਂ, ਖਾਸ ਕਰਕੇ ਅੱਜ ਕੱਲ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਕਿ ਬਹੁਤ ਇਹੋ ਜਿਹੇ ਜਿਹੜੇ ਵੀਰ ਹੈਗੇ ਆ ਜਾਂ ਸਾਡੀਆਂ ਜਿਹੜੀਆਂ ਭੈਣਾਂ ਹੈਗੀਆਂ ਉਹ ਬਹੁਤ ਹੀ ਮਹਾਨ ਸੇਵਾ ਦੇ ਕਾਰਜ ਕਰ ਰਹੇ ਆ। ਕਿਸੇ ਥਾਂ ਤੇ ਕੋਈ ਜਿਹੜਾ ਵੀਰ ਹੈਗਾ ਕਿਸੇ ਮਾਂ ਨੂੰ ਕਿਸੇ ਬਜ਼ੁਰਗ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਆਪਣੇ ਘਰ ਲੈ ਕੇ ਜਾ ਰਿਹਾ ਹੁੰਦਾ, ਉਸ ਇਨਸਾਨ ਨੂੰ, ਉਸ ਮਾਂ ਨੂੰ ਜਾਂ ਉਸ ਪਿਓ ਨੂੰ ਜਿਹਦੇ ਕੋਲ ਰਹਿਣ ਲਈ ਛੱਤ ਨਹੀਂ ਹੁੰਦੀ, ਖਾਣ ਦੇ ਲਈ ਰੋਟੀ ਨਹੀਂ ਹੁੰਦੀ ਤੇ ਬਿਮਾਰੀ ਦੇ ਲਈ ਕੋਈ ਦਵਾ ਦਾਰੂ ਨਹੀਂ ਹੁੰਦੀ। ਸੋ ਇਹੋ ਜਿਹੇ ਸਾਡੇ ਬਹੁਤ ਜਿਹੜੇ ਬੱਚੇ ਹੈਗੇ ਆ, ਬਜ਼ੁਰਗ ਹੈਗੇ ਆ, ਨੌਜਵਾਨ ਹੈਗੇ ਆ ਜਿਹੜੇ ਅੱਜ ਕੱਲ ਇਹ ਸੇਵਾਵਾਂ ਕਰ ਰਹੇ ਆ। ਸੋ ਜਿੱਥੇ ਆਪਾਂ ਕਈ ਵਾਰੀ ਸੋਸ਼ਲ ਮੀਡੀਆ ਦੀ ਗੱਲ ਕਰਦੇ ਆ ਕਿ ਜਿਹੜਾ ਸੋਸ਼ਲ ਮੀਡੀਆ ਹੈਗਾ ਇਹ ਅੱਜ ਕੱਲ ਇਸ ਤੇ ਬੜੀਆਂ ਮਾੜੀਆਂ ਚੀਜ਼ਾਂ ਦਿਖਾਈਆਂ ਜਾ ਰਹੀਆਂ, ਆਹ ਦਿਖਾਇਆ ਜਾ ਰਿਹਾ, ਉਹ ਦਿਖਾਇਆ ਜਾ ਰਿਹਾ। ਇਹਦੇ ਨਾਲ ਨਾਲ ਸੋਸ਼ਲ ਮੀਡੀਆ ਜਿਹੜਾ ਇੱਕ ਬਹੁਤ ਵੱਡੀ ਸੇਵਾ ਵੀ ਕਰ ਰਿਹਾ। ਸੋ ਇਹ ਆਪਣਾ ਇੱਕ ਨਜ਼ਰੀਆ ਕਿ ਆਪਾਂ ਇਹ ਕਿਸੇ ਚੀਜ਼ ਨੂੰ ਕਿਸ ਪੱਖ ਤੋਂ ਲੈਂਦੇ ਆ, ਕਿਸ ਪੋਜ਼ਿਟਿਵ ਪੱਖ ਤੋਂ ਲੈਂਦੇ ਆ ਜਾਂ ਨੈਗੇਟਿਵ ਪੱਖ ਤੋਂ ਲੈਂਦੇ ਆ। ਸੋ ਅਗਰ ਅਸੀਂ ਸਮਾਜ ਸੇਵੀ ਸੰਸਥਾਵਾਂ ਦਾ, ਵੀਰਾਂ ਦਾ ਜ਼ਿਕਰ ਕਰੀਏ ਤਾਂ ਉਹ ਵੀ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਸੋਸ਼ਲ ਮੀਡੀਆ ਤੋਂ ਇੰਸਪਾਇਰ ਹੋ ਕੇ ਕਿਸੇ ਦੀਆਂ ਸੇਵਾਵਾਂ ਦੇਖ ਕੇ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿ ਅਸੀਂ ਵੀ ਕਰੀਏ। ਸੋ ਇਹੋ ਜਿਹੇ ਸਾਡੇ ਜਿਹੜੇ ਵੀਰ ਭੈਣ ਬੱਚੇ ਹੈਗੇ ਆ ਉਹਨਾਂ ਦੀ ਅਸੀਂ ਦੇਖਦੇ ਹਾਂ ਕਿ ਜਿਹੜੀ ਗਿਣਤੀ ਦਿਨ ਬ ਦਿਨ ਵੱਧਦੀ ਜਾਂਦੀ ਹੈ। ਇਹਦੇ ਨਾਲ ਨਾਲ ਸੋਸ਼ਲ ਮੀਡੀਆ ਨੇ ਇਹੋ ਜਿਹੇ ਫਨਕਾਰ ਹੈਗੇ ਆ ਉਹਨਾਂ ਨੂੰ ਜਨਮ ਦਿੱਤਾ ਹੈਗਾ, ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਕਿ ਇਹੋ ਜਿਹੇ ਚੰਗੀ ਗਾਇਕੀ ਵਾਲੇ ਜਾਂ ਚੰਗੇ ਜਿਹੜੇ ਸਿੰਗਰ ਹੈਗੇ ਆ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਅੱਗੇ ਵਧੀਆ ਤਰੀਕੇ ਦੇ ਨਾਲ ਜੀਣ ਦਾ ਮੌਕਾ ਮਿਲਦਾ। ਸੋ ਜ਼ਿੰਦਗੀ ਦੇ ਵਾਕਈ ਦੋ ਪਹਿਲੂ ਹੁੰਦੇ ਆ, ਇੱਕ ਚੰਗਾ ਪੱਖ ਵੀ ਹੁੰਦਾ ਤੇ ਇੱਕ ਮਾੜਾ ਪੱਖ ਵੀ ਹੁੰਦਾ। ਸੋ ਇਹ ਸੋਸ਼ਲ ਮੀਡੀਆ ਦੇ ਰਾਹੀਂ ਅੱਜ ਜਿਹੜਾ ਸੋਸ਼ਲ ਮੀਡੀਆ ਇਹਦਾ ਬੋਲਬਾਲਾ ਦੁਨੀਆਂ ਦੇ ਵਿੱਚ ਹੈਗਾ। ਜਿਹੜੀਆਂ ਸਰਕਾਰਾਂ ਕੁੰਭਕਰਨ ਦੀ ਨੀਂਦ ਸੁੱਤੀਆਂ ਪਈਆਂ ਹੁੰਦੀਆਂ ਜਾਂ ਜਿਹੜੇ ਅਫਸਰ ਹੈਗੇ ਆ ਜਿਨ੍ਹਾਂ ਦੇ ਫਰਜ਼ ਬਣਦੇ ਹੁੰਦੇ ਆ ਪ੍ਰਸ਼ਾਸਨ ਵਾਲਿਆਂ ਦੇ ਕਿ ਉਹਨਾਂ ਨੇ ਆਪਣੇ ਜੋ ਕੰਮ ਕਾਰਾਂ ਦੀ ਉਹਨਾਂ ਡਿਊਟੀ ਹੁੰਦੀ ਹੈਗੀ ਆ ਉਹਨਾਂ ਵੱਲ ਉਹਨਾਂ ਦਾ ਬਿਲਕੁਲ ਵੀ ਧਿਆਨ ਨਹੀਂ ਹੁੰਦਾ। ਜਦੋਂ ਕੋਈ ਵੀ ਖ਼ਬਰ ਕੋਈ ਵੀ ਇਹੋ ਜਿਹੀ ਨਿਊਜ਼ ਸੋਸ਼ਲ ਮੀਡੀਆ ਤੇ ਆਉਂਦੀ ਹੈਗੀ ਹੈ ਤੇ ਫਿਰ ਇਹਨਾਂ ਨੂੰ ਵੀ ਭਾਜਣਾ ਪੈਂਦੀਆਂ। ਸੋ ਅੱਜ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਦਾ ਇੱਕ ਬਹੁਤ ਹੀ ਵੱਡਾ ਰੋਲ ਹੈ ਸਾਡੀ ਲਾਈਫ ਦੇ ਵਿੱਚ। ਸੋ ਸਾਡਾ ਸਲਾਮ ਹੈ, ਸਲਿਊਟ ਹੈ ਸੋਸ਼ਲ ਮੀਡੀਆ ਨੂੰ ਜਿਹਨੇ ਗੁਲਜ਼ਾਰ ਖਾਨ ਵਰਗੇ ਇਨਸਾਨਾਂ ਨੂੰ ਦੀ ਆਵਾਜ਼ ਅੱਗੇ ਲੈ ਕੇ ਆਉਂਦੀ ਹੈ। ਇਹ ਪੱਕੀ ਗੱਲ ਹੈ ਕਿ ਕਿਸੇ ਨਾ ਕਿਸੇ ਵੀਰ ਨੇ ਕਿਸੇ ਨਾ ਕਿਸੇ ਭੈਣ ਨੇ ਇਸ ਸਾਡੇ ਵੀਰ ਦਾ ਹੱਥ ਜ਼ਰੂਰ ਫੜ ਲੈਣਾ ਹੈਗਾ ਤੇ ਇਹਦੇ ਕਹਿ ਲੋ ਵੀ ਜਿਹੜੇ ਔਖੇ ਦਿਨ ਹੈ ਉਹ ਮੈਨੂੰ ਲੱਗਦਾ ਖਤਮ ਹੋ ਜਾਣਗੇ ਤੇ ਚੰਗੇ ਦਿਨਾਂ ਦੀ ਜਿਹੜੀ ਸ਼ੁਰੂਆਤ ਹੈ ਉਹ ਜਲਦੀ ਹੋ ਜਾਊਗੀ। ਸੋ ਆਓ ਆਪਾਂ ਇੱਕ ਅਗਲਾ ਗੀਤ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ, ਜੱਟ ਦੀ ਅਕਲ। ਰਣਜੀਤ ਬਾਵਾ ਜੋ ਕਿ ਪਿੱਛੇ ਜੇ ਥੋੜਾ ਜਿਹਾ ਕਿਹੜਾ ਜੀ ਹੋਇਆ ਕੀ ਜੀ ਜੰਮ ਤੇ। ਸੋ ਇੱਕ ਇਸੇ ਤਰ੍ਹਾਂ ਮੇਲਾ ਤੀਆਂ ਦਾ, ਮੇਲਾ ਤੀਆਂ ਦਾ ਵਿੱਚ ਇੱਕ ਲੜਕੀ ਹੈ ਗੁਲਜ਼ਾਰ ਖਾਨ ਦੀ ਤਰ੍ਹਾਂ, ਮੈਨੂੰ ਉਹਦਾ ਜਿਹੜਾ ਨਾਂ ਹੈ ਉਹ ਪਤਾ ਨਹੀਂ ਲੱਗ ਸਕਿਆ, ਹੋਇਆ ਕੀ ਜੇ ਧੀ ਜੰਮ ਪਈ। ਬਹੁਤ ਹੀ ਖੂਬਸੂਰਤ ਗੀਤ ਇਸ ਬੱਚੀ ਨੇ ਗਾਇਆ ਕਿ ਆਪਾਂ ਆਮ ਦੇਖਦੇ ਹਾਂ ਕਿ ਜਿਹੜੀਆਂ ਸਾਡੀਆਂ ਜਦੋਂ ਕੋਈ ਧੀ ਜਾਂ ਬੱਚੀ ਘਰ ਦੇ ਵਿੱਚ ਜਨਮ ਲੈਂਦੀ ਆ ਤਾਂ ਸਾਰੇ ਪਰਿਵਾਰ ਨੂੰ ਅਫਸੋਸ ਹੋਣਾ ਸ਼ੁਰੂ ਹੋ ਜਾਂਦਾ, ਪਰ ਅੱਜ ਥੋੜਾ ਜਿਹਾ ਸਮਾਂ ਬਦਲ ਵੀ ਗਿਆ। ਕੋਈ ਇਹੋ ਜਿਹੜੇ ਚੇਤਨ ਜੋੜੇ ਹੈਗੇ ਆ ਜਾਂ ਪਰਿਵਾਰ ਹੈਗੇ ਆ ਉਹ ਧੀਆਂ ਨੂੰ ਵੀ ਖੁਸ਼ੀ ਦੇ ਨਾਲ ਅਕਸੈਪਟ ਕਰਦੇ ਆ, ਧੀਆਂ ਦੀਆਂ ਵੀ ਲੋਹੜੀਆਂ ਜਿਹੜੀਆਂ ਮਨਾਈਆਂ ਜਾ ਰਹੀਆਂ ਹੈਗੀਆਂ। ਪਰ ਇਹਦੇ ਨਾਲ ਨਾਲ ਅਜੇ ਕੁਛ ਉਹੋ ਜਿਹੀ ਮਾਨਸਿਕਤਾ ਵਾਲੇ ਵੀ ਬਹੁਤ ਇਹੋ ਜਿਹੇ ਲੋਕ ਹੈਗੇ ਆ ਉਹ ਅੱਜ ਵੀ ਸਮਝਦੇ ਆ ਕਿ ਸਾਡੇ ਘਰੇ ਜਿਹੜੀ ਧੀ ਜੰਮਦੀ ਨਹੀਂ ਪੁੱਤ ਜੰਮਣਾ ਚਾਹੀਦਾ ਸੀ। ਸੋ ਇਸ ਜਿਹੜਾ ਹੈਗਾ ਵਿਸ਼ੇ ਨੂੰ ਲੈ ਕੇ ਇਸ ਬੱਚੀ ਨੇ ਗੀਤ ਗਾਇਆ, ਹੋਇਆ ਕੀ ਜੇ ਧੀ ਜੰਮ ਪਈ ਮੇਲਾ ਤੀਆਂ ਦਾ ਵਿੱਚ। ਇਸ ਟੈਲੈਂਟਡ ਜਿਹੜੀ ਗਰਲ ਹੈਗੀ ਆ ਉਹਨੇ ਆਪਣੇ ਇਮੋਸ਼ਨਸ ਪੇਸ਼ ਕੀਤੇ ਤੇ ਇਸ ਤੇ ਅੱਗੇ ਆਪਾਂ ਜਿਹੜੀ ਗੱਲਬਾਤ ਕਰਾਂਗੇ ਉਹ ਸੁਣਦੇ ਆ, ਹੋਇਆ ਕੀ ਜੇ ਧੀ ਜੰਮ ਪਈ।
ਹੋਇਆ ਕੀ ਜੇ ਧੀ ਜੰਮ ਪਈ, ਹੋਇਆ ਕੀ ਜੇ ਧੀ ਜੰਮ ਪਈ, ਪਰ ਭੁੱਖ ਤਾਂ ਸਲਖਣੀ ਹੋਈ।
ਸਾਰੇ ਦੇਖ ਰਹੇ ਹੋ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਸਭਿਆਚਾਰਕ ਰੰਗ ਦੇ
ਇਸ ਬੱਚੀ ਨੇ ਗਾਇਆ ਹੋਇਆ ਕਿ ਜੇ ਧੀ ਜੰਮ ਪਈ ਵਾਕਈ ਇਹ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਸੋ ਜੋ ਵੀ ਸਾਨੂੰ ਉਹ ਦਾਤ ਦਿੰਦਾ ਕਿਸੇ ਵੀ ਰੂਪ ਦੇ ਵਿੱਚ ਦਿੰਦਾ ਚਾਹੇ ਧੀ ਦੀ ਦੇਵੇ ਚਾਹੇ ਪੁੱਤ ਦੀ ਦੇਵੇ ਸਾਨੂੰ ਉਹ ਖੁਸ਼ੀ ਦੇ ਨਾਲ ਸਵੀਕਾਰ ਕਰਨੀ ਚਾਹੀਦੀ ਹੈ। ਸੋ ਮਾਈ ਭਾਗੋ ਜਿਹੜੀ ਸੀ ਉਹ ਵੀ ਕਿਸੇ ਦੀ ਧੀ ਸੀ, ਮਦਰ ਟਰੇਸਾ ਵੀ ਕਿਸੇ ਦੀ ਧੀ ਸੀ। ਅੱਜ ਡਾਕਟਰ ਇੰਦਰਜੀਤ ਕੌਰ ਵਰਗੀਆਂ ਪਿੰਗਲਵਾੜੇ ਦੀਆਂ ਸੰਸਥਾਵਾਂ ਚਲਾ ਰਹੀਆਂ ਜਿਨ੍ਹਾਂ ਨੂੰ ਕਿ ਉਸ ਮਹਾਨ ਪੁਰਸ਼ ਭਗਤ ਪੂਰਨ ਸਿੰਘ ਨੇ ਅਪਣਾਇਆ ਸੀ, ਆਪਣੀ ਧੀ ਦਾ ਦਰਜਾ ਦਿੱਤਾ ਸੀਗਾ। ਸੋ ਕਲਪਨਾ ਚਾਵਲਾ ਵਰਗੀਆਂ ਵੀ ਕਿਸੇ ਦੀਆਂ ਧੀਆਂ ਸੀ ਤੇ ਅੱਜ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਮੈਂ ਪਿੱਛੇ ਜੇ ਇੱਕ ਅਮਰੀਕਾ ਦੀ ਏਅਰਫੋਰਸ ਦੇ ਵਿੱਚ ਸਾਡੀ ਬੱਚੀ ਦੀ ਸਿਲੈਕਸ਼ਨ ਹੋਈ ਆ ਜਿਹਦੇ ਵਿੱਚ ਸਾਨੂੰ ਮਾਣ ਵੀ ਹੁੰਦਾ ਕਿ ਸਾਡੀ ਉਹ ਕੌਮ ਦੀ ਬੱਚੀ ਹੈ। ਸੋ ਇਹ ਵੀ ਕਿਸੇ ਦੀਆਂ ਜੰਮੀਆਂ ਹੋਈਆਂ ਧੀਆਂ। ਸੋ ਇਹ ਕੋਈ ਪਤਾ ਨਹੀਂ ਕਿ ਕਿਹੜੀ ਜਿਹੜੀ ਧੀ ਹੈਗੀ ਹੈ ਉਹਨੇ ਆਪਣੇ ਮਾਂ ਬਾਪ ਦਾ ਜਿਹੜਾ ਨਾਂ ਜਾਂ ਆਪਣੀ ਕੌਮ ਦਾ, ਆਪਣੇ ਦੇਸ਼ ਦਾ, ਆਪਣੇ ਪਿੰਡ ਦਾ ਨਾਂ ਕਿੱਥੇ ਜਾ ਕੇ ਉਹਨੇ ਚਮਕਾ ਦੇਣਾ। ਸੋ ਪਰਮਾਤਮਾ ਦੀਆਂ ਦਾਤਾਂ ਸਾਨੂੰ ਖੁਸ਼ੀਆਂ ਦੇ ਨਾਲ ਕਬੂਲ ਕਰਨੀਆਂ ਚਾਹੀਦੀਆਂ। ਪਿੱਛੇ ਜੇ ਮੈਂ ਦੇਖ ਰਿਹਾ ਸੀਗਾ ਕਿ ਜਿਵੇਂ ਅੱਜ ਕੱਲ ਬੜਾ ਰੁਝਾਨ ਹੈਗਾ ਬੱਚਿਆਂ ਦਾ ਫੋਰਨ ਸਟੱਡੀ ਬਾਹਰਲੇ ਕੰਟਰੀ ਦੇ ਵਿੱਚ ਜਿਹੜਾ ਸਟੂਡੈਂਟ ਵੀਜ਼ੇ ਤੇ ਜਾਣ ਦਾ। ਚਲੋ ਹੁਣ ਆਹ ਕੋਰੋਨਾ ਮਹਾਂਮਾਰੀ ਕਰਕੇ ਥੋੜੀ 2-3 ਮਹੀਨਿਆਂ ਤੋਂ ਇਹ ਕੰਮ ਜਿਹੜਾ ਥੋੜਾ ਠੱਪ ਹੋਇਆ ਹੈਗਾ ਦੂਜੇ ਕੰਮਾਂ ਦੀ ਤਰ੍ਹਾਂ, ਪਰ ਆਮ ਅਸੀਂ ਦੇਖਦੇ ਸੀਗੇ ਕਿ ਜਹਾਜ਼ਾਂ ਦੇ ਜਹਾਜ਼ ਜਿਹੜੇ ਲਗਾਤਾਰ ਭਰ ਕੇ ਕੈਨੇਡਾ, ਆਸਟ੍ਰੇਲੀਆ, ਹੋਰ ਮੁਲਕਾਂ ਦੇ ਵਿੱਚ ਸਾਡੇ ਜਿਹੜੇ ਬੱਚੇ ਵਿਦੇਸ਼ਾਂ ਦੇ ਵਿੱਚ ਪੜ੍ਹਾਈਆਂ ਕਰਕੇ ਉੱਥੇ ਸੈਟਲ ਹੋਣ ਲਈ ਜਿਹੜੇ ਜਾ ਰਹੇ ਹੈਗੇ ਆ। ਸੋ ਪਿੱਛੇ ਜੀ ਮੈਂ ਇਸੇ ਤਰ੍ਹਾਂ ਦੇਖ ਰਿਹਾ ਸੀ ਇੱਕ ਲੜਕੀ ਬੱਚੀ ਕਹਿੰਦੀ ਕਿ ਮੈਂ ਵੀ ਅਪਲਾਈ ਕੀਤਾ ਸੀਗਾ, ਉੱਥੇ ਮੇਰਾ ਬ੍ਰਦਰ ਆਲਰੇਡੀ ਬਾਹਰ ਗਿਆ ਹੋਇਆ ਹੈਗਾ ਤੇ ਮੈਨੂੰ ਆਫਰ ਲੈਟਰ ਵੀ ਆ ਗਈ ਸੀ ਤੇ ਮੈਂ ਤਿਆਰੀ ਕਰ ਰਹੀ ਸੀ। ਸੋ ਇੱਕ ਦਿਨ ਕਹਿੰਦੀ ਮੈਂ ਬੈਠੀ ਬੈਠੀ ਨੇ ਆਪਦੇ ਫਾਦਰ ਬਾਰੇ ਸੋਚਿਆ ਕਰਿਆ ਕਤਰਿਆ ਤੇ ਫਿਰ ਮੈਨੂੰ ਕਹਿੰਦੀ ਲੱਗਿਆ ਵੀ ਨਹੀਂ ਮੈਂ ਆਪਣੇ ਫਾਦਰ ਦੇ ਨਾਲ ਖੇਤੀ ਦੇ ਵਿੱਚ ਉਹਦਾ ਹੱਥ ਬਣਾਵਾਂਗੀ, ਮੈਂ ਇਹਨੂੰ ਇੱਥੇ ਕੱਲੇ ਨੂੰ ਛੱਡ ਕੇ ਨਹੀਂ ਜਾਣਾਗਾ। ਸੋ ਉਹ ਧੀਆਂ ਵੀ ਹੈ ਜਿਹੜੇ ਮਾਂ ਬਾਪ ਦੇ ਜਿਹੜੇ ਦਰਦ ਹੈਗੇ ਉਹ ਮਹਿਸੂਸ ਕਰਦੀਆਂ ਤੇ ਅੱਜ ਉਹ ਬੱਚੀ ਖੇਤੀ ਦੇ ਵਿੱਚ ਆਪਣੇ ਜਿਹੜਾ ਪਿਤਾ ਹੈਗੀ ਆ ਉਹਦਾ ਪੁੱਤਾਂ ਦੀ ਤਰ੍ਹਾਂ ਆਪਣੇ ਜਿਹੜਾ ਹੈਗਾ ਉਹ ਹੱਥ ਵੰਡਾ ਰਹੀ ਹੈ, ਟਰੈਕਟਰ ਚਲਾਉਂਦੀ ਆ, ਆਪ ਪਾਣੀ ਲਾਉਂਦੀ ਆ, ਪੂਰੀ ਖੇਤੀ ਕਰਦੀ ਹੈਗੀ ਆ। ਸੋ ਇਹ 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 ਜਿਹੜੀਆਂ ਧੀਆਂ ਸਾਨੂੰ ਇਹਨਾਂ ਧੀਆਂ ਤੇ ਮਾਣ ਹੋਣਾ ਚਾਹੀਦਾ, ਸਾਨੂੰ ਇਹਨਾਂ ਧੀਆਂ ਤੇ ਫਖਰ ਹੋਣਾ ਚਾਹੀਦਾ। ਇਹੋ ਜਿਹੀਆਂ ਬਹੁਤ ਧੀਆਂ ਹੈਗੀਆਂ। ਸੋ ਪਿੱਛੇ ਜੇ ਮੈਂ ਇੱਕ ਹੋਰ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਿ ਦੋ ਚਾਚੇ ਤਾਇਆਂ ਦੀਆਂ ਕੁੜੀਆਂ ਤੇ ਹਾਈਲੀ ਐਜੂਕੇਟਡ, ਉਹਨਾਂ ਦੀ MA MEd ਕੀਤੀ ਹੋਈ ਹੈ, BEd ਕੀਤੀ ਹੋਈ ਹੈ, ਟੈਸਟ ਉਹਨਾਂ ਦਾ ਟੈਸਟ ਕਲੀਅਰ ਹੈ ਤੇ ਸਾਡੀਆਂ ਆਰਥਿਕ ਜਿਹੜੀ ਮੰਦੀ ਹੈਗੀ ਆ, ਸਾਡੀ ਜਿਹੜੀ ਕਿਸਾਨੀ ਹੈਗੀ ਆ, ਅੱਜ ਦਾ ਕਿਸਾਨ ਅਗਰ ਅਸੀਂ ਪੰਜਾਬ ਦੇ ਕਿਸਾਨ ਦੀ ਗੱਲ ਕਰੀਏ ਤਾਂ ਉਹਦੀ ਜਿਹੜੀ ਹਾਲਤ ਹੈਗੀ ਆ ਉਹ ਦਿਨ ਬ ਦਿਨ ਮਾੜੀ ਹੋ ਰਹੀ ਹੈ। ਅੱਜ ਸਾਡਾ ਵਿਸ਼ਾ ਵੀ ਖੈਰ ਅਸੀਂ ਇਹ ਇੱਕ ਖਾਸ ਜਿਹੜੀ ਮੁਲਾਕਾਤ ਕਰਨ ਜਾ ਰਹੇ ਹਾਂ ਡਾਕਟਰ ਸਤਨਾਮ ਸਿੰਘ ਦੇ ਨਾਲ, ਉਹਦੇ ਵਿੱਚ ਵੀ ਸਾਡਾ ਇਹੀ ਇੱਕ ਵਿਸ਼ਾ ਹੈਗਾ ਕਿ ਪੜ੍ਹਿਆ ਲਿਖਿਆ ਨੌਜਵਾਨ ਹੈ ਜਿਹੜਾ ਉਹ ਅੱਜ ਕਿਉਂ ਮਜਬੂਰ ਹੋ ਕੇ ਬਾਹਰ ਨੂੰ ਜਾ ਰਿਹਾ, ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਸਰਕਾਰਾਂ ਉਹਨਾਂ ਦੀ ਨਾਕਾਮੀ ਦੇ ਕਰਕੇ। ਸੋ ਉਹ ਜਿਹੜੀਆਂ ਦੋ ਬੱਚੀਆਂ ਹੈਗੀਆਂ ਇੰਨੇ ਹਾਈਲੀ ਐਜੂਕੇਟਡ ਹੋਣ ਦੇ ਬਾਵਜੂਦ ਉਹ ਅੱਜ ਖੇਤਾਂ ਦੇ ਵਿੱਚ ਝੋਨਾ ਲਵਾ ਰਹੀਆਂ ਹੈਗੀਆਂ। ਸੋ ਉਹਨਾਂ ਦਾ ਇਹ ਮੰਨਣਾ ਹੈਗਾ ਕਿ ਅਸੀਂ ਸੋਚਿਆ ਵੀ ਨਹੀਂ ਇਹ ਸਮੇਂ ਦੇ ਵਿੱਚ ਸਾਨੂੰ ਜਿਹੜੀ ਹੈਗੀ ਆ ਆਪਦੇ ਮਾਂ ਬਾਪ ਦੇ ਨਾਲ ਖੇਤ ਦੇ ਵਿੱਚ ਮਿਹਨਤ ਸਾਨੂੰ ਕਰਨੀ ਚਾਹੀਦੀ ਹੈ ਤੇ ਸੋ ਉਹਦੇ ਨਾਲ ਅਸੀਂ ਉਹਨਾਂ ਦਾ ਹੱਥ ਵੀ ਵੰਡਾ ਦਾਂਗੀਆਂ ਤੇ ਆਰਥਿਕ ਪੱਖੋਂ ਸਾਡੇ ਤੇ ਬਹੁਤਾ ਬੋਝ ਵੀ ਨਹੀਂ ਪਊਗਾ। ਸੋ ਅਸੀਂ ਦੇਖਦੇ ਹਾਂ ਕਿ ਉਹਨਾਂ ਬੱਚਿਆਂ ਦੀ ਕੀ ਮਾਨਸਿਕ ਦਸ਼ਾ ਹੋਊਗੀ ਕਿ ਇੰਨੇ ਜ਼ਿਆਦਾ ਇਹ ਬੱਚੇ ਪੜ੍ਹ ਲਿਖ ਕੇ ਇਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਦਿਹਾੜੀਆਂ ਕਰਨ ਦੇ ਲਈ। ਸੋ ਅੱਜ ਉਹ ਜਿਹੜੀਆਂ ਦੋ ਬੱਚੀਆਂ ਹੈਗੀਆਂ ਇੰਨੀਆਂ ਹਾਈਲੀ ਐਜੂਕੇਟਡ ਬੱਚੀਆਂ ਹੈਗੀਆਂ ਉਹ ਮਤਲਬ ਮਜਬੂਰ ਹੋ ਰਹੀਆਂ ਹੈਗੀਆਂ ਕਿ ਉਹਨਾਂ ਨੂੰ ਝੋਨਾ ਜਿਹੜਾ ਹੈਗਾ ਲਾਉਣ ਦੇ ਲਈ ਕਿ ਉਹ ਬੱਚੀਆਂ ਦੇ ਕੀ ਸੁਪਨੇ ਹੋਣਗੇ ਕਿ ਅਸੀਂ ਪੜ੍ਹ ਲਿਖ ਕੇ ਕਿਸ ਮੰਜ਼ਿਲ ਤੇ ਪਹੁੰਚਾਂਗੀਆਂ। ਕੰਮ ਕਦੇ ਕੋਈ ਮਾੜਾ ਨਹੀਂ ਹੁੰਦਾ, ਕੰਮ ਹਮੇਸ਼ਾ ਹੀ ਚੰਗੇ ਹੁੰਦੇ ਹੈਗੇ ਆ, ਬਸ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਬੰਦੇ ਦੇ ਕੁਛ ਸੁਪਨੇ ਜਿਹੜੇ ਹੈਗੇ ਆ ਉਹ ਅਰਜੋਏ ਹੁੰਦੇ ਹੈਗੇ ਆ। ਸੋ ਇੱਥੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਧੀਆਂ ਦੇ ਰੋਲ ਦੀ, ਇਹ ਵੀ ਦੋ ਜਿਹੜੀਆਂ ਧੀਆਂ ਹੈਗੀਆਂ, ਤੇ ਜਿਹੜੀ ਮੈਂ ਪਹਿਲਾਂ ਧੀ ਦੀ ਗੱਲ ਕਰ ਰਿਹਾ ਸੀ ਉਹ ਵੀ ਧੀ ਹੈਗੀ ਆ ਕਿ ਆਪਣੇ ਸੁਪਨੇ ਛੱਡ ਕੇ ਆਪਣੇ ਜਿਹੜੇ ਮਾਂ ਬਾਪ ਆ ਆਪਣੇ ਫਾਦਰ ਆ ਉਹਨਾਂ ਦਾ ਜਿਹੜਾ ਦੁੱਖ ਦਰਦ ਉਹਨਾਂ ਦਾ ਜਿਹੜਾ ਹੱਥ ਵਡਾਉਣਾ ਇਹ ਔਖੀ ਘੜੀ ਦੇ ਵਿੱਚ ਇਹ ਸਾਡਾ ਸਲੂਟ ਆ ਸਲਾਮ ਆ ਇਹੋ ਜਿਹੀਆਂ ਬੱਚੀਆਂ ਨੂੰ। ਸੋ ਪਰਮਾਤਮਾ ਜਿਹੜਾ ਇਹਨਾਂ ਬੱਚੀਆਂ ਨੂੰ ਇੱਕ ਬੜੀਆਂ ਖੂਬਸੂਰਤ ਵਧੀਆ ਜਿਹੜੀਆਂ ਖੁਸ਼ਹਾਲ ਜਿਹੜੀ ਇਹਨਾਂ ਨੂੰ ਜ਼ਿੰਦਗੀ ਦੇਵੇ, ਇਹਨਾਂ ਨੂੰ ਵਧੀਆ ਜਿਹੜੀ ਜ਼ਿੰਦਗੀ ਜੀਣ ਦਾ ਜਿਹੜਾ ਮੌਕਾ ਦੇਵੇ। ਸੋ ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਜਿਹੜਾ ਗੀਤ ਸੰਗੀਤ ਦਾ ਵੀ ਆਨੰਦ ਲੈਂਦੇ ਰਹਾਂਗੇ। ਸੋ ਅਗਲਾ ਗੀਤ ਆਪਾਂ ਸੁਣਦੇ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਜੱਟ ਦੀ ਅਕਲ। ਰਣਜੀਤ ਬਾਵਾ ਪਿੱਛੇ ਜੇ ਕਾਫੀ ਜਿਹੜਾ ਹੈਗਾ ਇੱਕ ਗੀਤ ਕਰਕੇ ਵਿਵਾਦ ਦੇ ਵਿੱਚ ਵੀ ਰਿਹਾ, ਚਾਹੇ ਉਸ ਗੀਤ ਦੇ ਲਿਖੇ ਹੋਏ ਬੋਲ ਵੀਰ ਸਿੰਘ ਦੇ ਸੀਗੇ ਜਿਹਦੀ ਕਲਮ ਨੇ ਹੂਬ ਹੂ ਜਿਹੜਾ ਸੱਚ ਬਿਆਨ ਕੀਤਾ ਸੀਗਾ, ਪਰ ਕੁਛ ਜਿਹੜੇ ਸ਼ਰਾਰਤੀ ਲੋਕ ਹੈਗੇ ਆ ਸ਼ਰਾਰਤੀ ਅਨਸਰ ਆ ਉਹ ਪਤਾ ਨੀ ਉਹਨਾਂ ਦੇ ਮਨ ਦੇ ਕੀ ਮਨਸੂਬੇ ਆ ਕਿ ਸਾਨੂੰ ਉਹ ਲੋਕਾਂ ਨੂੰ ਪਿਆਰ ਦੇ ਨਾਲ ਰਹਿਣ ਨੀ ਦੇਣਾ ਚਾਹੁੰਦੇ। ਸੋ ਉਹਨਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵੰਡੀਆਂ ਪਾਈਆਂ ਜਾਣ, ਬਖੇੜੇ ਪੈਦਾ ਕੀਤੇ ਜਾਣ ਤੇ ਉਹ ਜਿਹੜੇ ਆਪਣੀਆਂ ਜਿਹੜੀਆਂ ਰੋਟੀਆਂ ਸੇਕ ਸਕਣ। ਸੋ ਆਓ ਸੁਣਦੇ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਜੱਟ ਦੀ ਅਕਲ। ਇਹ ਗੀਤ ਸੀ ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਜੱਟ ਦੀ ਅਕਲ। ਜਿਵੇਂ ਆਪਾਂ ਪਿੱਛੇ ਜੇ ਗੱਲ ਕਰ ਰਹੇ ਸੀ ਧੀਆਂ ਤੇ ਕਿ ਅੱਜ ਕੱਲ ਜਿਹੜਾ ਹੈਗਾ ਰੁਝਾਨ ਬੱਚਿਆਂ ਦਾ ਬੜਾ ਬਾਹਰ ਜਾਣ ਵਾਲੇ ਪਾਸੇ ਹੈਗਾ, ਬਟ ਇੱਥੇ ਵੀ ਸਾਡੇ ਜਿਹੜੇ ਹੈਗੇ ਆ ਸਾਡੇ ਘਰ ਦੇ ਨਾਲ ਸਾਡੇ ਪਰਿਵਾਰਾਂ ਦੇ ਨਾਲ ਬੜੇ ਜੁੜੇ ਹੋਏ ਫਰਜ਼ ਹੁੰਦੇ ਆ। ਇੱਕ ਮੈਂ ਮੋਗਾ ਜ਼ਿਲ੍ਹੇ ਦੇ ਵਿੱਚ ਡਬਰੂ ਦਾ ਇੱਕ ਨੌਜਵਾਨ ਹੈ ਜਿਹੜਾ ਕਿ ਇੱਕ ਟਰਾਲੀ ਨੂੰ ਉਹਨੇ ਬਣਾਇਆ ਹੋਇਆ, ਇੱਕ ਬੜੀ ਵਧੀਆ ਫੂਡ ਵੈਨ ਦੀ ਤਰ੍ਹਾਂ ਉਹਨੇ ਸ਼ੇਪ ਦਿੱਤੀ ਹੋਈ ਹੈ ਤੇ ਉਸ ਦੇ ਵਿੱਚ ਉਹ ਪੀਜ਼ੇ ਬਰਗਰ ਬਣਾ ਕੇ ਉਹ ਜਿਹੜਾ ਨੌਜਵਾਨ ਹੈ ਉਹ ਵੇਚ ਰਿਹਾ ਤੇ ਉਸ ਜਿਹੜੀ ਫੂਡ ਵੈਨ ਨੂੰ ਉਹ ਟਰੈਕਟਰ ਦੇ ਨਾਲ ਫੋਰ ਟਰੈਕਟਰ ਦੇ ਪਿੱਛੇ ਪਾ ਕੇ ਉਹ ਸਿਟੀ ਦੇ ਵਿੱਚ ਲਿਆ ਕੇ ਪੀਜ਼ੇ ਬਰਗਰ ਬਕਾਇਦਾ ਇੱਕ ਪ੍ਰੋਪਰ ਐਡਰੈਸ ਦੇ ਵਿੱਚ ਨਾਲ ਉਹਦੇ ਜਿਹੜੇ ਉਹਦੇ ਹੈਲਪਰ ਹੈਗੇ ਆ ਜਾਂ ਵਰਕਰ ਜਿਹੜੇ ਉਹਨੇ ਰੱਖੇ ਹੋਏ ਆ ਉਹ ਵੀ ਜਿਵੇਂ ਆਮ ਆਪਾਂ ਦੇਖਦੇ ਹੈਗੇ ਆ ਕਿ ਹੰਗਰੀ ਜੈਕਸ ਕਹਿ ਲਓ ਜਾਂ ਮੈਕਡੋਨਲਡਸ ਕਹਿ ਲਓ, ਜਿਵੇਂ ਇਹਨਾਂ ਦੀਆਂ ਪ੍ਰੋਪਰ ਐਡਰੈਸ ਪਾਈਆਂ ਹੁੰਦੀਆਂ ਤੇ ਪ੍ਰੋਪਰ ਪ੍ਰੀਕੋਸ਼ਨ ਯੂਜ ਕਰਦੇ ਆ, ਉਸ ਉਸੇ ਤਰ੍ਹਾਂ ਵਧੀਆ ਡਰੈਸ ਦੇ ਵਿੱਚ ਇੱਕ ਸਾਫ਼ ਸੁਥਰੇ ਜਿਹੜੇ ਹੈਗੇ ਤਰੀਕੇ ਦੇ ਨਾਲ ਉਹ ਫਾਸਟ ਫੂਡ ਬਣਾ ਕੇ ਉਹ ਜਿਹੜਾ ਨੌਜਵਾਨ ਹੈ ਉਹ ਵੇਚ ਰਿਹਾ ਤੇ ਉਹਦਾ ਮੰਨਣਾ ਹੈ ਕਿ ਮੈਂ ਜਿਹੜਾ ਲੱਖਾਂ ਰੁਪਈਆ ਕਮਾ ਰਿਹਾ। ਤੇ ਉਹਨੂੰ ਇੱਕ ਪ੍ਰੈਸ ਰਿਪੋਰਟਰ ਨੇ ਪੁੱਛਿਆ ਕਿ ਤੂੰ ਜਿਹੜਾ ਇਹ ਟਰੈਕਟਰ ਦੇ ਮਗਰ ਇਸ ਫੂਡ ਵੈਨ ਨੂੰ ਟਰਾਲੀ ਨੂੰ ਕਿਉਂ ਪਾ ਕੇ ਲੈ ਕੇ ਆਉਣਾ। ਕਹਿੰਦਾ ਮੈਂ ਇਹ ਦੱਸਣਾ ਚਾਹੁੰਦਾ ਕਿ ਜੇ ਜੱਟਾਂ ਦਾ ਮੈਂ ਪੁੱਤ ਹੈਗਾ, ਜੱਟਾਂ ਦਾ ਮੁੰਡਾ, ਤੇ ਜੇ ਮੈਂ ਇਹ ਕੰਮ ਕਰ ਸਕਦਾ ਹੈਗਾ ਤਾਂ ਤੁਸੀਂ ਕਿਉਂ ਨੀ ਕੰਮ ਕਰ ਸਕਦੇ। ਸੋ ਅਸੀਂ ਇਹਨਾਂ ਬਾਹਰਲੇ ਕੰਟਰੀਜ਼ ਦੇ ਵਿੱਚ ਤਾਂ ਆਉਣੇ ਆ ਰੋਜੀ ਰੋਟੀ ਕਮਾਉਣ ਵਾਸਤੇ ਆਉਣੇ ਹੈਗੇ ਆ ਤੇ ਸਾਨੂੰ ਅਸੀਂ ਇੱਧਰ ਇਹ ਕੰਮ ਬੜੀ ਖੁਸ਼ੀ ਨਾਲ ਕਰਦੇ ਹਾਂ। ਸੋ ਕਿਤੇ ਨਾ ਕਿਤੇ ਸਾਡੀਆਂ ਜਿਹੜੀਆਂ ਮਜਬੂਰੀਆਂ ਹੁੰਦੀਆਂ ਸਾਨੂੰ ਲੱਗਦਾ ਕਿ ਉੱਥੇ ਸਾਡੇ ਕੋਈ ਰੁਜ਼ਗਾਰ ਦੇ ਸਾਧਨ ਨਹੀਂ ਜਾਂ ਸਾਨੂੰ ਕੋਈ ਸਿਕਿਉਰਿਟੀ ਜਿਹੜੀ ਆਪਣੀ ਨਹੀਂ ਦਿਸਦੀ ਕਿ ਅਸੀਂ ਪੜ੍ਹ ਲਿਖ ਕੇ ਸਾਨੂੰ ਅੱਗੇ ਕੋਈ ਰੁਜ਼ਗਾਰ ਦੇ ਆਪਣੇ ਸਾਧਨ ਨਹੀਂ ਦਿਸਦੇ ਹੁੰਦੇ ਤੇ ਸਾਨੂੰ ਮਜਬੂਰੀ ਵੱਸ ਆਪਣੇ ਘਰ ਬਾਰ ਛੱਡ ਕੇ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਵੇਚ ਕੇ ਇਹਨਾਂ ਕੰਟਰੀਜ਼ ਦੇ ਵਿੱਚ ਆਉਣਾ ਪੈਂਦਾ ਤੇ ਇਹਨਾਂ ਕੰਟਰੀਜ਼ ਦੇ ਵਿੱਚ ਆ ਕੇ ਅਸੀਂ ਇਹ ਜਿਹੜੇ ਸਾਰੇ ਕੰਮ ਹੈ ਬੜੀ ਖੁਸ਼ੀ ਦੇ ਨਾਲ ਕਰਦੇ ਹੈਗੇ ਆ। ਸੋ ਕੰਮ ਸਾਨੂੰ ਹਮੇਸ਼ਾ ਉਤਸ਼ਾਹ ਦੇ ਨਾਲ ਹੀ ਕਰਨੇ ਚਾਹੀਦੇ ਆ। ਜੇ ਉਹ ਜਿਹੜਾ ਉਦਮੀ ਨੌਜਵਾਨ ਹੈ ਉਹਨੇ ਜਿਹੜਾ ਆਪਣੀ ਇੱਕ ਨਵੇਕਲੀ ਸੋਚ ਦੇ ਨਾਲ ਆਪਣਾ ਇੱਕ ਰੁਜ਼ਗਾਰ ਦਾ ਸਾਧਨ ਮੁਹੱਈਆ ਆਪਣਾ ਪੈਦਾ ਕੀਤਾ ਹੈਗਾ। ਸੋ ਇੱਥੇ ਤਾਂ ਇਸ ਵਿੱਚ ਕੋਈ ਅਟਕਥਨੀ ਨਹੀਂ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਉਹ ਬੰਦੇ ਸਾਡੇ ਜਿਹੜੇ ਉਹਨਾਂ ਦੇ ਰੋਲ ਹੈਗੇ ਉਹ ਨਿਭਾ ਨਹੀਂ ਰਹੀਆਂ ਤੇ ਪਰ ਅਸੀਂ ਇਕੱਲੇ ਸਰਕਾਰਾਂ ਤੇ ਕਿਉਂ ਡਿਪੈਂਡ ਰਹੀਏ, ਅਸੀਂ ਆਪ ਵੀ ਉਦਮ ਕਰੀਏ ਤੇ ਇਹੋ ਜਿਹੇ ਜਿਹੜੇ ਹੈਗੇ ਅਸੀਂ ਸਾਧਨ ਜਨਰੇਟ ਕਰੀਏ ਜਿਹਦੇ ਨਾਲ ਅਸੀਂ ਇੱਕ ਵਧੀਆ ਜਿਹੜੀ ਰੋਜੀ ਰੋਟੀ ਆਪਣੀ ਕਮਾ ਸਕਦੇ ਹੈਗੇ ਆ। ਸੋ ਸਾਨੂੰ ਇਹੋ ਜਿਹੇ ਜਿਹੜੇ ਨੌਜਵਾਨ ਹੈਗੇ ਆ ਜਿਹੜੇ ਉਦਮ ਕਰਕੇ ਅੱਗੇ ਆਉਂਦੇ ਆ ਸਾਨੂੰ ਇਹ ਜੇ ਨੌਜਵਾਨਾਂ ਨੂੰ ਰੋਲ ਮਾਡਲ ਮੰਨ ਕੇ ਸਾਨੂੰ ਵੀ ਇਹੋ ਜਿਹੇ ਉਦਮ ਕਰਨੇ ਚਾਹੀਦੇ ਆ ਕਿਉਂਕਿ ਇਨਸਾਨ ਜਿਹੜਾ ਵੀ ਬਾਹਰ ਅੰਦਰ ਭੱਜਦਾ ਨੱਸਦਾ ਜ਼ਿਆਦਾਤਰ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਹੀ ਭੱਜਦਾ ਨੱਸਦਾ। ਸੋ ਆਪਾਂ ਕਿਸੇ ਹੋਰ ਸਰਕਾਰਾਂ ਤੋਂ ਉਮੀਦਾਂ ਛੱਡ ਕੇ ਆਪਾਂ ਆਪ ਉਹੋ ਜਿਹੇ ਉਦਮ ਕਰੀਏ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਜਿਹੜੇ ਸਾਧਨ ਹੈਗੇ ਆ ਉਹ ਕ੍ਰੀਏਟ ਕਰੀਏ ਜਨਰੇਟ ਕਰੀਏ। ਸੋ ਸਲਾਮ ਹੈ ਇਹੋ ਜਿਹੇ ਸਾਡੇ ਵੀਰਾਂ ਨੂੰ। ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਡਾਕਟਰ ਸਤਨਾਮ ਸਿੰਘ ਸੰਧੂ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੈਡ ਆਫ ਦੀ ਡਿਪਾਰਟਮੈਂਟ ਹੈਗੇ ਆ ਲੈਂਗੁਏਜਸ ਦੇ, ਜਿਨ੍ਹਾਂ ਨੇ ਕਿ ਜਿਹੜੀ ਸਾਡੀ ਗੁਰਮੁਖੀ ਤੇ ਵੀ ਬਹੁਤ ਜ਼ਿਆਦਾ ਕੰਮ ਕੀਤਾ ਹੈਗਾ ਤੇ ਇਹਨਾਂ ਦੇ ਨਾਲ ਅਸੀਂ ਇੱਕ ਖਾਸ ਮੁਲਾਕਾਤ ਦੇ ਵਿੱਚ ਇਹਨਾਂ ਹੀ ਵਿਸ਼ਿਆਂ ਨੂੰ ਕਿ ਅੱਜ ਦਾ ਜਿਹੜਾ ਨੌਜਵਾਨ ਹੈਗਾ ਉਹ ਬਾਹਰ ਕਿਉਂ ਜਾ ਰਿਹਾ, ਕੀ ਕਾਰਨ ਹੈਗੇ ਆ ਤੇ ਉਸ ਦੇ ਨਾਲ ਨਾਲ ਸਾਡੀ ਜਿਹੜੀ ਐਜੂਕੇਸ਼ਨ ਇੰਡਸਟਰੀ ਆ ਜਿੱਥੇ ਜਿਹੜੇ ਕਿ ਕਾਲਜਸ ਹੈਗੀਆਂ ਜਾਂ ਯੂਨੀਵਰਸਿਟੀਜ਼ ਹੈਗੀਆਂ ਉਹ ਬੰਦ ਹੋ ਰਹੀਆਂ ਜਾਂ ਬੰਦ ਹੋਣ ਦੇ ਕਿਨਾਰੇ ਤੇ ਆ ਤੇ ਉਹਨਾਂ ਯੂਨੀਵਰਸਿਟੀਆਂ ਕਾਲਜਸ ਦੇ ਨਾਲ ਬਹੁਤ ਲੋਕਾਂ ਦੇ ਰੋਜੀ ਰੋਟੀ ਦੇ ਜਿਹੜੇ ਸਾਧਨ ਜੁੜੇ ਹੋਏ ਸੀਗੇ ਅਗਰ ਉਹ ਬੰਦ ਹੋ ਰਹੀਆਂ ਤੇ ਇੰਪਲੋਇਮੈਂਟ ਵੀ ਖਤਮ ਹੋ ਰਹੀ ਹੈ ਉਹਨਾਂ ਦੇ ਨਾਲ, ਚਾਹੇ ਕੋਈ ਵੈਨਾਂ ਵਾਲਾ, ਚਾਹੇ ਕੋਈ ਬੱਸਾਂ ਵਾਲਾ, ਚਾਹੇ ਕੋਈ ਕੰਟੀਨਾਂ ਵਾਲਾ, ਚਾਹੇ ਕੋਈ ਬੁੱਕ ਸ਼ਾਪ ਵਾਲਾ। ਸੋ ਬਹੁਤ ਲੋਕ ਹੈ ਜਿਨ੍ਹਾਂ ਦੇ ਰੁਜ਼ਗਾਰ ਜੁੜੇ ਹੋਏ ਸੀਗੇ ਤੇ ਉਹ ਵੀ ਬੰਦ ਹੋ ਰਿਹਾ। ਸੋ ਇਹਨਾਂ ਸਾਰੀਆਂ ਗੱਲਾਂ ਤੇ ਜਿਹੜੀਆਂ ਸਰਕਾਰਾਂ ਦੇ ਕੀ ਬਣਦੇ ਰੋਲ ਸੀ ਤੇ ਉਹਦਾ ਸਾਡੀ ਆਮ ਜਿਹੜੀ ਪਬਲਿਕ ਹੈਗੀ ਆ ਉਹ ਕੀ ਸੰਤਾਪ ਹੰਢਾ ਰਹੀ ਹੈ। ਸਰਕਾਰਾਂ ਦੀਆਂ ਪ੍ਰੋਪਰਟੀਆਂ ਦਿਨ ਬ ਦਿਨ ਉਹਨਾਂ ਦੀਆਂ ਪ੍ਰੋਪਰਟੀ ਦੀਆਂ ਗਿਣਤੀਆਂ ਵੱਧ ਰਹੀਆਂ ਤੇ ਸਾਡੇ ਜੇ ਪੰਜਾਬ ਦੀ ਜਿਹੜੀ ਜਨਤਾ ਹੈਗੀ ਆ ਉਹ ਦਿਨ ਬ ਦਿਨ ਗਰੀਬੀ ਵੱਲ ਵੱਧ ਰਹੀ ਹੈ। ਸੋ ਇਸ ਵਿਸ਼ੇ ਤੇ ਅਸੀਂ ਅੱਜ ਦੀ ਮੁਲਾਕਾਤ ਕਰਨ ਜਾ ਰਹੇ ਹਾਂ ਡਾਕਟਰ ਸਤਨਾਮ ਸਿੰਘ ਸੰਧੂ ਨਾਲ ਕਮਰਸ਼ੀਅਲ ਬ੍ਰੇਕ ਤੋਂ ਮਗਰੋਂ। ਆਓ ਅਸੀਂ ਇੱਕ ਅਗਲਾ ਗੀਤ ਸੁਣਦੇ ਹੈਗੇ ਆ ਗੁਰਮੀਤ ਸਿੰਘ ਦੀ ਆਵਾਜ਼ ਦੇ ਵਿੱਚ ਜੁਗਨੀ। ਆਓ ਸੁਣਦੇ ਹਾਂ ਜੁਗਨੀ। ਬਹੁਤ ਹੀ ਖੂਬਸੂਰਤ ਗੀਤ ਸੀ ਇਹ। ਸੋ ਇਸ ਤੋਂ ਮਗਰੋਂ ਸਾਡੀ ਇੱਕ ਕਮਰਸ਼ੀਅਲ ਬ੍ਰੇਕ ਹੋਵੇਗੀ ਤੇ ਬ੍ਰੇਕ ਤੋਂ ਮਗਰੋਂ ਅਸੀਂ ਮੁਲਾਕਾਤ ਕਰਾਂਗੇ। ਸੋ ਮਿਲਦੇ ਹਾਂ ਅਗਲੇ ਸੋਮਵਾਰ ਸਾਡੇ ਸਾਰਿਆਂ ਹੀ ਸਰੋਤਿਆਂ ਦੇ ਰੂਬਰੂ। ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਪਿਆਰ। ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ। ਰੱਬ ਰੱਖੇ।
ਵਣ ਜਾਰਾ ਗਾਵੇ ਵੰਗਾਂ ਦਾ ਹੋਕਾ ਲਾਵੇ ਇੱਕ ਵਣ ਜਾਰਾ ਗਾਵੇ ਵੰਗਾਂ ਦਾ ਹੋਕਾ ਲਾਵੇ ਕਾਰਣ ਬਸੇਰਾ ਸਿੱਧ ਜੋਗੀ ਵਾਲਾ ਫੇਰਾ ਵੀਰ ਮੇਰੇ ਹੋ ਮੇਰਾ ਵਾਲਿਆਂ ਦੀ ਬੁੱਲੇ ਪੀਰ ਦੀ
I can't believe that it's real. Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ, ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ ਇੱਕ ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LR, MR, HR, SC, MC। ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ ਇੱਕ ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ, ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ, JP। ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਸੈਟ harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਬਹੁਤ ਹੀ ਉੱਘੇ ਅਤੇ ਵਿਦਵਾਨ ਪ੍ਰੋਫੈਸਰ ਪ੍ਰੋਫੈਸਰ ਡਾਕਟਰ ਸਤਨਾਮ ਸਿੰਘ ਸੰਧੂ, ਜੋ ਕਿ ਡੀਨ ਲੈਂਗੁਏਜਸ ਅਤੇ ਇਸ ਦੇ ਨਾਲ ਹਨ ਹੈਡ ਆਫ ਡਿਪਾਰਟਮੈਂਟ ਫੋਰਨ ਲੈਂਗੁਏਜਸ ਪੰਜਾਬੀ ਯੂਨੀਵਰਸਿਟੀ ਪਟਿਆਲਾ। ਸੋ ਡਾਕਟਰ ਸਤਨਾਮ ਸਿੰਘ ਜੀ ਦਾ, ਸੰਧੂ ਸਾਹਿਬ ਦਾ ਇੱਕ ਬੜਾ ਲੰਬਾ ਤਜਰਬਾ ਰਿਹਾ ਐਜੂਕੇਸ਼ਨ ਸੈਕਟਰ ਦੇ ਵਿਚ, ਇਸ ਵਕਤ ਵੀ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਸੋ ਅੱਜ ਦੇ ਅਜੋਕਾ ਜੋ ਸਾਡਾ ਪੰਜਾਬ ਦਾ ਐਜੂਕੇਸ਼ਨ ਇੰਡਸਟਰੀ ਹੈ ਤੇ ਸਾਡੇ ਜਿਹੜਾ ਜੋ ਸਟੂਡੈਂਟ ਹੈਗਾ ਮਾਸ ਲੈਵਲ ਤੇ ਫੋਰਨ ਦੇ ਵਿਚ ਮਾਈਗ੍ਰੇਟ ਹੋ ਰਿਹਾ, ਸੋ ਇਹ ਸਾਰੇ ਪੱਖ ਤੇ ਇਹਦੇ ਨਾਲ ਸਰਕਾਰਾਂ ਦਾ ਕੀ ਰੋਲ ਹੈਗਾ, ਕੀ ਬਣਦਾ ਰੋਲ ਹੈ, ਸੋ ਇਹ ਸਾਰੇ ਪੱਖਾਂ ਦੀ ਅਸੀਂ ਜਾਣਕਾਰੀ ਲਈ ਅਸੀਂ ਅੱਜ ਗੱਲਬਾਤ ਕਰਾਂਗੇ। ਸੋ ਸਭ ਤੋਂ ਪਹਿਲਾਂ ਡਾਕਟਰ ਸਤਨਾਮ ਸਿੰਘ ਸੰਧੂ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਰਮਨ ਰੇਡੀਓ ਤੇ।
ਮੇਰੀ ਵੀ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਔਰ ਤੁਹਾਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਸੋ ਡਾਕਟਰ ਸਾਹਿਬ, ਗੱਲ ਕਰਦੇ ਆ ਕਿ ਜਿਵੇਂ ਤੁਸੀਂ ਕਾਫੀ ਲੰਬੇ ਟਾਈਮ ਤੋਂ ਐਜੂਕੇਸ਼ਨ ਇੰਡਸਟਰੀ ਦੇ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹੈਗੇ ਹੋ ਤੇ ਇਸ ਵਕਤ ਬਤੌਰ ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਚ ਤੁਸੀਂ ਆਪਣੇ ਸੇਵਾਵਾਂ ਦੇ ਰਹੇ ਹੋ, ਸੋ ਮੇਰਾ ਸਭ ਤੋਂ ਪਹਿਲਾਂ ਜਿਹੜਾ ਕੁਐਸਚਨ ਤੁਹਾਨੂੰ ਇਹ ਹੈਗਾ ਕਿ ਜਿਵੇਂ ਆਪਾਂ ਅੱਜ ਕੱਲ ਆਮ ਦੇਖਦੇ ਹਾਂ ਕਿ ਸਾਡਾ ਪੰਜਾਬ ਦਾ ਜੋ ਸਟੂਡੈਂਟ ਹੈਗਾ ਉਹ ਬੜੇ ਲਾਰਜ ਸਕੇਲ ਤੇ, ਬੜੇ ਮਾਸ ਲੈਵਲ ਤੇ ਮਾਈਗ੍ਰੇਟ ਹੋ ਰਿਹਾ ਹੈਗਾ ਫੋਰਨ ਦੇ ਵਿਚ ਵੈਸਟਰਨ ਕੰਟਰੀਜ਼ ਦੇ ਵਿਚ ਸੋ ਜਿਹੜੇ ਕਾਲਜਸ ਹੈਗੇ ਆ ਪੰਜਾਬ ਦੇ ਜਾਂ ਜਿਹੜੀਆਂ ਯੂਨੀਵਰਸਿਟੀਜ਼ ਹੈਗੀਆਂ ਉਹ ਦਿਨ ਬ ਦਿਨ ਸਟੂਡੈਂਟਸ ਦੇ ਨਾਲ ਖਾਲੀ ਹੋ ਰਹੀਆਂ ਹੈਗੀਆਂ ਤੇ ਕੁਛ ਕੁ ਜਿਹੜੇ ਕਾਲਜਸ ਵਗੈਰਾ ਤਾਂ ਬੰਦ ਵੀ ਹੋ ਚੁੱਕੇ ਆ ਤੇ ਕੁਛ ਕੁ ਬੰਦ ਹੋਣ ਦੇ ਕਿਨਾਰੇ ਤੇ ਆ ਸੋ ਇਸ ਦੇ ਬਾਰੇ ਥੋੜਾ ਜਿਹਾ ਤੁਸੀਂ ਚਾਨਣਾ ਪਾਓ ਤੁਸੀਂ ਕੀ ਕਹਿਣਾ ਚਾਹੁੰਦੇ ਹੈਗੇ ਕਿ ਮੈਂ ਕੀ ਵਾਕਈ ਠੀਕ ਸੋਚ ਰਿਹਾ ਹੈਗਾ ਕਿ ਮਤਲਬ ਮੈਨੂੰ ਕੋਈ ਭੁਲੇਖ ਹੈ ਇਸ ਪਾਠ ਤੇ
ਦੇਖੋ ਤੁਹਾਡਾ ਸਵਾਲ ਬਿਲਕੁਲ ਦਰੁਸਤ ਹੈ ਪਿਛਲੇ ਕਈ ਸਾਲਾਂ ਤੋਂ ਸਾਰੇ ਪੰਜਾਬ ਵਾਸੀਆਂ ਦਾ ਤੇ ਵਿਸ਼ੇਸ਼ ਤੌਰ ਤੇ ਜਿਹੜੇ ਵਿਦਿਆ ਨਾਲ ਜੁੜੇ ਹੋਏ ਲੋਕ ਹੈ ਉਹਨਾਂ ਦਾ ਵੀ ਤੁਹਾਡੇ ਵਾਲਾ ਹੀ ਕੰਸਰਨ ਹੈ ਉਹ ਸਾਰੇ ਮਿਲ ਕੇ ਇਹ ਸੋਚ ਰਹੇ ਹੈ ਕਿ ਕਿੱਥੇ ਕਮੀ ਹੈ ਕੀ ਸਾਡੇ ਸਿਸਟਮ ਦੇ ਵਿੱਚ ਕਮੀ ਹੈ ਕੀ ਸਾਡਾ ਐਜੂਕੇਸ਼ਨ ਦੇਣ ਦਾ ਢੰਗ ਪੂਰਨ ਤੌਰ ਤੇ ਵਿਦਿਆਰਥੀਆਂ ਨੂੰ ਉਹ ਚੀਜ਼ ਨਹੀਂ ਦਿੰਦਾ ਜੋ ਉਹਨਾਂ ਨੂੰ ਚਾਹੀਦੀ ਹੈ ਜਾਂ ਕੀ ਸਾਡੇ ਸਿਸਟਮ ਦੇ ਵਿੱਚ ਪੜ੍ਹੇ ਹੋਏ ਵਿਦਿਆਰਥੀਆਂ ਨੂੰ ਇੰਪਲਾਇਮੈਂਟ ਨਹੀਂ ਮਿਲਦੀ ਇਸ ਕਰਕੇ ਵਿਦਿਆਰਥੀ ਬਾਹਰ ਜਾਣ ਦੀ ਚੋਣ ਕਰਦੇ ਹੈ ਕੀ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਸਾਡੇ ਬੱਚਿਆਂ ਨੂੰ ਚੰਗੇ ਐਵਨਿਊ ਮਿਲਦੇ ਹੈ ਇਹ ਸਾਰੇ ਸਵਾਲ ਇੱਕ ਦੂਸਰੇ ਨਾਲ ਗੰਭੀਰਤਾ ਨਾਲ ਜੁੜੇ ਹੋਏ ਹੈ ਇਹਨਾਂ ਦੇ ਵਿੱਚੋਂ ਕਿਸੇ ਵੀ ਸਵਾਲ ਨੂੰ ਅਸੀਂ ਸਿੰਗਲ ਆਊਟ ਨਹੀਂ ਕਰ ਸਕਦੇ ਕਈ ਵਾਰੀ ਥੋੜਾ ਜਿਹਾ ਲਾਈਟ ਤੌਰ ਤੇ ਕਹਿ ਦਿੱਤਾ ਜਾਂਦਾ ਕਿ ਜਿਹੜੇ ਵਿਦਿਆਰਥੀ ਹੈ ਉਹ ਸ਼ਾਇਦ ਰੀਸ ਕਰਕੇ ਬਾਹਰ ਜਾ ਰਹੇ ਹੈ ਪਰ ਇਹ ਗੱਲ ਵੀ ਨਹੀਂ ਹੈ ਉਹ ਬਹੁਤ ਥੋੜੇ ਪੱਧਰ ਤੇ ਤਾਂ ਗੱਲ ਲਾਗੂ ਹੋ ਸਕਦੀ ਹੈ ਜਿਹੜੇ 5-6 ਪ੍ਰਮੁੱਖ ਮੁਲਕ ਹੈ ਜੇ ਉਹਨਾਂ ਦੇ ਵਿੱਚੋਂ ਪਹਿਲਾਂ ਸਾਡੀ ਐਜੂਕੇਸ਼ਨ ਜਿਹੜੇ ਸਾਡੇ ਤੋਂ 50 ਸਾਲ ਪਹਿਲਾਂ ਸਾਡੇ ਵਿਦਵਾਨ ਹੋਏ ਹੈ ਉਹਨਾਂ ਦੀ ਐਜੂਕੇਸ਼ਨ ਆਮ ਤੌਰ ਤੇ ਇੰਗਲੈਂਡ ਚ ਉਹ ਲੈਂਦੇ ਸੀ ਉਸ ਤੋਂ ਬਾਅਦ ਅਮੈਰੀਕਾ ਸੈਕੰਡ ਵੱਡਾ ਡੈਸਟੀਨੇਸ਼ਨ ਰਿਹਾ ਫਿਰ ਹੁਣ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਹ ਮੁਲਕ ਹੈ ਜਿਹੜੇ ਇਹ ਡੈਸਟੀਨੇਸ਼ਨ ਵਿਦਿਆਰਥੀਆਂ ਦਾ ਬਣੇ ਹੋਏ ਹੈ ਤਾਂ ਸਪਸ਼ਟ ਤੌਰ ਤੇ ਇਹ ਹੈ ਕਿ ਜਦੋਂ ਕੋਈ ਵੀ ਵਿਅਕਤੀ ਮਾਈਗ੍ਰੇਟ ਕਰਦਾ ਜਿੱਥੇ ਉਸਨੂੰ ਬੈਟਰ ਐਵਨਿਊ ਮਿਲਦੇ ਹੈ ਐਜੂਕੇਸ਼ਨ ਐਂਡ ਇੰਪਲਾਇਮੈਂਟ ਦੇ ਉਹ ਉਧਰ ਨੂੰ ਮੂਵ ਕਰਦਾ ਇਸ ਕਰਕੇ ਜੇ ਵਿਦਿਆਰਥੀ ਇਸ ਪਾਸੇ ਨੂੰ ਮੂਵ ਕਰ ਰਹੇ ਹੈ ਤਾਂ ਉਹਦੇ ਵਿੱਚ ਸਾਨੂੰ ਇਹ ਬਹੁਤ ਸਾਰੇ ਸਵਾਲ ਹੈ ਜਿਨ੍ਹਾਂ ਦੇ ਜਵਾਬ ਲੱਭਣੇ ਪੈਣਗੇ ਨੰਬਰ ਇੱਕ ਉਹਨਾਂ ਚੋਂ ਇਹ ਹੈ ਕਿ ਸਾਡੇ ਐਜੂਕੇਸ਼ਨ ਸਿਸਟਮ ਦੀ ਸਟਰੈਂਥ ਕੀ ਹੈ ਤੇ ਵੀਕਨੈਸ ਕੀ ਹੈ ਨੰਬਰ 2 ਸਾਡੇ ਵਿਦਿਆਰਥੀ ਉਹਦੀ ਚੋਣ ਕਿਉਂ ਕਰ ਰਹੇ ਹੈ ਬਾਹਰ ਜਾਣ ਨੂੰ ਨੰਬਰ 3 ਕੀ ਸਾਡੇ ਕੋਲ ਵਿਦਿਆਰਥੀਆਂ ਕੋਲ ਸਕਿੱਲ ਜਾਂ ਇੰਪਲਾਇਮੈਂਟ ਦੀ ਕਮੀ ਹੈ ਜੋ ਸਾਡੀ ਪੋਲੀਟੀਕਲ ਕਲਾਸ ਹੈ ਉਹਨਾਂ ਨੂੰ ਪ੍ਰੋਵਾਈਡ ਨਹੀਂ ਕਰ ਸਕੀ ਨੈਕਸਟ ਅਸੀਂ ਦੇਖ ਸਕਦੇ ਹਾਂ ਕਿ ਕੀ ਬਾਹਰ ਦੇ ਵਿੱਚ ਸਾਡੇ ਐਜੂਕੇਸ਼ਨ ਪ੍ਰਾਪਤ ਵਿਦਿਆਰਥੀਆਂ ਨੂੰ ਸੈਟਿਸਫੈਕਸ਼ਨ ਦੇਣ ਵਾਲੀ ਜੋਬ ਮਿਲ ਰਹੀ ਹੈ ਇਹ ਸਾਰੇ ਸਵਾਲਾਂ ਦਾ ਸਾਨੂੰ ਜ਼ਰੂਰ ਮਤਲਬ ਉੱਤਰ ਦੇਣਾ ਪਊਗਾ ਇਹਦੇ ਵਿੱਚੋਂ ਹੀ ਅਸੀਂ ਇਸ ਮਸਲੇ ਬਾਰੇ ਗੰਭੀਰਤਾ ਨਾਲ ਕੋਈ ਇਹਦਾ ਹੱਲ ਤਲਾਸ਼ਣ ਵੱਲ ਕੁਛ ਨੁਕਤੇ ਲੱਭ ਸਕਦੇ ਹਾਂ
ਜੀ ਸੋ ਡਾਕਟਰ ਸਾਹਿਬ ਜਿਵੇਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੈਗੇ ਹੋ ਆਪਣੀਆਂ ਸੇਵਾਵਾਂ ਨਿਭਾ ਰਹੇ ਹੈਗੇ ਹੋ ਤੇ ਕੀ ਮਤਲਬ ਪੰਜਾਬੀ ਯੂਨੀਵਰਸਿਟੀ ਅਗਰ ਪਟਿਆਲਾ ਦੀ ਆਪਾਂ ਗੱਲ ਕਰੀਏ ਤਾਂ ਇਹ ਇੰਡੀਆ ਦੇ ਵਿੱਚ ਇੱਕ ਆਪਣੀ ਯੂਨੀਵਰਸਿਟੀ ਆਪਣਾ ਨਾਮ ਰੱਖਦੀ ਹੈਗੀ ਹੈ ਤੇ ਤੁਹਾਨੂੰ ਮਤਲਬ ਲੱਗਦਾ ਹੈਗਾ ਕਿ ਜਿਹੜਾ ਹੈਗਾ ਆਪਾਂ ਠੀਕ ਹੈ ਇੱਕ ਸਟੂਡੈਂਟ ਦਾ ਪੱਖ ਤਾਂ ਆਪਣਾ ਹੈਗਾ ਵੀ ਆਪਣੇ ਕੋਲ ਮੰਨ ਲਓ ਬੱਚਾ ਘੱਟ ਮੂਵ ਹੋ ਰਿਹਾ ਕੀ ਇਹਦੇ ਨਾਲ ਨਾਲ ਯੂਨੀਵਰਸਿਟੀ ਦੇ ਇਕਨੋਮਿਕਲ ਜਿਹੜਾ ਸਟਰਕਚਰ ਹੈਗਾ ਜਾਂ ਮਤਲਬ ਜੋ ਯੂਨੀਵਰਸਿਟੀ ਨੇ ਖਰਚੇ ਦੱਪੇ ਕਰਨੇ ਹੁੰਦੇ ਕਿ ਉਹਨਾਂ ਤੇ ਵੀ ਇਸ ਚੀਜ਼ ਦਾ ਇਕਨੋਮਿਕਲੀ ਵੀ ਇਫੈਕਟ ਪਿਆ ਹੈਗਾ ਜੀ
ਬਿਲਕੁਲ ਪਿਆ ਜੀ ਸਾਡਾ ਬੇਸਿਕਲੀ ਜਿਹੜੇ ਪੰਜਾਬੀ ਯੂਨੀਵਰਸਿਟੀ ਦਾ ਤੁਸੀਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ ਪੰਜਾਬੀ ਯੂਨੀਵਰਸਿਟੀ ਪਬਲਿਕ ਸੈਕਟਰ ਦੇ ਵਿੱਚ ਆਉਣ ਵਾਲੀ ਸੰਸਥਾ ਹੈ
ਜੀ
ਔਰ ਜਦੋਂ ਕਿਸੇ ਵੀ ਪਬਲਿਕ ਸੈਕਟਰ ਦੀ ਸੰਸਥਾ ਨੂੰ ਅਸੀਂ ਦੇਖਦੇ ਹਾਂ ਤਾਂ ਉਹ ਦੋ ਚੀਜ਼ਾਂ ਤੇ ਨਿਰਭਰ ਕਰਦੀ ਹੈ ਕਿ ਉਹ ਸਟੂਡੈਂਟਸ ਨੂੰ ਕਰੀਕੁਲਮ ਕੀ ਦੇ ਰਹੀ ਹੈ ਤੇ ਉਸ ਦੀ ਫੰਡਿੰਗ ਕਿੰਨੀ ਹੋ ਰਹੀ ਹੈ ਹੁਣ ਮੈਂ ਤੁਹਾਨੂੰ ਇੱਕ ਬਹੁਤ ਹੀ ਇੰਪੋਰਟੈਂਟ ਨੁਕਤਾ ਦੱਸਦਾ ਕਿ ਪਿਛਲੇ 10-15 ਸਾਲਾਂ ਦੇ ਵਿੱਚ ਸਰਕਾਰ ਲਗਾਤਾਰ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਪਬਲਿਕ ਸੈਕਟਰ ਦੀ ਯੂਨੀਵਰਸਿਟੀਆਂ ਉਹਨਾਂ ਦੀ ਫੰਡਿੰਗ ਹੈ ਜਿਹੜੀ ਉਹ 10% ਹਰ ਸਾਲ ਦੇ ਹਿਸਾਬ ਨਾਲ ਘਟਾਉਂਦੀ ਆ ਰਹੀ ਹੈ ਅੱਜ ਦੀ ਸਥਿਤੀ ਇਹ ਬਣੀ ਹੋਈ ਹੈ ਕਿ ਸਰਕਾਰ ਬਾਹਰਲੇ ਵਿਕਸਿਤ ਮੁਲਕਾਂ ਦੇ ਵਿੱਚ ਜਿੱਥੇ ਸਾਡੇ ਵਿਦਿਆਰਥੀ ਜਾ ਰਹੇ ਹੈ ਉਹਨਾਂ ਦੇ ਬਨਿਸਬਤ ਸਾਡੀਆਂ ਭਾਰਤ ਦੀ ਜਾਂ ਸਾਡੇ ਰਾਜ ਦੀ ਸਰਕਾਰ ਹੈ ਜਿਹੜੀ ਉਹ ਐਜੂਕੇਸ਼ਨ ਦੇ ਉੱਪਰ ਬਹੁਤ ਘੱਟ ਖਰਚਾ ਕਰ ਰਹੀ ਹੈ ਇਸ ਕਰਕੇ ਕੀ ਹੋ ਰਿਹਾ ਹੈ ਕਿ ਜਦੋਂ ਕਿਸੇ ਸੰਸਥਾ ਕੋਲ ਸੈਮੀਨਾਰ ਕਰਾਉਣ ਲਈ ਰਿਸਰਚ ਕਰਨ ਲਈ ਜਾਂ ਫੀਲਡ ਵਰਕ ਕਰਨ ਲਈ ਜਾਂ ਆਪਣੀ ਰਿਸਰਚ ਨੂੰ ਇੰਪਲਾਇਮੈਂਟ ਔਰ ਫੀਲਡ ਦੇ ਨਾਲ ਜੋੜਨ ਲਈ ਫੰਡ ਨਹੀਂ ਹੋਣਗੇ ਤਾਂ ਬਿਨਾਂ ਫੰਡਾਂ ਤੋਂ ਤੁਹਾਨੂੰ ਪਤਾ ਕਿ ਅੱਜ ਦੀ ਸਥਿਤੀ ਦੇ ਵਿੱਚ ਸੰਭਵ ਨਹੀਂ ਹੈ ਕਿ ਕੋਈ ਗੰਭੀਰ ਖੋਜ ਕੀਤੀ ਜਾ ਸਕਦੀ ਹੈ। ਇੱਕ ਮਸਲਾ ਇਹ ਹੈ। ਦੂਸਰਾ ਮਸਲਾ ਇਹ ਹੈ ਕਿ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚ ਨਿਰੰਤਰ ਤੌਰ ਤੇ ਜਿਹੜੀ ਟੀਚਰ ਸਿਲੈਕਸ਼ਨ ਹੈ ਉਹ ਜਿੰਨੇ ਰਿਕੁਆਇਰਡ ਹੈ ਉਸ ਤੋਂ ਕਿਤੇ ਘੱਟ ਰਹੀ ਹੈ। ਔਰ ਜਦੋਂ ਯੂਨੀਵਰਸਿਟੀਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਆਤਮ ਨਿਰਭਰ ਬਣੋ ਤਾਂ ਜਿੱਥੇ ਅੱਗੇ ਕੁਆਲਿਟੀ ਦੇ ਕੰਪੀਟੀਸ਼ਨ ਨਾਲ 25 ਸਟੂਡੈਂਟ ਲੈ ਜਾਂਦੇ ਸੀ ਉਹਨਾਂ ਨੂੰ ਇੰਪਲਾਇਮੈਂਟ ਵੀ ਮਿਲ ਗਈ ਸੀ ਤੇ ਕਰੀਮ ਸਟੂਡੈਂਟ ਹੈ ਜਿਹੜੇ ਉਹ ਮਾਸਟਰਸ ਡਿਗਰੀ ਦੇ ਵਿੱਚ ਜਾਂਦੇ ਸੀ ਜਾਂ ਡਾਕਟਰੇਟ ਦੇ ਵਿੱਚ ਜਾਂਦੇ ਸੀ। ਹੁਣ ਯੂਨੀਵਰਸਿਟੀਆਂ ਆਰਥਿਕ ਮੰਦਹਾਲੀ ਕਾਰਨ ਜਿੱਥੇ 20 ਸਟੂਡੈਂਟ ਸੀ ਉੱਥੇ 200 ਲੈਣ ਲੱਗ ਗਏ। ਇੱਕ ਤੁਹਾਨੂੰ ਮੈਂ ਉਦਾਹਰਨ ਦਿੰਦਾ ਕਿ ਅੱਜ ਤੋਂ 20-25 ਸਾਲ ਪਹਿਲਾਂ MBA ਦੇ ਵਿੱਚ 15-20 ਸੀਟਾਂ ਹੁੰਦੀਆਂ ਸੀ ਤੇ ਸਾਰੇ ਉਹ ਸਟੂਡੈਂਟ ਜਿਹੜੇ ਨਿਕਲਦੇ ਸੀ ਅੱਛੀ ਜਗ੍ਹਾ ਤੇ ਉਹਨਾਂ ਦੀ ਪਲੇਸਮੈਂਟ ਹੁੰਦੀ ਸੀ। ਅੱਜ 20-25 ਸਾਲ ਬਾਅਦ 1200-1500 ਸੀਟਾਂ ਔਰ ਉਹ ਸੀਟਾਂ ਪੂਰੀਆਂ ਭਰਦੀਆਂ ਨੀ ਔਰ ਇਸੇ ਕਰਕੇ ਜਿਹੜੇ MBA ਕਰੀ ਵਾਲੇ ਅੱਗੇ ਲੱਗਦਾ ਸੀ ਕਿ ਬੈਟਰ ਜੋਬ ਦੇ ਵਿੱਚ ਜਾਣਗੇ ਉਹ ਅੰਡਰ ਇੰਪਲਾਇਡ ਹੋ ਕੇ ਕੰਮ ਕਰਨ ਲੱਗੇ ਹੋਏ ਆ। ਤੁਹਾਡਾ ਸਵਾਲ ਸੀ ਜਿਹੜਾ ਕਿ ਸਾਡੀਆਂ ਯੂਨੀਵਰਸਿਟੀਆਂ ਫੰਡਿੰਗ ਕਰੰਚ ਦਾ ਸਾਹਮਣਾ ਕਰਨਾ ਉਹਨਾਂ ਨੂੰ ਪੈ ਰਿਹਾ। ਈਵਨ ਦੈਨ ਉਹਨਾਂ ਕੋਲੇ ਜਿਹੜੇ ਆਪਣੇ ਇੰਪਲਾਈਜ ਆ ਉਹਨਾਂ ਨੂੰ ਸੈਲਰੀ ਦੇਣ ਲਈ ਵੀ ਪੈਸੇ ਹੈ ਨੀ। ਇਸ ਕਿਸਮ ਦੀ ਸਥਿਤੀ ਦੇ ਵਿੱਚ ਆਪਾਂ ਮਤਲਬ ਜਿਹੜੀ ਕੁਆਲਿਟੀ ਇੰਸ਼ੋਰੈਂਸ ਤਾਂ ਹੀ ਦੇ ਸਕਦੇ ਹਾਂ ਜੇ ਪਹਿਲਾਂ ਕਮ ਸੇ ਕਮ ਉਸ ਇੰਸਟੀਚਿਊਟ ਕੋਲ ਬਿਲਡਿੰਗ ਪ੍ਰੋਪਰ ਰਿਸਰਚ ਇਨਫਰਾਸਟ੍ਰਕਚਰ ਲੈਬੋਰਟਰੀਜ਼ ਬੁਕਸ ਪੀਰੀਓਡੀਕਲ ਬੈਟਰ ਸਟਾਫ ਹੋਊਗਾ ਤਾਂ ਹੀ ਉਹ ਇੰਸਟੀਟਿਊਸ਼ਨ ਹੈ ਜਿਹੜਾ ਬੈਟਰ ਪਰਫਾਰਮ ਕਰ ਸਕਦਾ ਐਜੂਕੇਸ਼ਨ ਦੇ ਫੀਲਡ
ਜੀ। ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਹ ਤਾਂ ਇਸ ਨੂੰ ਆਪਾਂ ਮਤਲਬ ਪੰਜਾਬ ਦੀ ਇੱਕ ਜਿਹੜੀ ਸਿਰਮੌਰ ਯੂਨੀਵਰਸਿਟੀ ਜਾਂ ਸਿਰਮੌਰ ਸੰਸਥਾ ਦੇ ਤੌਰ ਤੇ ਕਹਿ ਸਕਦੇ ਹਾਂ। ਸੋ ਇੱਕ ਪੱਖ ਹੈਗਾ ਆਪਣੇ ਕੋਲ ਇੱਕ ਸਰਕਾਰੀ ਅਦਾਰੇ ਦਾ ਉਹ ਵੀ ਉਸ ਅਦਾਰੇ ਦਾ ਜਿਹੜਾ ਮਤਲਬ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਪਹਿਚਾਣ ਇੱਕ ਜਗ੍ਹਾ ਰੱਖਦਾ। ਜੇ ਆਰਥਿਕ ਪੱਖੋਂ ਇਸ ਯੂਨੀਵਰਸਿਟੀ ਦਾ ਇਹ ਹਾਲ ਹੈਗਾ ਤੇ ਮੈਨੂੰ ਲੱਗਦਾ ਕਿ ਗੌਰਮੈਂਟ ਸੈਕਟਰ ਦੇ ਨਾਲ ਨਾਲ ਜਿਹੜਾ ਇੱਕ ਪ੍ਰਾਈਵੇਟ ਸੈਕਟਰ ਹੈਗਾ ਉਹਦਾ ਵੀ ਇੱਕ ਅਹਿਮ ਯੋਗਦਾਨ ਹੈਗਾ। ਆਪਾਂ ਅਗਰ ਐਜੂਕੇਸ਼ਨ ਸੈਕਟਰ ਦੀ ਗੱਲ ਕਰੀਏ ਤੇ ਐਜੂਕੇਸ਼ਨ ਸੈਕਟਰ ਦੇ ਵਿੱਚ ਜਿੱਥੇ ਸਰਕਾਰੀ ਅਦਾਰੇ ਆ ਤੇ ਉੱਥੇ ਆਪਾਂ ਕਿਸੇ ਪੱਖੋਂ ਪ੍ਰਾਈਵੇਟ ਜਿਹੜੇ ਅਦਾਰੇ ਆ ਚਾਹੇ ਉਹ ਕਾਲਜਸ ਹੈਗੇ ਆ ਚਾਹੇ ਉਹ ਯੂਨੀਵਰਸਿਟੀਜ਼ ਹੈਗੀਆਂ ਉਹਨਾਂ ਨੂੰ ਵੀ ਆਪਾਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਸੋ ਜੇ
ਅੱਛੀ
ਹਾਂਜੀ ਜੇ ਇੰਨੀ ਅੱਛੀ ਯੂਨੀਵਰਸਿਟੀ ਦਾ ਆਰਥਿਕ ਪੱਖੋਂ ਇਹ ਹਾਲ ਹੈ ਜਿੱਥੇ ਲੋਕ ਤਰਸਦੇ ਹੁੰਦੇ ਸੀ ਐਡਮਿਸ਼ਨ ਲੈਣ ਵਾਸਤੇ ਜਿਵੇਂ ਤੁਸੀਂ ਦੱਸਿਆ ਵੀ MBA ਦੇ ਵਿੱਚ ਮਤਲਬ ਸਾਡਾ ਇਹ ਹਾਲ ਸੀ ਤੇ ਅੱਜ ਉਹਦੇ ਕੋਲ ਸਾਡੇ ਕੋਲ ਸੀਟਾਂ ਖਾਲੀ ਪਈਆਂ ਤੇ ਫਿਰ ਪ੍ਰਾਈਵੇਟ ਦਾ ਕੀ ਹਾਲ ਹੋਊਗਾ ਮਤਲਬ ਜੇ ਅਗਰ ਆਪਾਂ ਉਹਨੂੰ ਉਹਦੇ ਨਾਲ ਮੈਚ ਕਰੀਏ ਤੇ ਸੇਵਾਵਾਂ ਤਾਂ ਉਹਨਾਂ ਦੀਆਂ ਵੀ ਕਿਸੇ ਪੱਖੋਂ ਘੱਟ ਨਹੀਂ।
ਹਾਂ ਬਿਲਕੁਲ ਤੁਹਾਡਾ ਬਹੁਤ ਵਾਜਬ ਸਵਾਲ ਹੈ। ਇਸ ਨੂੰ ਮੈਂ ਥੋੜਾ ਜਿਹਾ ਐਗਜ਼ਾਮਪਲ ਦੇ ਕੇ ਕਲੀਅਰ ਕਰਨਾ ਚਾਹੂੰਗਾ। ਤੁਸੀਂ ਵੀ ਮਾਲਵੇ ਦੇ ਖਿੱਤੇ ਦੇ ਜੰਪਲ ਹੋ ਤੁਸੀਂ ਵੀ ਇਸ ਗੱਲ ਨੂੰ ਸਮਝਦੇ ਹੋ ਕਿ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਕੋਈ ਬੰਦਾ ਗੰਭੀਰ ਬਿਮਾਰ ਹੁੰਦਾ ਸੀ ਤਾਂ ਇਹ ਮੰਨਿਆ ਜਾਂਦਾ ਸੀ ਕਿ ਇਸ ਨੂੰ ਤੁਸੀਂ ਪਟਿਆਲਾ ਦੇ ਰਜਿੰਦਰਾ ਹਾਸਪਿਟਲ ਚ ਲੈ ਜਾਓ ਜਾਂ ਇਹਨੂੰ ਫਰੀਦਕੋਟ ਦੇ ਸਰਕਾਰੀ ਹਸਪਤਾਲ ਚ ਲੈ ਜਾਓ। ਉਦੋਂ ਇਹ ਕਿਉਂ ਕਿਹਾ ਜਾਂਦਾ ਸੀ ਕਿਉਂਕਿ ਉਦੋਂ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਹਿਊਮਨ ਰਿਸੋਰਸ ਦੇ ਪੱਖੋਂ ਔਰ ਇਨਫਰਾਸਟ੍ਰਕਚਰ ਦੇ ਪੱਖੋਂ ਕੁਆਲਿਟੀ ਮੇਨਟੇਨ ਕੀਤੀ ਹੋਈ। ਹੌਲੀ ਹੌਲੀ ਕੀ ਹੋਇਆ ਕਿ ਹੁਣ ਜਦੋਂ ਵੀ ਕੋਈ ਗੰਭੀਰ ਬਿਮਾਰ ਹੁੰਦਾ ਤਾਂ ਉਦੋਂ ਕਿਹਾ ਜਾਂਦਾ ਕਿ ਇਸ ਨੂੰ DMC CMC ਕੋਰਟਸ ਦੇ ਵਿੱਚ ਲੈ ਜਾਓ ਕੋਲੰਬੀਆ ਏਸ਼ੀਆ ਦੇ ਵਿੱਚ ਲੈ ਜਾਓ। ਮਤਲਬ ਇਹ ਹੈ ਕਿ ਸਾਡੇ ਪਬਲਿਕ ਸੈਕਟਰ ਦੇ ਇੰਸਟੀਚਿਊਟ ਨੂੰ ਆਪਣੀ ਐਫੀਸ਼ੀਐਂਟ ਕਰਕੇ ਪ੍ਰਾਈਵੇਟ ਸੈਕਟਰ ਨੇ ਆਪਣੇ ਹੱਥ ਚ ਕਰ ਲਿਆ
ਜੀ।
ਇਸੇ ਤਰੀਕੇ ਨਾਲ ਹੀ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਉਸ ਦੇ ਵਿੱਚ ਹੋਇਆ। ਐਜੂਕੇਸ਼ਨ ਸਿਸਟਮ ਦੇ ਵਿੱਚ ਕੀ ਹੋਇਆ ਕਿ ਜਿਹੜੀਆਂ ਸਾਡੀਆਂ ਯੂਨੀਵਰਸਿਟੀਆਂ ਇਹਨਾਂ ਦੇ ਵਿੱਚ ਜਿਹੜੀ ਦੋਨਾਂ ਤਿੰਨਾਂ ਪੱਖਾਂ ਤੋਂ ਦਿੱਕਤ ਆਈ, ਇੱਕ ਤਾਂ ਇਹ ਹੋਈ ਕਿ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਹੌਲੀ ਹੌਲੀ ਵਿਦ ਦਾ ਪੈਸੇਜ ਆਫ ਟਾਈਮ ਪੋਲੀਟੀਕਲ ਇੰਟਰਫੀਅਰੈਂਸ ਬਹੁਤ ਵਧੀ। ਉਸ ਪੋਲੀਟੀਕਲ ਇੰਟਰਫੀਅਰੈਂਸ ਨੇ ਜਿਹੜੇ ਸਾਡੇ ਵਾਈਸ ਚਾਂਸਲਰ ਨਿਯੁਕਤ ਕੀਤੇ ਉਹ ਆਪਣੀਆਂ ਪੋਲੀਟੀਕਲ ਲਾਈਨਸ ਦੇ ਅਨੁਸਾਰ ਕੀਤੇ। ਨੰਬਰ 2 ਤੇ ਉਹਨਾਂ ਨੇ ਇਹ ਕੀਤਾ ਕਿ ਬਹੁਤ ਸਾਰੇ ਜਿਹੜੇ ਰਿਕਰੂਟਮੈਂਟ ਹੁੰਦੀਆਂ ਸੀ ਉਹਨਾਂ ਨੂੰ ਡਾਇਰੈਕਟ ਅਫੈਕਟ ਕੀਤਾ, ਜਿਹਦੇ ਨਾਲ ਮੈਂ ਇਹ ਕਹਿੰਦਾ ਕਿ ਕੁਆਲਿਟੀ ਕੰਪਰੋਮਾਈਜ਼ ਹੋਈ। ਕੁਆਲਿਟੀ ਕੰਪਰੋਮਾਈਜ਼ ਦੀ ਇੱਕ ਐਗਜ਼ਾਮਪਲ ਵੱਡੀ ਇਹ ਦਿੱਤੀ ਜਾ ਸਕਦੀ ਹੈ ਕਿ ਪਹਿਲਾਂ ਪੀ ਐਚ ਡੀ ਤੋਂ ਬਾਅਦ ਵੀ ਪੰਜ ਸੱਤ ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਇੱਕ ਜਿਹੜਾ ਟੀਚਰ ਆ ਉਹ ਯੂਨੀਵਰਸਿਟੀ ਚ ਰਿਕਰੂਟ ਹੁੰਦਾ ਸੀ। ਹੌਲੀ ਹੌਲੀ ਕੀ ਹੋਇਆ ਕਿ ਸਾਰੀਆਂ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਸਿਫਾਰਿਸ਼ ਨਾਲ ਉਦਾਂ ਰਿਕਰੂਟ ਹੋਣ ਲੱਗ ਗਏ ਕਿ ਐਮ ਏ ਵਿਦ ਨੈਟ ਕਰੀ ਤੇ ਉਹਨੂੰ ਰਿਕਰੂਟ ਕਰਤਾ। ਉਹਦੇ ਨਾਲ ਕੀ ਹੋਇਆ ਕਿ ਇੱਕ ਐਕਸਪੀਰੀਅੰਸ ਵਾਲਾ ਜਿਹੜਾ ਸਟਾਫ ਹੈ ਉਹ ਆਣੋਂ ਹਟ ਗਿਆ। ਇਹਦੇ ਮੁਕਾਬਲਤਨ ਪ੍ਰਾਈਵੇਟ ਯੂਨੀਵਰਸਿਟੀਆਂ ਅਜੇ ਵੀ ਕਿਉਂ ਬੈਟਰ ਪਰਫਾਰਮ ਕਰ ਰਹੀਆਂ ਉਹਦੀ ਵਜ੍ਹਾ ਹੈ ਕਿ ਉਹਨਾਂ ਦੀ ਪਰਫਾਰਮੈਂਸ ਅਪਰੇਜ਼ਲ ਜਿਹੜੀ ਹੈਗੀ ਹੈ ਉਹ ਇੰਟਰਪ੍ਰਨਰਸ਼ਿਪ ਦੇ ਨਾਲ ਜੁੜੀ ਹੋਈ ਹੈ। ਉੱਥੇ ਉਹਨਾਂ ਇੰਸਟੀਟਿਊਸ਼ਨ ਨੇ ਕੋਰਸ ਉਹੀ ਸਿਲੈਕਟ ਕਰਨੇ ਆ ਜਿਹੜੇ ਕੋਰਸ ਪੇਇੰਗ ਹੈ, ਜਿਨ੍ਹਾਂ ਦੀ ਸਮਾਜ ਦੇ ਵਿੱਚ ਡਿਮਾਂਡ ਹੈ, ਜਿਨ੍ਹਾਂ ਨਾਲ ਉਹਨਾਂ ਨੂੰ ਪੈਸਾ ਆਉਂਦਾ। ਹੁਣ ਇੱਕ ਮੇਜਰ ਫਰਕ ਸਾਨੂੰ ਸਮਝਣਾ ਪਊਗਾ ਕਿ ਜਿਹੜੀਆਂ ਸਾਡੀਆਂ ਦੋ ਵੱਡੀਆਂ ਯੂਨੀਵਰਸਿਟੀਆਂ, ਜੇ ਮੈਂ ਬਾਏ ਨੇਮ ਗੱਲ ਕਰਾਂ, ਇੱਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਚੰਡੀਗੜ੍ਹ ਯੂਨੀਵਰਸਿਟੀ, ਇਹ ਯੂਨੀਵਰਸਿਟੀਆਂ ਸਿਰਫ ਉਹੀ ਕੋਰਸ ਕੇਟਰ ਕਰ ਰਹੀਆਂ ਜਿਨ੍ਹਾਂ ਦੇ ਵਿੱਚੋਂ ਚੰਗਾ ਪੈਸਾ ਆ ਸਕਦਾ ਜਾਂ ਜਿਨ੍ਹਾਂ ਦੀ ਇੰਡਸਟਰੀ ਨੂੰ ਜਾਂ ਇੰਪਲਾਇਮੈਂਟ ਨੂੰ ਲੋੜ ਹੈ। ਇਹਨਾਂ ਯੂਨੀਵਰਸਿਟੀਆਂ ਦੀ ਜਿਹੜੀ ਸਾਡੀ ਲਿਟਰੇਚਰ ਨੂੰ, ਆਰਟ ਨੂੰ, ਕਲਚਰ ਨੂੰ, ਰਿਲੀਜਨ ਨੂੰ, ਥਿਓਲੋਜੀ ਨੂੰ ਕੰਟਰੀਬਿਊਸ਼ਨ ਹੋਣੀ ਹੈ, ਉਹਦੇ ਵਿੱਚੋਂ ਪੈਸੇ ਨਹੀਂ ਆਉਂਦੇ, ਇਹ ਯੂਨੀਵਰਸਿਟੀਆਂ ਉਹਨਾਂ ਨੂੰ ਹੱਥ ਨਹੀਂ ਪਾਉਂਦੀਆਂ। ਤੁਹਾਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਜਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇੱਕ ਵੀ ਕੋਰਸ ਉਸ ਕਿਸਮ ਦਾ ਨਹੀਂ ਮਿਲੂਗਾ ਤੁਹਾਨੂੰ ਲੱਗੇ ਕਿ ਇਹ ਥਿਓਲੋਜੀ ਦੇ ਪ੍ਰੋਫੈਸਰ ਹੈ ਜਾਂ ਬਹੁਤ ਵੱਡਾ ਕੰਮ ਕਰ ਰਹੇ ਹੈ, ਕਿਉਂਕਿ ਜਿਹੜੀ ਸਾਡੀ ਸੋਸ਼ਲ ਸਾਇੰਸ ਦੀ ਐਜੂਕੇਸ਼ਨ ਹੈ ਉਸ ਤੇ ਜਿਹੜੀ ਇਨਪੁਟ ਜ਼ਿਆਦਾ ਪੈਂਦੀ ਹੈ ਉਹਦੀ ਆਉਟਪੁੱਟ ਉਸ ਕਿਸਮ ਨਾਲ ਨਹੀਂ ਆਉਂਦੀ, ਉਹਦੀ ਸੋਸ਼ਲ ਰੈਲੇਵੈਂਸ ਜ਼ਿਆਦਾ ਹੁੰਦੀ ਹੈ। ਇਸ ਕਰਕੇ ਜਿਹੜੀ ਸੋਸ਼ਲ ਰਿਸਪੋਂਸੀਬਿਲਿਟੀ ਵਾਲਾ ਕੰਮ ਹੈ ਉਹ ਪਬਲਿਕ ਸੈਕਟਰ ਦੀ ਯੂਨੀਵਰਸਿਟੀਆਂ ਨੂੰ ਕਰਨਾ ਪੈਂਦਾ, ਮੇਨਟੇਨ ਕਰਨਾ ਪੈਂਦਾ। ਇਸ ਕਰਕੇ ਇਹਨਾਂ ਯੂਨੀਵਰਸਿਟੀਆਂ ਤੇ ਪ੍ਰੈਸ਼ਰ ਰਹਿੰਦਾ ਕਿ ਇਹ ਯੂਨੀਵਰਸਿਟੀਆਂ ਮਾਰਕੀਟ ਓਰੀਐਂਟਡ ਕੰਮ ਨਹੀਂ ਕਰ ਸਕਦੀਆਂ ਕਿ ਉਹ ਕੋਰਸ ਹੀ ਚਲਾਉਣ ਜਿਨ੍ਹਾਂ ਚੋਂ ਪ੍ਰੋਫਿਟ ਆਉਂਦਾ, ਜਿਹੜੇ ਕੋਰਸ ਪ੍ਰੋਫਿਟ ਵਾਲੇ ਨਹੀਂ ਉਹਨਾਂ ਨੂੰ ਬੰਦ ਕਰ ਦੇਣ। ਫਾਰ ਐਗਜ਼ਾਮਪਲ ਪੰਜਾਬੀ ਯੂਨੀਵਰਸਿਟੀ ਪਟਿਆਲਾ 4-5 ਹਜ਼ਾਰ ਦੇ ਕਰੀਬ ਇਹਨਾਂ ਨੇ ਪਬਲੀਕੇਸ਼ਨ ਕੀਤੀਆਂ, ਪੰਜਾਬੀ ਲੈਂਗੁਏਜ ਦੇ ਵਿੱਚ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ, ਸਿੱਖਿਜ਼ਮ ਦੇ ਵਿੱਚ ਕੰਮ ਕੀਤਾ, ਰਿਲੀਜਨ ਦੇ ਵਿੱਚ ਕੰਮ ਕੀਤਾ, ਇੱਥੇ ਡਿਫਰੈਂਟ ਰਿਲੀਜੀਅਸ ਸਟੱਡੀਜ਼ ਦੀਆਂ ਔਰ ਜਿਹੜੀਆਂ ਨੈਸ਼ਨਲ ਮੂਵਮੈਂਟ ਦੀਆਂ ਚੇਅਰਸ ਬਣੀਆਂ ਹੋਈਆਂ ਉਹਨਾਂ ਤੇ ਕਾਫੀ ਇਹ ਲੋਕ ਖਰਚ ਕਰਦੇ ਆ ਜਿਨ੍ਹਾਂ ਚ ਓਨੀ ਰਿਟਰਨ ਨਹੀਂ ਆਉਂਦੀ। ਦੂਸਰੇ ਪਾਸੇ ਜਿਹੜੀਆਂ ਸਾਡੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਨੋ ਡਾਊਟ ਫਾਈਨੈਂਸ਼ੀਅਲੀ ਬੈਟਰ ਪਰਫਾਰਮ ਕਰ ਰਹੀਆਂ, ਪਰ ਉਹ ਕੋਰਸ ਹੀ ਪਿਕ ਕਰਦੀਆਂ ਜਿਹੜੇ ਕੋਰਸ ਬਾਜ਼ਾਰ ਚ ਵਿਕਦੇ ਆ, ਜਿਹਦੇ ਨਾਲ ਉਹਨੂੰ ਲੱਗਦਾ ਕਿ ਉਸ ਕੋਰਸ ਦੀ ਮਾਰਕੀਟ ਡਾਊਨ ਹੋਈ ਹੈ ਉਹਨੂੰ ਬੰਦ ਕਰ ਦਿੰਦੇ। ਇਹ ਦੋਨਾਂ ਚ ਮੇਜਰ ਫਰਕ ਹੈ।
ਬਿਲਕੁਲ ਠੀਕ ਹੈ ਤੁਸੀਂ ਉਸ ਪੱਖ ਤੋਂ ਕਿਹਾ, ਬਟ ਜਿਹੜਾ ਮੇਰਾ ਇੱਕ ਚਿੰਤਾ ਦਾ ਵਿਸ਼ਾ ਉਹ ਆਪਾਂ ਥੋੜਾ ਜਿਹਾ ਅੱਗੇ ਜਾ ਕੇ ਹੋਰ ਉਹਨੂੰ ਡਿਸਕਸ ਕਰਾਂਗੇ। ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਆਰਥਿਕ ਪੱਖੋਂ ਠੀਕ ਹੈ, ਜਿਵੇਂ ਤੁਸੀਂ ਦੱਸਿਆ ਕਿ ਜਿਹੜੀਆਂ ਲਵਲੀ ਯੂਨੀਵਰਸਿਟੀ ਹੈ ਜਾਂ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਹੈਗੀ ਆ, ਇਹਨਾਂ ਨੇ ਕੋਰਸਿਸ ਵਗੈਰਾ ਜੋ ਡਿਮਾਂਡ ਦੇ ਵਿੱਚ ਆ ਉਹ ਡਿਸਾਈਡ ਕਰ ਲਏ। ਬਟ ਮੇਰਾ ਜਿਹੜਾ ਚਿੰਤਾ ਦਾ ਭਾਵ ਇਹ ਸੀ ਕਿ ਅਗਰ ਸਾਡੀ ਪੰਜਾਬੀ ਯੂਨੀਵਰਸਿਟੀ ਜਿਹੜੀ ਹੈਗੀ ਆ ਆਰਥਿਕ ਪੱਖੋਂ ਜੂਝ ਰਹੀ ਹੈਗੀ ਆ, ਜਿਹਦੇ ਵਿੱਚ ਕਿਤੇ ਨਾ ਕਿਤੇ ਕਾਰਨ ਇਹ ਹੈਗਾ ਕਿ ਸਟੂਡੈਂਟ ਹੁਣ ਓਨਾ ਆ ਨਹੀਂ ਰਿਹਾ ਜਿੰਨਾ ਸਟੂਡੈਂਟ ਸਾਡੇ ਕੋਲ ਆਉਣਾ ਚਾਹੀਦਾ ਸੀ। ਜੇ ਪੰਜਾਬੀ ਯੂਨੀਵਰਸਿਟੀ ਦੀ ਇਹ ਸਥਿਤੀ ਆ ਤੇ ਜਿਹੜੇ ਹੋਰ ਕਾਲਜ ਪ੍ਰਾਈਵੇਟ ਸੈਕਟਰ ਦੇ ਵਿੱਚ ਚੱਲ ਰਹੇ ਆ ਜਾਂ ਪ੍ਰਾਈਵੇਟ ਹੋਰ ਜਿਹੜੀਆਂ ਹੋਈਆਂ ਯੂਨੀਵਰਸਿਟੀਜ਼ ਹੈਗੀਆਂ ਜਿਹੜੀਆਂ ਚੱਲ ਰਹੀਆਂ, ਤੇ ਮੈਨੂੰ ਲੱਗਦਾ ਕਿਸੇ ਨਾ ਕਿਸੇ ਪੱਖੋਂ ਉਹ ਕਹਿ ਲੋ ਵੀ ਅੱਜ ਆਖਰੀ ਸਾਹਾਂ ਤੇ ਜੂਝ ਰਹੇ ਆ ਉਹੋ ਜਿਹੇ ਕਾਲਜ ਜਾਂ ਉਹੋ ਜਿਹੇ ਯੂਨੀਵਰਸਿਟੀਆਂ, ਤੇ ਕੁਛ ਤਾਂ ਬੰਦ ਹੋ ਗਿਆ ਤੇ ਕੁਛ ਹੋ ਸਕਦਾ ਹੋ ਜਾਣ। ਜਿਹਦੇ ਪਿੱਛੇ ਵੱਡਾ ਜਿਹੜਾ ਕਾਰਨ ਹੈ ਵੀ ਸਟੂਡੈਂਟ ਦਾ ਨਾ ਆਉਣਾ ਜਾਂ ਨਾ ਉੱਥੇ ਉਹਨਾਂ ਦੇ ਵਿੱਚ ਦਾਖਲੇ ਲੈਣੇ, ਕਿਉਂਕਿ ਸਟੂਡੈਂਟ ਜ਼ਿਆਦਾ ਅਬਰੋਡ ਮਾਈਗ੍ਰੇਟ ਹੋ ਰਿਹਾ। ਤੇ ਇਸ ਪੱਖੋਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹਨਾਂ ਦਾ ਕੀ ਫਿਊਚਰ ਹੋਊਗਾ, ਕਿ ਇਹ ਬੰਦ ਹੋ ਜਾਣਗੇ ਜਾਂ ਇਹਨਾਂ ਦੇ ਅੱਗੇ ਚੱਲਣ ਦੇ ਆਸਾਰ ਹੈਗੇ ਆ?
ਇਹਨਾਂ ਨੇ ਬੰਦ ਹੋਣਾ ਹੀ ਹੋਣਾ ਜੀ। ਇਹਦੇ ਪਿੱਛੇ ਜੇ ਆਪਾਂ ਥੋੜਾ ਜਿਹਾ ਫੋਰਕਾਸਟ ਕਰਨ ਦੀ ਕੋਸ਼ਿਸ਼ ਕਰੀਏ, ਤੁਸੀਂ ਵੇਖਿਆ ਹੋਊਗਾ ਕਿ ਹੌਲੀ ਹੌਲੀ ਜਿਹੜੇ ਸਾਡੇ ਛੋਟੇ ਦੁਕਾਨਦਾਰ ਸੀ ਉਹਨਾਂ ਨੂੰ, ਜਿਹੜੇ ਛੋਟੇ ਮਾਲ ਬਣੇ ਉਹਨਾਂ ਨੇ ਐਲੀਮੀਨੇਟ ਕਰਤਾ, ਜਿਹੜੇ ਸਾਡੇ ਸ਼ਹਿਰਾਂ ਦੇ ਵਿੱਚ ਅੱਗੇ ਵੱਡੀਆਂ ਦੁਕਾਨਾਂ ਸੀ ਉਹਨਾਂ ਨੂੰ ਵੱਡੇ ਮਾਲ ਨੇ ਐਲੀਮੀਨੇਟ ਕਰਤਾ, ਜਿਹੜੇ ਹੁਣ ਸੋ ਕਾਲਡ ਲੋਕਲ ਮਾਲ ਸੀ ਉਹਨਾਂ ਨੂੰ ਜਿਹੜੀ ਆਨਲਾਈਨ ਸੇਲ ਹੈ ਉਹਨੇ ਮਤਲਬ ਐਲੀਮੀਨੇਟ ਕਰਨਾ ਸ਼ੁਰੂ ਕਰਤਾ। ਇਹ ਸੇਮ ਜਿਹੜਾ ਮਾਰਕੀਟਿੰਗ ਦਾ ਪੈਟਰਨ ਹੈ ਅੱਜ ਦੀ ਸੋਸਾਇਟੀ ਦਾ, ਇਹ ਐਜੂਕੇਸ਼ਨ ਤੇ ਵੀ ਲਾਗੂ ਹੋਊਗਾ। ਹੁਣ ਤੁਸੀਂ ਦੇਖ ਰਹੇ ਹੋ ਕਿ ਤੁਹਾਡਾ ਸਵਾਲ ਬਿਲਕੁਲ ਦਰੁਸਤ ਹੈ। ਅੱਗੇ ਕੀ ਸੀ ਕਿ ਰੀਜਨਲ ਲੈਵਲ ਤੇ ਹਰ ਖੇਤਰ ਦੇ ਵਿੱਚ ਕਿਸੇ ਸੰਤ ਵੱਲੋਂ, ਕਿਸੇ ਸਮਾਜ ਸੇਵੀ ਸੰਸਥਾ ਵੱਲੋਂ, ਕਿਸੇ ਸੋਸਾਇਟੀ ਵੱਲੋਂ ਜਾਂ ਕਿਸੇ ਪੈਸੇ ਵਾਲੇ ਵਿਅਕਤੀਆਂ ਦੇ ਗਰੁੱਪ ਵੱਲੋਂ ਬਹੁਤ ਸਾਰੇ ਇੰਸਟੀਟਿਊਸ਼ਨ ਸਾਰੇ ਜ਼ਿਲ੍ਹਿਆਂ ਦੇ ਵਿੱਚ ਜ਼ਿਲ੍ਹਾ ਦੇ ਵਿੱਚ ਚਲਾਏ ਜਾਂਦੇ ਸੀ ਤੇ ਉਹ ਸੇਵਾ ਭਾਵ ਨਾਲ ਥੋੜੀ ਬਹੁਤੀ ਉਹਨਾਂ ਦੇ ਵਿੱਚ ਉਹਨਾਂ ਦੀ ਪ੍ਰੋਫਿਟੇਬਿਲਿਟੀ ਵੀ ਹੁੰਦੀ ਸੀ, ਉਹ ਵਧੀਆ ਚੱਲ ਰਹੇ। ਤਾਂ ਹੌਲੀ ਹੌਲੀ ਕੀ ਹੋਇਆ ਕਿ ਦੋ ਫੈਕਟਰ ਹੈ ਜਿਨ੍ਹਾਂ ਨੇ ਉਹਨਾਂ ਨੂੰ ਐਲੀਮੀਨੇਟ ਕਰਨਾ ਸ਼ੁਰੂ ਕੀਤਾ। ਇੱਕ ਇਹ ਹੈ ਕਿ ਜਿਹੜੇ ਵੱਡੇ ਇੰਟਰਪ੍ਰਨਿਓਰ ਹੈ, ਜਿਹੜੇ ਕੈਪੀਟਲਿਸਟ ਹੈ, ਉਹਨਾਂ ਨੇ ਜਿਹੜਾ ਵੀ ਸਾਡਾ ਪੇਇੰਗ ਕਪੈਸਿਟੀ ਵਾਲਾ ਸਟੂਡੈਂਟ ਸੀ ਉਹਨਾਂ ਲਈ ਉਹਨਾਂ ਨੇ ਟੇਲਰ ਮੇਡ ਕੋਰਸ ਬਣਾ ਤੇ। ਉਹ ਜਿਹੜੇ ਟੇਲਰ ਮੇਡ ਕੋਰਸ, ਉਹਦੇ ਵਿੱਚ ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ, ਉਹਦੇ ਵਿੱਚ ਉਹਨਾਂ ਨੇ ਜਿਹੜੇ ਸਟੂਡੈਂਟ ਛੋਟੇ ਇੰਸਟੀਟਿਊਸ਼ਨ ਦੇ ਵਿੱਚ ਜਾਣ ਵਾਲੇ ਸੀ ਉਹਨਾਂ ਨੂੰ ਅਟਰੈਕਟ ਕਰ ਲਿਆ, ਉਹ ਉੱਥੇ ਚਲੇ ਗਏ। ਨੰਬਰ ਦੋ ਤੇ ਜਿਹੜੇ ਸਟੂਡੈਂਟ ਸੋਸ਼ਲ ਸਾਇੰਸ ਦੇ ਇਹਨਾਂ ਛੋਟੇ ਕਾਲਜਾਂ ਚ ਪੜ੍ਹਦੇ ਸੀ ਉਹਨਾਂ ਨੂੰ ਸਾਡੀ ਸਟੇਟ ਦੇ ਵਿੱਚ ਇੰਪਲਾਇਮੈਂਟ ਕਰੰਚ ਆ ਗਿਆ। ਉਹਨਾਂ ਨੂੰ ਪਤਾ ਲੱਗਿਆ ਕਿ ਸਾਨੂੰ ਬੀ ਏ ਕਰਕੇ, ਬੀ ਕੌਮ ਕਰਕੇ ਜਾਂ ਐਮ ਏ ਕਰਕੇ ਇੱਥੇ ਇੰਪਲਾਇਮੈਂਟ ਨਹੀਂ ਮਿਲਣੀ। ਉਹਨਾਂ ਨੇ ਬਿਹਤਰ ਇਹੀ ਸਮਝਿਆ ਕਿ 10-15 ਸਾਲ ਇੱਥੇ ਲਾਉਣ ਦੀ ਬਜਾਏ ਅਸੀਂ ਇੱਥੋਂ ਉੱਥੇ ਮੂਵ ਹੋ ਜਾਈਏ ਜਿਨ੍ਹਾਂ ਕੰਟਰੀਜ਼ ਦੇ ਵਿੱਚ ਹਲੇ ਅਨਇੰਪਲਾਇਮੈਂਟ ਰੇਟ ਘੱਟ ਹੈ। ਇਸ ਕਰਕੇ ਮੈਂ ਸਮਝਦਾ ਕਿ ਜਿਹੜੇ ਸਟੂਡੈਂਟ ਇੱਥੋਂ ਮੂਵ ਕਰ ਰਹੇ ਆ ਬਾਹਰ, ਉਹ ਮੂਵ ਕਰਨ ਦੇ ਨਾਲ ਉਹ ਸਟੂਡੈਂਟ ਜਿਹੜੇ ਹੈ ਉਹ ਗਲਤ ਡਿਸੀਜਨ ਨਹੀਂ ਲੈ ਰਹੇ। ਉਹਨਾਂ ਨੂੰ ਲੱਗਦਾ ਕਿ ਸਾਡੀ ਲਾਈਵਲੀਹੁੱਡ ਉੱਥੇ ਸੇਫ ਹੈ, ਇੱਥੇ ਪਾਪੂਲੇਸ਼ਨ ਦਾ ਪ੍ਰੈਸ਼ਰ ਜ਼ਿਆਦਾ ਹੈ, ਉਹਨਾਂ ਨੂੰ ਇਸ ਕਿਸਮ ਦੀ ਸਕਿਲਡ ਲੇਬਰ ਦੀ ਰਿਕੁਆਇਰਮੈਂਟ ਹੈ, ਉਹ ਮੂਵ ਕਰ ਰਹੇ ਆ। ਇਹਦੇ ਨਾਲ ਡਾਇਰੈਕਟਲੀ, ਅਨਡਾਇਰੈਕਟਲੀ, ਇਨਡਾਇਰੈਕਟਲੀ ਜਿਹੜੇ ਸਾਡੇ ਇੰਸਟੀਟਿਊਸ਼ਨ ਹੈ ਉਹਨਾਂ ਤੇ ਸਿੱਧਾ ਅਸਰ ਪੈ ਰਿਹਾ ਤੇ ਉਹ ਥੱਲਿਓਂ ਐਲੀਮੀਨੇਟ ਹੋਣੇ ਸ਼ੁਰੂ ਹੋ ਗਏ। ਕਿਉਂਕਿ ਜਿਹੜੀ ਕਮਰਸ਼ਲਾਈਜੇਸ਼ਨ ਹੁੰਦੀ ਹੈ ਉਹ ਹੌਲੀ ਹੌਲੀ ਜਿਹੜੀ ਚੀਜ਼ ਕਮਰਸ਼ੀਅਲੀ ਵਾਇਬਲ ਨੀ ਉਹਨੂੰ ਪਾਸੇ ਕਰਦੀ ਜਾਂਦੀ ਹੈ। ਤੁਹਾਡੇ ਯਾਦ ਹੋਣਾ ਕਿ 20-25 ਸਾਲ ਪਹਿਲਾਂ ਮਾਲਵੇ ਦੇ ਖਿੱਤੇ ਦੇ ਵਿੱਚ ਕਮਾਦ ਬੀਜਿਆ ਜਾਂਦਾ ਸੀ, ਅੱਜ ਉਹ ਐਲੀਮੀਨੇਟ ਹੋ ਗਿਆ। 15 ਸਾਲ ਪਹਿਲਾਂ ਤੱਕ ਨਰਮਾ ਬੀਜਿਆ ਜਾਂਦਾ ਸੀ, ਅੱਜ ਉਹਨੂੰ ਝੋਨੇ ਨੇ ਐਲੀਮੀਨੇਟ ਕਰਤਾ। ਇਸੇ ਤਰੀਕੇ ਨਾਲ ਜਿਹੜੇ ਸਾਡੇ ਛੋਟੇ ਕਾਲਜ ਹੈ ਉਹ ਆਲਮੋਸਟ, ਮਤਲਬ ਜਿਹੜੇ ਹਰ ਡਿਸਟ੍ਰਿਕਟ ਦੇ ਵਿੱਚ, ਮੈਂ ਇਹ ਕਹਿਣਾ ਕਿ 10-15 ਕਾਲਜ ਇਹੋ ਜਿਹੇ ਹੈ ਜਿਹੜੇ ਆਖਰੀ ਸਾਹ ਲੈ ਰਹੇ ਹੈ, ਜਿਨ੍ਹਾਂ ਨੂੰ ਕੋਲੋਂ ਪੈਸੇ ਪਾ ਕੇ ਚਲਾਇਆ ਜਾ ਰਿਹਾ ਹੈ, ਉਹ ਅੱਜ ਨਾ ਤਾਂ ਫਾਈਨੈਂਸ਼ੀਅਲੀ ਵਾਇਬਲ ਹੈ, ਨਾ ਉਹ ਇੰਪਲਾਇਮੈਂਟ ਦੇ ਸਕਦੇ ਹੈ, ਨਾ ਉੱਥੇ ਵਿਦਿਆਰਥੀ ਆ ਰਹੇ ਹੈ, ਤੇ ਨਾ ਹੀ ਨੇੜੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਲੱਗਦਾ। ਇੱਕ ਤਾਂ ਇਹ ਹੁੰਦਾ ਕਿ ਇਹ ਇੱਕ ਫੇਜ਼ ਆਇਆ, ਇਸ ਤੋਂ ਬਾਅਦ ਉਹ ਗਰੋ ਅਪ ਹੋ ਜਾਣਗੇ। ਕਿਉਂਕਿ ਗਰੋ ਉਹ ਤਾਂ ਕਰਨਗੇ ਜੇ ਉਹਨਾਂ ਦਾ ਪ੍ਰੋਡਕਟ ਹੈ ਜਿਹੜਾ ਉਹਦੀ ਮਾਰਕੀਟ ਦੇ ਵਿੱਚ ਯੂਟਿਲਿਟੀ ਹੋਊਗੀ। ਹੁਣ ਤੁਸੀਂ ਦੇਖੋ ਜਿਹੜੀ ਮਾਰਕੀਟ ਦੇ ਵਿੱਚ ਥੋੜੀ ਬਹੁਤੀ ਡਿਮਾਂਡ ਆਉਂਦੀ ਹੈ ਉਹ ਆਉਂਦੀ ਹੈ ਬੈਂਕਿੰਗ ਸੈਕਟਰ ਦੇ ਵਿੱਚ, ਉਹ ਸਾਡੇ ਆਉਂਦੀ ਹੈ ਇੰਸ਼ੋਰੈਂਸ ਸੈਕਟਰ ਦੇ ਵਿੱਚ ਆ ਜਾਂਦੀ ਹੈ, ਜਾਂ ਛੋਟੇ ਛੋਟੇ ਟੈਕਨੋਕ੍ਰੇਟ ਜਿਹੜੇ ਬੰਦੇ ਉਹ ਆ ਗਏ। ਸਾਡੀਆਂ ITIਆਂ ਆਲਮੋਸਟ ਐਲੀਮੀਨੇਟ ਹੋਣ ਦੇ ਕਿਨਾਰੇ ਆ ਗਈਆਂ। ਸਾਡੇ ਜਿਹੜੇ ਸਰਕਾਰੀ ਕਾਲਜ ਹੈ ਉਹਨਾਂ ਦੇ ਵਿੱਚ ਜਿਹੜੀ ਫ੍ਰੀ ਐਜੂਕੇਸ਼ਨ SC BC ਵਾਲੇ ਬੱਚੇ ਆਉਂਦੇ ਸੀ ਉਹਨਾਂ ਨੂੰ ਥੋੜੀ ਜਿਹੀ ਉਹਨਾਂ ਨੇ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ, ਪਰ ਸਰਕਾਰ ਨੇ ਉਹਦੀ ਪੇਮੈਂਟ ਨਹੀਂ ਕੀਤੀ। ਉਹ ਕਾਲਜ ਵੀ ਇਸ ਕਰਕੇ ਐਲੀਮੀਨੇਟ ਹੋਣ ਦੀ ਕਗਾਰ ਤੇ ਪਹੁੰਚੇ ਹੈ। ਸਰਕਾਰ ਨੇ ਸਰਕਾਰੀ ਕਾਲਜਾਂ ਦੇ ਵਿੱਚ ਪੋਸਟਾਂ ਨਵੀਆਂ ਭਰੀਆਂ ਨੀ, ਉਹ ਕਹਿੰਦੇ ਜੀ ਸਾਡੇ ਕੋਲ ਬਜਟ ਦੀ ਕਰੰਚ ਆਇਆ ਪਿਆ। ਪ੍ਰਾਈਵੇਟ ਕਾਲਜ ਹੈ ਜਿਹਨੇ ਸਾਰਾ ਕੁਛ ਹੀ ਬੱਚਿਆਂ ਦੀ ਫੀਸ ਤੇ ਹੀ ਦਾਰੋਮਦਾਰ ਰੱਖਣਾ, ਉਹਦੇ ਬਾਰੇ ਤੁਸੀਂ ਸਾਰਾ ਚੰਗੀ ਤਰ੍ਹਾਂ ਦੇਖ ਸਕਦੇ ਹੋ ਕਿ ਹਰ ਜ਼ਿਲ੍ਹੇ ਦੇ ਵਿੱਚ ਨਿੱਜੀ ਤੌਰ ਤੇ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ, 10-15 ਕਾਲਜ ਐਸੇ ਹੈ ਜਿਹੜੇ ਵਿਕਾਊ ਹੈ, ਜਿਨ੍ਹਾਂ ਨੂੰ ਕੋਈ ਖਰੀਦਦਾਰ ਨਹੀਂ ਮਿਲ ਰਿਹਾ।
ਜੀ ਜੀ ਸੋ ਠੀਕ ਹੈ ਜਿਸ ਤੁਸੀਂ ਪੱਖ ਤੋਂ ਕਿਹਾ, ਪਰ ਮੈਨੂੰ ਨਿੱਜੀ ਤੌਰ ਤੇ ਇਹਦੇ ਨਾਲ ਇਹ ਲੱਗਦਾ ਕਿ ਇੱਕ ਤਾਂ ਸਾਡਾ ਜਿਹੜਾ ਸਟੂਡੈਂਟ ਇੰਨਾ ਮਾਸ ਲੈਵਲ ਤੇ ਅਬਰੋਡ ਮੂਵ ਹੋ ਰਿਹਾ, ਇਹ ਮੇਰਾ ਨਿੱਜੀ ਮੰਨਣਾ ਕਿ ਇੱਕ ਤਾਂ ਕਾਰਨ ਇਹ ਹੈ ਵੀ ਬੱਚੇ ਨੂੰ ਇੱਥੇ ਆਪਣੀ ਇਨਸਿਕਿਉਰਿਟੀ ਫੀਲ ਹੋ ਰਹੀ ਹੈ, ਉਹਨੂੰ ਇਹ ਲੱਗਦਾ ਕਿ ਇੱਥੇ ਪੜ੍ਹ ਕੇ ਵੀ ਮੈਂ, ਮਤਲਬ ਇੱਥੇ ਮੈਂ ਕੋਈ ਚੰਗੀ ਜੋਬ ਨਹੀਂ ਲੈ ਸਕਦਾ ਜਿਹਦੇ ਨਾਲ ਮੈਂ ਆਪਣਾ ਕੋਈ ਪ੍ਰੋਪਰ ਗੁਜ਼ਾਰਾ ਕਰ ਸਕਾਂ। ਦੂਜਾ ਨੋ ਡਾਊਟ ਜਿਹੜੀਆਂ ਦੂਜੀਆਂ ਹੀ ਯੂਨੀਵਰਸਿਟੀਜ਼ ਹੈਗੀਆਂ ਇਹਨਾਂ ਨੇ ਵੀ ਜਿਹੜੀਆਂ ਮਤਲਬ ਬੜੀਆਂ ਆਪਣੀਆਂ ਉਹ ਚਹਿਲ ਪਹਿਲ ਦਿਖਾ ਕੇ ਕਰਕੇ ਅਟ੍ਰੈਕਸ਼ਨ ਦਿਖਾ ਕੇ ਕੁਛ ਇੱਕ ਦੋ ਯੂਨੀਵਰਸਿਟੀਆਂ ਨੇ ਸਟੂਡੈਂਟਸ ਨੂੰ ਅਟ੍ਰੈਕਟ ਕੀਤਾ, ਬਟ ਉਹਦੇ ਵਿੱਚ ਵੀ ਜ਼ਿਆਦਾ ਅਗਰ ਸਟੂਡੈਂਟ ਅਸੀਂ ਦੇਖੀਏ ਤਾਂ ਉਹ ਦੂਜੀਆਂ ਸਟੇਟਸ ਦਾ ਹੈਗਾ। ਮਤਲਬ ਆਪਾਂ ਪੰਜਾਬ ਦੀ ਜੇ ਗੱਲ ਕਰੀਏ, ਪੰਜਾਬ ਦਾ ਮੈਨੂੰ ਨਿੱਜੀ ਤੌਰ ਤੇ ਲੱਗਦਾ ਸਾਡਾ ਜਿਹੜਾ ਜਨਰਲ ਸਟੂਡੈਂਟ ਹੈਗਾ ਜਾਂ ਜਿਹੜਾ ਥੋੜਾ ਬਹੁਤ ਪੇਇੰਗ ਕਪੈਸਿਟੀ ਵਾਲਾ ਹੈਗਾ ਉਹ ਹੁਣ ਇੱਥੇ ਦਾਖਲੇ ਨਹੀਂ ਲੈ ਰਿਹਾ ਤੇ ਉਹਦੀ ਕੋਸ਼ਿਸ਼ ਹੈਗੀ ਹੈ ਕਿ ਮੈਂ ਬਾਹਰ ਜਾਵਾਂ। ਸੋ ਇੱਕ ਤਾਂ ਪੱਖ ਨਿੱਜੀ ਤੌਰ ਤੇ ਹੈ ਵੀ ਇੱਕ ਸਾਡਾ ਯੂਥ ਬਾਹਰ ਜਾ ਰਿਹਾ ਜਿਹੜਾ ਕਿ ਇੱਕ ਪਲਿਆ ਪਲਾਇਆ ਹੈਗਾ 18-20 ਸਾਲ ਦਾ 22 ਸਾਲ ਦਾ ਹੈਗਾ ਜਿਹਦੇ ਤੇ ਇੱਕ ਸਟੇਟ ਇੱਕ ਕੰਟਰੀ ਨੇ ਦੀ ਜਿਹੜੀ ਡਿਵੈਲਪਮੈਂਟ ਹੈਗੀ ਆ ਉਹ ਡਿਪੈਂਡ ਕਰਦੀ ਆ ਤੇ ਉਹਦੇ ਨਾਲ ਨਾਲ ਸਾਡਾ ਸਾਲ ਇੱਕ ਸਾਲ ਦਾ 1000 ਕਰੋੜ ਰੁਪਇਆ ਉਧਰ ਜਾ ਰਿਹਾ ਹੈਗਾ ਸੋ ਮੈਨੂੰ ਲੱਗਦਾ ਕਿ ਇੱਥੇ ਇਸ ਵੇਲੇ ਜਿਹੜੇ ਇੱਕ ਪ੍ਰਾਈਵੇਟ ਸੈਕਟਰ ਦੇ ਜਿਹੜੇ ਕਾਲਜ ਹੈਗੇ ਆ ਉਹ ਤਾਂ ਮਤਲਬ ਡੁੱਬਣ ਕਿਨਾਰੇ ਹੈਗੇ ਆ ਜਾਂ ਮਰਨ ਦੇ ਕਿਨਾਰੇ ਤੇ ਹੈਗੇ ਆ ਆਖਰੀ ਸਾਹਾਂ ਤੇ ਜਿਹੜੇ ਚੱਲ ਰਹੇ ਆ ਉਹਦੇ ਨਾਲ ਨਾਲ ਸਾਡਾ ਜਿਹੜਾ ਜਨਰਲ ਸਟੂਡੈਂਟ ਹੈਗਾ ਉਹ ਵੀ ਮੂਵ ਹੋ ਰਿਹਾ ਤੇ ਉਹਦੇ ਨਾਲ ਨਾਲ ਜਿਹੜਾ ਪੈਸਾ ਵੀ ਸਾਡਾ ਜਿਹੜੇ ਸਾਡੀ ਸਟੇਟ ਦਾ ਦੂਜੇ ਕੰਟਰੀਜ਼ ਦੇ ਵਿੱਚ ਜਾ ਰਿਹਾ ਸੋ ਮੈਨੂੰ ਇਸ ਪਾਰਟ ਤੇ ਇੱਕ ਚਿੰਤਾ ਰਹਿੰਦੀ ਹੈ ਕਿ ਸਾਡਾ ਇੱਕ ਜਿਹੜਾ ਜਨਰੇਸ਼ਨ ਗੈਪ ਹੋ ਸਕਦਾ ਇਹ ਬਣ ਜੇ ਕਿਉਂਕਿ ਜਿਹੜਾ ਬੱਚਾ ਚਲੇ ਜਾਂਦਾ ਉਦੋਂ ਮਗਰੋਂ ਉਹਦੇ ਪੇਰੈਂਟਸ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੀ ਚਲੇ ਜਾਈਏ ਸੋ ਇਸ ਪੱਖ ਤੇ ਤੁਹਾਡਾ ਕੀ ਮੰਨਣਾ ਹੈਗਾ ਕਿ ਇਹ ਵਾਕਈ ਮੈਂ ਗੱਲ ਸਹੀ ਕਹਿ ਰਿਹਾ ਕਿ ਦੂਜਾ ਮਤਲਬ ਜਿਹੜਾ ਹੈਗਾ ਵੀ ਨਹੀਂ ਬੱਚੇ ਜਿਹੜੇ ਜਨਰਲ ਦੇ ਆ ਰਹੇ ਹੈਗੇ ਜਾਂ ਦੂਜੀਆਂ ਵੱਡੀਆਂ ਯੂਨੀਵਰਸਿਟੀਆਂ ਨੂੰ ਖਾ ਰਹੀਆਂ
ਨਹੀਂ ਇਹ ਤੁਹਾਡਾ ਗੱਲ ਬਿਲਕੁਲ ਦਰੁਸਤ ਹੈ ਦੇਖੋ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਹੁਣ ਆਲਮੋਸਟ ਫੋਰਨ ਕੰਟਰੀਜ਼ ਦੇ ਵਿੱਚ ਜਿੱਥੇ ਸਾਡਾ ਸਟੂਡੈਂਟ ਜਾ ਰਿਹਾ ਉੱਥੇ ਵੀ ਸੈਚੂਰੇਸ਼ਨ ਪੁਆਇੰਟ ਤੇ ਪਹੁੰਚ ਗਏ ਆ ਉੱਥੇ ਵੀ ਇੰਪਲਾਇਮੈਂਟ ਐਡੀ ਈਜ਼ੀ ਨਹੀਂ ਹੈ ਉੱਥੇ ਬਹੁਤ ਕੰਪੀਟੀਸ਼ਨ ਹੋ ਰਿਹਾ ਕੈਨੇਡਾ ਵਗੈਰਾ ਦੇ ਵਿੱਚ ਨਿੱਜੀ ਤੌਰ ਤੇ ਆਪਾਂ ਜਾਣਦੇ ਹਾਂ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਜਾਣਦੇ ਹੋ ਕਿ ਉੱਥੇ ਵੀ ਇੰਪਲਾਇਮੈਂਟ ਹੁਣ ਓਡੀ ਈਜ਼ੀ ਨਹੀਂ ਰਹੀ ਹਾਂ ਇੱਥੇ ਇੱਕ ਕੰਮ ਹੋ ਸਕਦਾ ਸੀ ਜਿਹੜੀ ਦੇ ਵਿੱਚ ਅਸੀਂ ਕਿਤੇ ਚੁੱਕ ਕਰ ਗਏ ਜਿਹੜੀ ਦੇ ਵਿੱਚ ਅਸੀਂ ਕਿਤੇ ਵੇਲਾ ਸੰਭਾਲ ਨਹੀਂ ਸਕੇ ਜਾਂ ਹੁਣ ਵੀ ਸੰਭਾਲ ਸਕਦੇ ਹਾਂ ਫਾਰ ਐਗਜ਼ਾਮਪਲ ਸਾਡਾ ਵਿਦਿਆਰਥੀ ਕੈਨੇਡਾ ਜਾ ਕੇ ਜਾਂ ਅਮੈਰੀਕਾ ਜਾ ਕੇ ਜਾਂ ਡਿਵੈਲਪ ਕੰਟਰੀ ਦੇ ਵਿੱਚ ਜਾ ਕੇ ਕੀ ਕਰਦਾ ਉੱਥੇ ਉਹ ਫਾਰਮਿੰਗ ਦੇ ਵਿੱਚ ਕੰਮ ਕਰਦਾ ਜਾਂ ਉਹ ਉੱਥੇ ਹੋਟਲ ਇੰਡਸਟਰੀ ਚ ਕੰਮ ਕਰਦਾ ਜਾਂ ਉੱਥੇ ਆਪਾਂ ਇਹ ਕਹੀਏ ਕਿ ਉਹ ਟਰਾਂਸਪੋਰਟ ਦੇ ਵਿੱਚ ਕੰਮ ਕਰਦਾ ਉਹਦੇ ਲਈ ਅਸੀਂ ਉੱਥੇ ਉਸ ਬੰਦੇ ਨੂੰ ਉਸ ਲਈ ਐਲੀਜੀਬਲ ਬਣਾਉਣ ਵਾਸਤੇ ਇੱਥੋਂ 20-25 ਲੱਖ ਰੁਪਇਆ ਉਸ ਤੇ ਖਰਚਦੇ ਹਾਂ ਅਸੀਂ ਹਲੇ ਤੱਕ ਇਸ ਕਿਸਮ ਦੀ ਕੁਆਲਿਟੀ ਐਜੂਕੇਸ਼ਨ ਦਾ ਪੰਜਾਬ ਚ ਸੈਂਟਰ ਨਹੀਂ ਪੈਦਾ ਕਰ ਸਕੇ ਕਿ ਸਾਡਾ ਜੇ ਬੱਚੇ ਨੇ ਫਰਜ਼ ਕਰ ਲੋ ਇੱਥੇ ਜਾ ਕੇ ਟਰੱਕੀ ਚਲਾਉਣਾ ਉੱਥੇ ਤਾਂ ਸਾਡੇ ਅਜੇ ਤੱਕ ਪੰਜਾਬ ਦੇ ਵਿੱਚ ਇਸ ਕਿਸਮ ਦਾ ਇੱਕ ਵੀ ਟਰੱਕਿੰਗ ਇੰਸਟੀਚਿਊਟ ਹੈ ਨੀ ਜਿਹੜਾ ਕੈਨੇਡਾ ਆਸਟ੍ਰੇਲੀਆ ਅਮੈਰੀਕਾ ਦੀ ਕੁਆਲਿਟੀ ਟਰੱਕਿੰਗ ਦਾ ਇੱਥੇ ਸਾਰਾ ਉਸ ਬੰਦੇ ਨੂੰ ਐਕਸਪੀਰੀਅੰਸ ਪ੍ਰੋਵਾਈਡ ਕਰੇ ਉਹਦੀ ਲੌਜਿਸਟਿਕ ਦਾ ਉਸਦੀ ਡਰਾਈਵਿੰਗ ਦਾ ਜਦੋਂ ਬੰਦਾ ਉੱਥੇ ਜਾਵੇ ਤਾਂ ਉਸਨੂੰ ਛੋਟਾ ਟੈਸਟ ਇਮੀਡੀਏਟ ਪਾਸ ਕਰਕੇ ਉਹ ਉਸ ਲਈ ਐਲੀਜੀਬਲ ਹੋਵੇ ਤਾਂ ਕਿ ਉਸਨੂੰ 28 ਲੱਖ ਰੁਪਇਆ 30 ਲੱਖ ਰੁਪਇਆ ਜਿਹੜਾ ਇੱਥੋਂ ਪੰਜਾਬ ਚੋਂ ਇੱਥੋਂ ਦੀ ਕਰੰਸੀ ਮੂਵ ਹੋ ਰਹੀ ਹੈ ਉਸਨੂੰ ਰੋਕਿਆ ਜਾ ਸਕੇ ਇੱਥੋਂ ਸਕਿੱਲਡ ਬੰਦਾ ਜਾਵੇ ਉਹਦੇ ਨਾਲ ਕੰਮ ਸੇ ਕੰਮ ਸਾਡੇ ਇੱਥੇ ਇੰਪਲਾਇਮੈਂਟ ਜਨਰੇਟ ਹੋਊਗੀ ਸਾਡੇ ਇੰਸਟੀਟਿਊਸ਼ਨ ਜਿਹੜੇ ਹੈਗੇ ਸਟਰੈਂਥਨ ਹੋਣਗੇ ਇਹ ਕੰਮ ਕਰਨ ਚ ਅਸੀਂ ਚੁੱਕ ਗਏ ਇਹ ਕੰਮ ਅਜੇ ਵੀ ਕਿਸੇ ਨੇ ਨਹੀਂ ਕੀਤਾ ਕਈ ਵਾਰੀ ਕਹਿੰਦੇ ਆ ਕਿ ਜੇ ਉੱਥੇ ਅਕਾਊਂਟੈਂਟ ਦੀ ਲੋੜ ਹੈ ਤਾਂ ਇੱਥੋਂ ਉਹ ਬੰਦਾ ਸਪੈਸੀਫਿਕਲੀ ਚਾਈਨਾ ਵਾਲੇ ਕਿਉਂ ਕਾਮਯਾਬ ਹੈ ਜੀ ਚਾਈਨਾ ਨੇ ਆਪਣੀ ਲੇਬਰ ਸਕਿੱਲਡ ਲੇਬਰ ਜਾਂ ਐਜੂਕੇਸ਼ਨ ਲੇਬਰ ਨਹੀਂ ਭੇਜੀ ਉਹਨਾਂ ਨੇ ਜਾ ਕੇ ਸਟੱਡੀ ਕੀਤਾ ਕਿ ਉਸ ਵਿਸ਼ੇਸ਼ ਮਾਰਕੀਟ ਦੀ ਰਿਕੁਆਇਰਮੈਂਟ ਕੀ ਹੈ ਉਸ ਰਿਕੁਆਇਰਮੈਂਟ ਮੁਤਾਬਕ ਉਹਨੇ ਟੇਲਰ ਮੇਡ ਉਹਨਾਂ ਨੂੰ ਉਹਨਾਂ ਦੀ ਕੰਜ਼ਮਪਸ਼ਨ ਵਾਲਾ ਮਟੀਰੀਅਲ ਪ੍ਰੋਡਿਊਸ ਕਰਕੇ ਦਿੱਤਾ ਉਹਨਾਂ ਨੇ ਮਟੀਰੀਅਲ ਪ੍ਰੋਡਿਊਸ ਕਰਕੇ ਭੇਜਿਆ ਸਾਡੇ ਕੋਲ ਮੈਨ ਪਾਵਰ ਹਿਊਮਨ ਰਿਸੋਰਸ ਹੈ ਤਾਂ ਅਸੀਂ ਕੀ ਕਰ ਰਹੇ ਹਾਂ ਅਸੀਂ ਰਾ ਮਟੀਰੀਅਲ ਹੀ ਉਹਨੂੰ ਲੈਂਗੁਏਜ ਪ੍ਰੋਫੀਸ਼ੀਐਂਸੀ ਸਿਖਾ ਕੇ ਉਹਨੂੰ ਜਵਾਨ ਕਰਕੇ ਗ੍ਰੈਜੂਏਟ ਕਰਵਾ ਕੇ ਬਾਹਰ ਭੇਜ ਰਹੇ ਹਾਂ ਅਸੀਂ ਉਹਨੂੰ ਜਿਹੜੀ ਸਕਿੱਲ ਉਸਦੀ ਇੱਥੋਂ ਪੈਸਾ ਨਾਲ ਲੈ ਕੇ ਜਾ ਰਹੀ ਹੈ ਕਮ ਸੇ ਕਮ ਉਹਨੂੰ ਤਾਂ ਰੋਕ ਸਕਦੇ ਸੀ ਅਸੀਂ ਪ੍ਰੋਫੈਸ਼ਨਲੀ ਹਰ ਕੰਟਰੀ ਦੇ ਹਿਸਾਬ ਨਾਲ ਉਹਨੂੰ ਟੇਲਰ ਮੇਡ ਕੁਆਲੀਫਿਕੇਸ਼ਨ ਲਈ ਇੰਸਟੀਟਿਊਸ਼ਨ ਅਜੇ ਵੀ ਪੰਜਾਬ ਚ ਨਹੀਂ ਬਣਾ ਸਕੇ ਸਪੈਸੀਫਿਕਲੀ ਉੱਥੇ ਸਾਡੀਆਂ ਇੰਸਟੀਟਿਊਸ਼ਨ ਸਟੱਡੀ ਕਰਦੀਆਂ ਫਾਰ ਐਗਜ਼ਾਮਪਲ ਆਸਟ੍ਰੇਲੀਆ ਦੇ ਵਿੱਚ 5000 ਡਰਾਈਵਰ ਦੀ ਲੋੜ ਹੈ ਕੈਨੇਡਾ ਦੇ ਵਿੱਚ 4000 ਡਰਾਈਵਰ ਦੀ ਲੋੜ ਹੈ ਇੱਥੇ ਸਾਡੇ ਕੋਲ ਕੁਆਲਿਟੀ ਇੰਸਟੀਚਿਊਟ ਹੁੰਦੇ ਨਾਲੇ ਤਾਂ ਬੱਚਿਆਂ ਨਾਲ ਚੀਟਿੰਗ ਨਾ ਹੁੰਦੀ ਨਾਲੇ ਉਹਨਾਂ ਦਾ ਪੈਸਾ ਬਾਹਰ ਨਾ ਜਾਂਦਾ ਉਹ ਸੇਫਲੀ ਉੱਥੇ ਜਾ ਕੇ ਐਡਜਸਟ ਵੀ ਹੋ ਜਾਂਦੇ ਇੱਕ ਤਾਂ ਇਹ ਹੋ ਸਕਦਾ ਸੀ ਦੂਸਰੇ ਨੰਬਰ ਤੇ ਸਾਡੇ ਕਮੀ ਕਿੱਥੇ ਰਹੀ ਕਿ ਸਾਡੇ ਐਗਰੀਕਲਚਰ ਨੂੰ ਅਸੀਂ ਅਪਗ੍ਰੇਡ ਨਹੀਂ ਕਰ ਸਕੇ ਸਾਡੀ ਖੇਤੀ ਹੈ ਜਿਹੜੀ ਜੋ ਅੱਜ ਤੋਂ 25-30 ਸਾਲ ਪਹਿਲਾਂ ਜਿਸ ਫਾਰਮ ਦੇ ਵਿੱਚ ਹੁੰਦੀ ਸੀ ਅਸੀਂ ਉੱਥੇ ਹੀ ਖੜੇ ਹਾਂ ਜਿਹੜਾ ਇੱਥੇ ਗ੍ਰੀਨ ਰੈਵੋਲੂਸ਼ਨ ਤੋਂ ਬਾਅਦ ਮੈਕਨਿਜ਼ਮ ਆਉਣਾ ਚਾਹੀਦਾ ਸੀ ਜਿਹੜੀ ਸਾਡੀ ਕ੍ਰੌਪ ਦੀ ਸਾਡੀ ਜਿਹੜੀ ਮੰਡੀ ਚ ਸਿੱਟਣ ਵਾਲਾ ਸਾਡਾ ਮੁਹਾਵਰਾ ਉਹਦੀ ਬਜਾਏ ਅਸੀਂ ਖੇਤ ਦੇ ਵਿੱਚੋਂ ਪੈਕ ਕਰਕੇ ਮਟੀਰੀਅਲ ਸਿੱਧਾ ਮਾਰਕੀਟ ਦੇ ਵਿੱਚ ਨਹੀਂ ਲਿਜਾ ਸਕੇ, ਅਸੀਂ ਲੰਮੇ ਸਮੇਂ ਦੇ ਵਿੱਚ ਆੜਤੀਆਂ ਨੂੰ ਇਲੀਮੀਨੇਟ ਨਹੀਂ ਕਰ ਸਕੇ, ਅਸੀਂ ਡਿਪੈਂਡੈਂਸ ਹੈ ਜਿਹੜੀ ਦੂਜਿਆਂ ਤੇ ਖੇਤੀ ਦੀ ਨਹੀਂ ਇਲੀਮੀਨੇਟ ਕਰ ਸਕੇ, 6 ਮਹੀਨੇ ਲਾ ਕੇ ਸਾਡਾ ਜਿਹੜਾ ਕਿਸਾਨ ਹੈ ਅੱਜ ਵੀ ਇਹ ਮੈਂ ਗੱਲ ਕਰਾਂ ਉਹ ਟਮਾਟਰ ਪੈਦਾ ਕਰਦਾ ਤੇ 5 ਰੁਪਏ ਕਿਲੋ ਵੇਚਦਾ, ਰੇਹੜੀ ਵਾਲਾ ਭਈਆ ਉਹ 5 ਰੁਪਏ ਵਾਲੇ ਟਮਾਟਰ ਉੱਥੋਂ ਲੈ ਕੇ 20 ਰੁਪਏ ਕਿਲੋ ਇੱਕ ਦਿਨ ਦੇ ਵਿੱਚ ਵੇਚ ਕੇ ਜਿਹੜਾ 6 ਮਹੀਨੇ ਵਾਲੇ ਕਿਸਾਨ ਨਾਲੋਂ 3 ਗੁਣਾ ਜ਼ਿਆਦਾ ਉਹ ਪ੍ਰੋਫਿਟ ਕਮਾ ਲੈਂਦਾ। ਇਹਦੇ ਨਾਲ ਦੂਸਰੀ ਅਸੀਂ ਕਮੀ ਸਾਡੇ ਕਿੱਥੇ ਰਹੀ ਕਿ ਅਸੀਂ ਸਾਡੇ ਜਿਹੜੀ ਸ਼ੈਲਫ ਲਾਈਫ ਹੈ ਸਾਡੇ ਪ੍ਰੋਡਕਟ ਦੀ ਉਹ ਨਹੀਂ ਬਣਾ ਸਕੇ। ਅਸੀਂ ਜੇ ਛੋਟੀ ਛੋਟੀ ਇੰਡਸਟਰੀ ਲਾਉਂਦੇ ਸਾਡੇ ਪੰਜਾਬ ਦੇ ਵਿੱਚ, ਤੁਸੀਂ ਇਹ ਦੇਖੋ ਕਿ ਤੁਹਾਡੇ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਜਾਂ ਜਿਹੜੇ ਵੀ ਕੰਟਰੀ ਸਾਡੇ ਬਾਹਰ ਦੇ ਹੈ ਉੱਥੇ ਅਸੀਂ ਸਟੱਡੀ ਕਰਕੇ ਕਿ ਉਹਨਾਂ ਦੀ ਰਿਕੁਆਇਰਮੈਂਟ ਕੀ ਹੈ, ਅਸੀਂ ਸਸਤੇ ਰੇਟ ਤੇ ਸਾਡਾ ਜਿਹੜਾ ਫੂਡ ਪ੍ਰੋਡਕਟ ਹੈ ਪੰਜਾਬ ਦੇ ਵਿੱਚੋਂ ਜਾਂ ਐਗਰੀਕਲਚਰ ਪ੍ਰੋਡਕਟ ਹੈ ਉਹ ਵੱਡੇ ਪੱਧਰ ਤੇ ਹਰ ਡਿਸਟ੍ਰਿਕਟ ਦੇ ਵਿੱਚ ਨਾ ਤਾਂ ਇੰਸਟੀਟਿਊਸ਼ਨ ਅਸਟੈਬਲਿਸ਼ ਕਰ ਸਕੇ ਹੈ ਜਿਹੜੇ ਸਾਨੂੰ ਫੂਡ ਪ੍ਰੋਡਕਟ ਨੂੰ ਪ੍ਰਜ਼ਰਵ ਕਰਨ ਦੀ ਜਾਣਕਾਰੀ ਦੇਣ। ਸਾਡੇ ਛੋਟੇ ਕਿਸਾਨ ਹੈ ਜਿਹੜੇ ਛੋਟੇ ਲੈਵਲ ਤੇ ਉਦਾਂ ਦੇ ਯੂਨਿਟ ਬਣਾਉਣ ਦੇ ਨਾਲ ਉਹ ਡਾਇਰੈਕਟ ਮਾਰਕੀਟਿੰਗ ਕਰ ਸਕਣ, ਉਹਦੇ ਨਾਲ ਉਹਨਾਂ ਨੂੰ ਲੱਗੇ ਕਿ ਹਾਂ ਅਸੀਂ ਬਾਹਰਲੇ ਮੁਲਕ ਨਾਲ ਜੁੜ ਵੀ ਰਹੇ ਹਾਂ ਤੇ ਅਸੀਂ ਆਪਣੇ ਮੁਲਕ ਚ ਬੈਠ ਕੇ ਜਿਹੜੀ ਇੰਟਰਨੈਸ਼ਨਲ ਕਰੰਸੀ ਦੇ ਵਿੱਚ ਟ੍ਰੇਡ ਵੀ ਕਰ ਸਕਦੇ ਹਾਂ। ਇਸ ਪਾਸੇ ਤੁਰਨ ਦੇ ਵਿੱਚ ਸਾਡੇ ਕਿਤੇ ਨਾ ਕਿਤੇ ਗੈਪ ਰਹਿ ਗਿਆ, ਉਹਦੇ ਵਿੱਚ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀ ਜਿਹੜੀ ਪੋਲੀਟੀਕਲ ਵਿਲ ਹੈ ਉਹ ਵੀ ਗੜਬੜ ਕਰਦੀ ਰਹੀ। ਸਾਡੇ ਜਿਹੜੇ ਲੀਡਰ ਸੀ ਸਾਡੇ ਲੀਡਰ ਪਬਲਿਕ ਇੰਸਟੀਟਿਊਸ਼ਨ ਬਣਾ ਕੇ ਬੱਚਿਆਂ ਨੂੰ ਐਜੂਕੇਟ ਕਰਨ ਦੀ ਬਜਾਏ ਉਹਨਾਂ ਨੂੰ ਰੱਬ ਆਸਰੇ ਤੇ ਏਜੰਟਾਂ ਦੇ ਆਸਰੇ ਛੱਡਤਾ। ਅਸੀਂ ਤਾਂ ਜਿਹੜੇ ਸਾਡੇ ਪਬਲਿਕ ਇੰਸਟੀਟਿਊਟ ਬਣੇ ਵੀ ਹੋਏ ਸੀ, ਫਾਰ ਐਗਜ਼ਾਮਪਲ ਅਸੀਂ ਤਾਂ ਥਰਮਲ ਪਲਾਂਟ ਸਾਡੇ ਵੇਚਤੇ, ਸਾਡੀ ਟਰਾਂਸਪੋਰਟ ਦਾ ਸਿਸਟਮ ਵੇਚਤਾ ਪਬਲਿਕ ਸੈਕਟਰ ਦੇ ਵਿੱਚ, ਇਸ ਕਰਕੇ ਨਵੇਂ ਬਣਾਉਣ ਦੀ ਆਸ ਅਸੀਂ ਕੀ ਤੋਂ ਕਰੀਏ। ਉਸ ਸਾਰੇ ਦੇ ਵਿੱਚ ਜਦੋਂ ਇਹ ਸਾਰੀ ਗੱਲ ਨੂੰ ਸਾਰੇ ਸਿਆਣੇ ਬੰਦੇ ਸਮਝਦੇ ਆ, ਬੱਚਿਆਂ ਦੇ ਵਿੱਚ ਅਨਰੈਸਟ ਦਾ ਮਾਹੌਲ ਬਣ ਗਿਆ, ਇਹ ਕੋਈ ਹੱਲ ਨਹੀਂ ਹੈ। ਕਿੰਨਾ ਚਿਰ ਮਾਈਗ੍ਰੇਸ਼ਨ ਕਰੀ ਜਾਵਾਂਗੇ? ਕਿਸ ਯੂਰਪ ਨੇ ਮਾਸ ਮਾਈਗ੍ਰੇਸ਼ਨ ਅਮੈਰੀਕਾ ਨੂੰ ਕੀਤੀ, ਹੁਣ ਨਹੀਂ ਹੋ ਰਹੀ। ਉਹਨਾਂ ਨੇ ਆਪਣੀ ਸਟਰੈਂਥ ਡਿਵੈਲਪ ਕੀਤੀ, ਆਪਣੀ ਉਹਨਾਂ ਨੇ ਇੰਡਸਟਰੀ ਡਿਵੈਲਪ ਕੀਤੀ। ਇਸ ਕਰਕੇ ਸਾਨੂੰ ਸਕਿਲਡ ਮੈਨ ਪਾਵਰ ਭੇਜਣੀ ਚਾਹੀਦੀ ਹੈ, ਸਾਨੂੰ ਸਾਡੀ ਇੰਡਸਟਰੀ ਹੈ ਜਿਹੜੀ ਇੱਥੇ ਨੂੰ ਸਟਰੈਂਥਨ ਕਰਨਾ ਚਾਹੀਦਾ, ਤਾਂ ਕਿ ਬੰਦੇ ਨੂੰ ਇਹ ਨਾ ਲੱਗੇ ਕਿ ਮੈਂ ਖੇਤੀ ਦੇ ਵਿੱਚ ਕੁਛ ਕਰਕੇ ਵੀ ਦੂਜੇ ਤੇ ਡਿਪੈਂਡ ਹੈ, ਇਸ ਦਾ ਮੈਨੂੰ ਨਗਦ ਕੁਛ ਨਹੀਂ ਮਿਲਣਾ। ਮੈਨੂੰ ਲੱਗਦਾ ਕਿ ਕੁਛ ਇਸ ਕਿਸਮ ਦੀਆਂ ਮੇਰੀਆਂ ਸਬਜੈਕਟਿਵ ਆਬਜ਼ਰਵੇਸ਼ਨ ਹੈ। ਇਸ ਕਰਕੇ ਜੇ ਅਸੀਂ ਇੱਧਰ ਨੂੰ ਸਾਡੀਆਂ ਸਰਕਾਰਾਂ ਸਾਡੇ ਲੋਕਾਂ ਨੂੰ ਤੋਰਦੀਆਂ ਤਾਂ ਹੋ ਸਕਦਾ ਸਾਡਾ ਜਿਹੜਾ ਫਾਈਨਾਂਸ ਹੈ ਵੱਡੇ ਪੱਧਰ ਤੇ ਬਾਹਰ ਜਾ ਰਿਹਾ ਉਹ ਨਾ ਜਾਂਦਾ। ਸਾਡਾ ਪੰਜਾਬ ਹੈ ਜਿਹੜਾ ਉਹਨੂੰ ਐਂ ਲੱਗਦਾ ਕਿ ਜੇ ਇੱਥੋਂ ਬਾਹਰ ਨਾ ਗਏ ਤਾਂ ਇੱਥੇ ਕੋਈ ਫਿਊਚਰ ਨਹੀਂ ਹੈ। ਇਸ ਚੱਕਰ ਦੇ ਵਿੱਚ ਸਾਡੇ ਬਹੁਤ ਸਾਰੇ ਬੱਚੇ ਐਕਸਪਲਾਇਟ ਹੋ ਰਹੇ ਹੈ, ਹਰ ਰੋਜ਼ ਖਬਰ ਆਉਂਦੀ ਹੈ ਉੱਥੇ ਜਾ ਕੇ ਬੱਚੇ ਡਬਲ ਡਬਲ ਸ਼ਿਫਟਾਂ ਚ ਕੰਮ ਕਰਦੇ ਆ, ਐਕਸੀਡੈਂਟ ਹੁੰਦੇ ਆ, ਨੌਜਵਾਨ ਬੱਚਿਆਂ ਦੇ ਡੈਥ ਦੀ ਖਬਰ ਆਉਂਦੀ ਹੈ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੰਬਾ ਸਮਾਂ ਚੱਲਣ ਵਾਲੀਆਂ ਨੇ, ਸਾਨੂੰ ਸਾਡਾ ਲੋਕਲ ਕਲਚਰ ਚੇਂਜ ਕਰਨਾ ਪਊਗਾ। ਇਸੇ ਕਰਕੇ ਮੈਂ ਕਹਿਣਾ ਕਿ ਜਿੰਨੇ NRI ਵੀਰ ਆ ਸਾਡੇ ਉਹਨਾਂ ਨੂੰ ਰਿਕੁਐਸਟ ਕਰਦੇ ਆ ਕਿ ਹੁਣ ਤੁਸੀਂ ਆਪਣੇ ਪਿੰਡ ਕਬੱਡੀ ਟੂਰਨਾਮੈਂਟਾਂ ਤੇ ਅਖੰਡ ਪਾਠ ਕਰਾਉਣ ਤੇ ਕਲੱਬਾਂ ਨੂੰ ਪੈਸੇ ਨਾ ਦਿਓ, ਹੁਣ ਤੁਸੀਂ ਉਹਨਾਂ ਨੂੰ ਜਾਣਕਾਰੀ ਦਿਓ ਕਿ ਉੱਥੇ ਮਕੈਨੀਕਲ ਸਿਸਟਮ ਨਾਲ ਖੇਤੀ ਕਿਵੇਂ ਹੁੰਦੀ ਹੈ ਤੇ ਤੁਸੀਂ ਆਪਦੇ ਮੁਲਕ ਚ ਰਹਿ ਕੇ ਉਹਨੂੰ ਕਿਵੇਂ ਉਸ ਤਰੀਕੇ ਜਾਂ ਉਸ ਮਾਡਲ ਨਾਲ ਗਰੋ ਕਰ ਸਕਦੇ ਹੋ। ਇਸ ਪਾਸੇ ਅੱਗੇ ਵਧਣ ਦੀ ਲੋੜ ਹੈ ਮੈਨੂੰ ਲੱਗਦਾ
ਜੀ। ਸੋ ਜਿਵੇਂ ਆਪਾਂ ਪਹਿਲੇ ਕੁਸ਼ਚਨ ਤੋਂ ਤੁਰੇ ਸੀਗੇ ਕਿ ਸਾਡਾ ਜਿਹੜੀ ਗੌਰਮੈਂਟ ਸੈਕਟਰ ਦੇ ਮੁਕਾਬਲੇ ਆਪਾਂ ਜੇ ਪ੍ਰਾਈਵੇਟ ਸੈਕਟਰ ਦੀਆਂ ਸੇਵਾਵਾਂ ਕਹਿ ਦਈਏ ਉਹਨਾਂ ਨੂੰ ਵੀ ਅਸੀਂ ਅੱਖੋ ਪਰੋਖੇ ਨਹੀਂ ਕਰ ਸਕਦੇ ਕਿ ਉਹ ਵੀ ਕਿਸੇ ਪੱਖੋਂ ਉਹਨਾਂ ਨੇ ਮਤਲਬ ਸੇਵਾਵਾਂ ਨਹੀਂ ਦੇ ਰਹੇ। ਬਟ ਅੱਜ ਸਾਡੇ ਹਾਲਾਤ ਇਹ ਹੋ ਗਏ ਕਿ ਸਾਡੇ ਜਿਹੜੇ ਇਹ ਅਦਾਰੇ ਹੈ ਇਹ ਬੰਦ ਹੋਣ ਦੀ ਕਗਾਰ ਤੇ ਆ ਗਏ ਆ। ਚਲੋ ਜਿਹੜੀ ਮੈਨੇਜਮੈਂਟ ਨੇ ਜਾਂ ਜਿਸ ਆਦਮੀ ਨੇ ਉਹ ਕਾਲਜ ਬਣਾਇਆ ਉਹਨੂੰ ਤਾਂ ਚਲੋ ਆਰਥਿਕ ਪੱਖੋਂ ਉਸ ਚੀਜ਼ ਦਾ ਲੋਸ ਹੁੰਦਾ ਹੀ ਹੈ, ਪਰ ਉਸ ਕਾਲਜ ਦੇ ਨਾਲ ਕਈ ਤਰੀਕਿਆਂ ਦੇ ਨਾਲ ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਹੁੰਦਾ ਹੈ। ਚਾਹੇ ਮੰਨ ਲਓ ਉੱਥੇ ਕੋਈ ਟੀਚਰ ਹੈਗੇ ਜਿਹੜੇ ਪੜ੍ਹਾ ਰਹੇ ਹੈਗੇ ਆ, ਉਹਨਾਂ ਦੇ ਰੁਜ਼ਗਾਰ ਤੇ ਇਫੈਕਟ ਪੈਂਦਾ, ਕਿਸੇ ਟਰਾਂਸਪੋਰਟ ਵਾਲੀਆਂ ਬੱਸਾਂ ਗੱਡੀਆਂ ਆਉਂਦੀਆਂ ਉਹਨਾਂ ਦੇ ਰੁਜ਼ਗਾਰ ਤੇ ਇਫੈਕਟ ਪੈਂਦਾ, ਕੰਟੀਨ ਵਾਲੇ ਤੇ ਪੈਂਦਾ, ਜਾਂ ਜੋ ਵੀ ਸਿੱਧੇ ਜਾਂ ਸਿੱਧੇ ਤਰੀਕੇ ਨਾਲ ਉਸ ਸੰਸਥਾ ਦੇ ਨਾਲ ਜੁੜੇ ਹੁੰਦੇ ਤੇ ਉਸ ਇੰਪਲੋਇਮੈਂਟ ਤੇ ਫਰਕ ਪੈਂਦਾ। ਓਵਰਆਲ ਜੇ ਆਪਾਂ ਗੱਲ ਕਰੀਏ
ਬਿਲਕੁਲ,
ਇੱਕ ਜਿਹੜੀ ਆਪਣੀ ਉਹ ਇੰਪਲੋਇਮੈਂਟ ਹੈਗੀ ਹੈ ਜਿਹੜੇ ਲੋਕਾਂ ਦਾ ਉਸ ਦੇ ਨਾਲ ਰੁਜ਼ਗਾਰ ਜੁੜਿਆ ਸੀਗਾ, ਰੋਜੀ ਰੋਟੀ ਦਾ ਸਾਧਨ ਜੁੜਿਆ ਸੀ, ਉਹ ਵੀ ਪ੍ਰਭਾਵਿਤ ਹੋਏ। ਸੋ ਉਹਦੇ ਨਾਲ ਕੱਲਾ ਉਹਨੂੰ ਬਣਾਉਣ ਵਾਲਾ ਪ੍ਰਭਾਵ ਤੇ ਹੋਇਆ, ਉਹਦੇ ਨਾਲ ਕਈ ਜਿਹੜੇ ਹੋਰ ਸੈਂਕੜੇ ਲੋਕ ਜੁੜੇ ਹੁੰਦੇ ਆ, ਉਹਨਾਂ ਦੇ ਘਰ ਪਰਿਵਾਰ ਦੇ ਜਿਹੜੇ ਸਾਧਨ ਹੈਗੇ ਆ, ਚੁੱਲ੍ਹੇ ਰੋਟੀ ਦਾ ਪਾਣੀ ਦਾ ਜਿਹੜਾ ਸਾਧਨ ਹੈਗਾ ਉਹਨਾਂ ਤੇ ਇਫੈਕਟ ਪਿਆ ਹੈਗਾ। ਦੂਜਾ ਇਹਦੇ ਨਾਲ ਨਾਲ ਸਾਡਾ ਜਿਹੜਾ ਪੈਸਾ ਹਜ਼ਾਰਾਂ ਕਰੋੜ ਰੁਪਇਆ ਤਕਰੀਬਨ ਮੈਂ ਪਿੱਛੇ ਜੇ ਦੇਖ ਰਿਹਾ ਸੀ ਮੇਰਾ ਖਿਆਲ 30,000-35,000 ਕਰੋੜ ਰੁਪਇਆ ਪੰਜਾਬ ਦਾ ਕੱਲਾ ਕੈਨੇਡਾ ਦੇ ਵਿੱਚ ਇੱਕ ਸਾਲ ਦਾ ਜਾ ਰਿਹਾ। ਇਹ ਤਾਂ ਪੈਸਾ ਜਾ ਰਿਹਾ, ਇਹਦੇ ਨਾਲ ਨਾਲ ਸਾਡਾ 18 ਤੋਂ ਲੈ ਕੇ 20, 22, 25 ਸਾਲ ਦਾ ਜਿਹੜਾ ਯੂਥ ਜਾ ਰਿਹਾ ਜਿਹਨੇ ਉਹ ਕੰਮ ਕਰਨਾ ਹੈਗਾ। ਸੋ ਅਸੀਂ ਮਤਲਬ ਜੋ ਸਾਡੇ ਕੋਲ ਐਗਜ਼ਿਸਟਿੰਗ ਹੈਗਾ ਉਸ ਤੇ ਤਾਂ ਅਸੀਂ ਜਿਹੜੇ ਉੱਥੇ ਰਹਿਣ ਵਾਲੇ ਵਸਿੰਦੇ ਹੈਗੇ ਉਹਨਾਂ ਤੇ ਤਾਂ ਇਫੈਕਟ ਪੈ ਹੀ ਰਿਹਾ, ਆਰਥਿਕ ਪੱਖੋਂ ਸਾਡੇ ਚੁੱਲ੍ਹੇ ਬੰਦ ਹੋ ਰਹੇ ਆ। ਉਹਦੇ ਨਾਲ ਨਾਲ ਸਾਡਾ ਇੱਥੋਂ ਦਾ ਪੈਸਾ ਲੋਕ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਬਾਹਰ ਜਾ ਰਹੇ ਆ। ਸੋ ਮੈਨੂੰ ਲੱਗਦਾ ਕਿ ਕਿਸੇ ਨਾ ਕਿਸੇ ਪੱਖ ਤੇ ਜਾ ਕੇ ਇੱਕ ਇਨਸਿਕਿਉਰਿਟੀ ਹੈਗੀ ਹੈ ਵੀ ਅਸੀਂ ਆਪਦੇ ਬੱਚੇ ਨੂੰ ਜਿੰਨੀ ਛੇਤੀ ਹੈਗਾ ਇੱਥੋਂ ਬਾਹਰ ਕੱਢ ਦਈਏ। ਹੋਰ ਵੀ ਕਈ ਤਰ੍ਹਾਂ ਦੇ ਕਾਰਨ ਹੈਗੇ ਆ, ਠੀਕ ਹੈ, ਜਿਵੇਂ ਹੁਣ ਆਪਾਂ ਕੋਰਸਿਸ ਦੀ ਵੀ ਗੱਲ ਕਰ ਰਹੇ ਸੀਗੇ ਤੇ ਹਰ ਇੱਕ ਪੱਖ ਤੇ ਇਹ ਮੈਨੂੰ ਲੱਗਦਾ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਇਸ ਚੀਜ਼ ਦੀ ਜਿਹੜੀ ਰਿਸਪੋਂਸੀਬਿਲਟੀ ਹੈ ਜਾਂ ਜਿਹੜੀ ਕਸੂਰਵਾਰ ਹੈ ਉਹ ਮੈਂ ਮਤਲਬ ਨਿੱਜੀ ਤੌਰ ਤੇ ਸਮਝਦਾ ਕਿ ਇੱਕ ਜਿਹੜੀਆਂ ਸਾਡੀਆਂ ਸਰਕਾਰਾਂ ਦਾ ਰੋਲ ਹੈ, ਜਿਹੜੀਆਂ ਸਾਡੀਆਂ ਸਰਕਾਰਾਂ ਇਸ ਰਾਜ ਕਰ ਰਹੀਆਂ ਉਹ ਸਭ ਤੋਂ ਮਤਲਬ ਵੱਡਾ ਰੋਲ ਮੈਂ ਸਮਝਦਾ ਕਿ ਉਹਨਾਂ ਦਾ ਹੈਗਾ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹ ਵਾਕਈ ਉਹਨਾਂ ਦਾ ਰੋਲ ਹੈ ਕਿ ਇਹ ਗਲੋਬਲਾਈਜੇਸ਼ਨ ਦੇ ਕਰਕੇ ਸਾਰਾ ਕੁਝ ਹੋ ਰਿਹਾ?
ਦੇਖੋ ਗੱਲ ਇਹ ਹੁੰਦੀ ਹੈ ਜੀ ਕਿ ਜਿਹੜਾ ਐਜੂਕੇਸ਼ਨ ਸੈਕਟਰ ਹੁੰਦਾ ਜਾਂ ਜਿਹੜੀ ਸਾਡੀ ਇੰਪਲਾਇਮੈਂਟ ਤੇ ਗਰੋਥ ਦੀ ਪਲੈਨਿੰਗ ਹੁੰਦੀ ਹੈ ਇਹਦੇ ਲਈ ਜਿਹੜੀ ਨੀਤੀ ਬਣਾਉਣੀ ਹੈ ਉਹ ਬਿਲਕੁਲ ਤੁਸੀਂ ਦਰੁਸਤ ਸਵਾਲ ਪੁੱਛਿਆ, ਉਹ ਸਰਕਾਰ ਨੇ ਬਣਾਉਣੀ ਹੁੰਦੀ ਹੈ। ਇਹ ਇਸ ਗੱਲ ਤੇ ਡਿਪੈਂਡ ਕਰਦਾ ਕਿ ਸਾਡੀਆਂ ਨੀਤੀਆਂ ਕਿੰਨੇ ਲੰਮੇ ਭਵਿੱਖ ਨੂੰ ਧਿਆਨ ਚ ਰੱਖ ਕੇ ਬਣਾਈਆਂ ਗਈਆਂ। ਕੀ ਅਸੀਂ ਨੀਤੀ ਸਿਰਫ 3 ਸਾਲਾਂ ਤੱਕ ਇਲੈਕਸ਼ਨ ਜਿੱਤਣ ਲਈ ਜਾਂ 5 ਸਾਲਾਂ ਤੱਕ ਇਲੈਕਸ਼ਨ ਜਿੱਤਣ ਲਈ ਬਣਾਉਣੀ ਹੈ? ਕੀ ਅਸੀਂ ਨੀਤੀ ਜਿਹੜੀ ਬਣਾ ਰਹੇ ਹਾਂ ਸਿਰਫ ਉਹ ਬਿਆਨ ਦੇਣ ਤੱਕ ਬਣਾਉਣੀ ਹੈ ਕਿ ਅਸੀਂ 5 ਸਾਲਾਂ ਚ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ? ਹਰ ਵਾਰੀ ਪੁਰਾਣਾ ਨਾਰਾ ਛੱਡ ਕੇ ਅਸੀਂ ਨਵਾਂ ਨਾਰਾ ਦੇ ਕੇ ਲੋਕਾਂ ਨੂੰ ਇਮੋਸ਼ਨਲੀ ਬਲੈਕਮੇਲ ਕਰਕੇ ਸਰਕਾਰ ਬਣਾ ਲੈਂਦੇ ਹਾਂ, ਉਹ ਜਿਹੜੀ ਨੀਤੀ ਹੈ ਉਹ ਇੰਪਲੀਮੈਂਟ ਨਹੀਂ ਹੁੰਦੀ। ਇਸ ਕਰਕੇ ਸਭ ਤੋਂ ਪ੍ਰਾਇਮਰੀ ਗੱਲ ਤਾਂ ਇਹ ਹੈ ਕਿ ਅਸੀਂ ਨੀਤੀਆਂ ਸਾਡੀਆਂ ਠੀਕ ਨਹੀਂ ਬਣਾ ਸਕੇ। ਇੱਕ ਗੱਲ ਮੈਂ ਜ਼ਰੂਰ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹੂੰਗਾ, ਉਹ ਇਹ ਹੈ ਕਿ ਅਸੀਂ ਹੁਣ ਤੱਕ ਇਹ ਸਟੱਡੀ ਕਰਕੇ ਸਾਡੇ ਜਿਹੜੇ ਐਜੂਕੇਸ਼ਨਲ ਇੰਸਟੀਚਿਊਟ ਹੈ ਉਹਨਾਂ ਨੂੰ ਦੇ ਹੀ ਨਹੀਂ ਸਕੇ ਕਿ ਆਉਣ ਵਾਲੇ 25 ਸਾਲਾਂ ਦੇ ਵਿੱਚ ਹਰ 5 ਸਾਲਾਂ ਚ ਪੰਜਾਬ ਦੇ ਵਿੱਚ ਕਿਸ ਕਿਸਮ ਦੀ ਮੈਨ ਪਾਵਰ ਦੀ ਰਿਕੁਆਇਰਮੈਂਟ ਹੈ। ਸਾਡੇ ਕੋਲ ਕੋਈ ਇਹੋ ਜਿਹਾ ਓਬਜੈਕਟਿਵ ਇੰਡੈਕਸ ਹੈ
ਜੀ।
ਅਸੀਂ ਕੀ ਕਰ ਰਹੇ ਹਾਂ, ਜਿਹਦੇ ਮਨ ਚ ਜੋ ਆ ਜਾਂਦਾ ਉਹ ਉਦਾਂ ਦੇ ਕੋਰਸ ਡਿਜ਼ਾਈਨ ਕਰ ਦਿੰਦਾ, ਉਸੇ ਤਰੀਕੇ ਨਾਲ ਗਾਹਾਂ ਚਲਾ ਦਿੰਦੇ ਆ। ਇੱਕ ਸਾਡੇ ਕੋਲ ਹਲੇ ਤੱਕ ਅਸੀਂ ਇਹੀ ਡਿਸਾਈਡ ਨਹੀਂ ਕਰ ਸਕੇ ਕਿ ਫਰੀਦਕੋਟ ਦੇ ਇਲਾਕੇ ਚ, ਪਟਿਆਲੇ ਦੇ ਇਲਾਕੇ ਚ, ਅੰਮ੍ਰਿਤਸਰ ਦੇ ਇਲਾਕੇ ਚ, ਲੁਧਿਆਣਾ, ਸਾਡਾ ਜਿਹੜੇ ਵੱਖ ਵੱਖ ਇਲਾਕਿਆਂ ਦੇ ਵਿੱਚ ਜਿਹੜੇ ਸਾਡੇ ਜਿਹੜੀ ਵਿਦਿਆਰਥੀਆਂ ਨੂੰ ਇੰਪਲਾਇਮੈਂਟ ਦੀ ਰਿਕੁਆਇਰਮੈਂਟ ਸੀ ਜਾਂ ਸਾਡੇ ਜਿਹੜਾ ਸਰਵਿਸ ਸੈਕਟਰ ਸੀ ਉਸ ਨੂੰ ਸਕਿਲਡ ਮੈਨ ਪਾਵਰ ਦੀ ਰਿਕੁਆਇਰਮੈਂਟ ਸੀ, ਅਸੀਂ ਉਹਦਾ ਕੋਈ ਇੰਡੈਕਸ ਨਹੀਂ ਬਣਾ ਸਕੇ। ਇਹਦੇ ਨਾਲ ਚੱਕਰ ਇਹ ਪਿਆ ਕਿ ਵੱਡੇ ਪੱਧਰ ਤੇ ਅਸੀਂ ਬਹੁਤ ਵਾਰੀ ਉਹ ਚੀਜ਼ਾਂ ਪ੍ਰੋਡਿਊਸ ਕਰਤੀਆਂ ਜਿਹੜੀਆਂ ਦੀ ਸਾਨੂੰ ਲੋੜ ਨਹੀਂ ਸੀ। ਉਹਦੇ ਨਾਲ ਅਨਇੰਪਲਾਇਮੈਂਟ ਤੇ ਅਨਰੈਸਟ ਹੈ ਜਿਹੜੀ ਉਹ ਵੱਡੇ ਪੱਧਰ ਤੇ ਹੋ ਗਈ। ਉਸ ਅਨਰੈਸਟ ਦੇ ਨਾਲ ਹੋਇਆ ਇਹ ਕਿ ਵਿਦਿਆਰਥੀਆਂ ਨੂੰ ਲੱਗਿਆ ਕਿ ਜੇ ਮੈਂ ਇਹ ਕੋਰਸ ਕਰੂੰਗਾ ਇਸ ਚ ਇੰਨੇ ਲੋਕ ਅਨਇੰਪਲਾਇਡ ਹੈ। ਉਸ ਸਾਰੇ ਨਾਲ ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਨੀਤੀ ਬਣਾਉਣ ਵਾਲੇ ਜੇ ਸਾਡੇ ਨੀਤੀਆਂ ਇਸ ਕਿਸਮ ਦੀਆਂ ਬਣਾਉਣ, ਤੁਸੀਂ ਵੀ ਦੇਖਦੇ ਹੋ ਕਿ ਸਾਡੇ ਅਜੇ ਤੱਕ ਕੋਈ ਇਸ ਕਿਸਮ ਦਾ ਸਾਡੇ ਕੋਲ ਡਾਟਾ ਅਵੇਲੇਬਲ ਨਹੀਂ ਕਿ 25 ਸਾਲਾਂ ਦੇ ਵਿੱਚ ਸਾਨੂੰ ਇੰਨੇ ਇੰਜੀਨੀਅਰ ਚਾਹੀਦੇ ਹੈ, ਸਿਵਲ ਦੇ ਇੰਨੇ ਚਾਹੀਦੇ ਆ, ਮਕੈਨੀਕਲ ਦੇ ਇੰਨੇ ਚਾਹੀਦੇ ਆ, ITI ਵਾਲੇ ਬੰਦੇ ਇੰਨੇ ਚਾਹੀਦੇ ਆ, ਸਾਡੇ ਕੋਲ ਬੇਸਿਕ ਲੈਵਲ ਦੇ ਟੈਕਨੋਕਰੇਟ, ਮਿਡਲ ਲੈਵਲ ਦੇ, ਐਡਵਾਂਸ ਲੈਵਲ ਦੇ, ਸਾਡੀ ਰਿਕੁਆਇਰਮੈਂਟ ਕੀ ਹੈ, ਸਾਨੂੰ ਡਾਕਟਰ ਦੀ ਰਿਕੁਆਇਰਮੈਂਟ ਕੀ ਹੈ, ਸਾਡੇ ਕੋਲ ਹੋਰ ਪ੍ਰੋਫੈਸ਼ਨ ਦੀ ਰਿਕੁਆਇਰਮੈਂਟ ਕੀ ਹੈ, ਇਸ ਕਿਸਮ ਦਾ ਸਾਡੇ ਕੋਲ ਡਾਟਾਬੇਸ ਜਾਂ ਇਸ ਕਿਸਮ ਦੀਆਂ ਪਾਲਿਸੀਜ਼ ਨਹੀਂ ਬਣਾਈਆਂ। ਹੁਣ ਹੋ ਕੀ ਰਿਹਾ ਕਿ ਜਿਹੜਾ ਬੰਦਾ ਡਾਕਟਰ ਹੈ ਉਹਨੂੰ ਇਹ ਲੱਗਦਾ ਕਿ ਮੈਂ ਆਪਣੇ ਬੱਚਿਆਂ ਨੂੰ ਉਸੇ ਪ੍ਰੋਫੈਸ਼ਨ ਚ ਪਾ ਦਿਆਂ, ਇੰਜੀਨੀਅਰ ਉਧਰਲੇ ਪ੍ਰੋਫੈਸ਼ਨ ਚ ਪਾ ਲੈਂਦਾ। ਸਾਡੇ ਕੋਲ ਜੇ ਇਸ ਕਿਸਮ ਦਾ ਡਾਟਾਬੇਸ ਹੋਵੇ ਤਾਂ ਉਹਦੇ ਨਾਲ ਅਸੀਂ ਅਸ਼ੋਰ ਕਰ ਸਕਦੇ ਹਾਂ ਕਿ ਇੰਨੇ ਕੁ ਲੋਕਾਂ ਨੂੰ ਅਸੀਂ ਇਹ ਕੁਆਲੀਫਿਕੇਸ਼ਨ ਦੇਣੀ ਹੈ, ਉਹਦੇ ਨਾਲ ਉਹਨਾਂ ਨੂੰ ਇੰਪਲਾਇਮੈਂਟ ਵੀ ਮਿਲੇ ਤੇ ਉਹਨਾਂ ਨੂੰ ਉਸ ਉਹ ਜਿਹੜੇ ਸਕੂਲਾਂ ਕਾਲਜਾਂ ਚੋਂ ਭੱਜ ਰਹੇ ਹੈ, ਸਕੂਲ ਕਾਲਜ ਬੰਦ ਹੋ ਰਹੇ ਹੈ, ਉਹ ਵੀ ਉਦਾਂ ਦੇ ਸਕਿੱਲ ਵਾਲੇ ਕੋਰਸ ਚਲਾਉਣ ਤਾਂ ਕਿ ਬੱਚਿਆਂ ਨੂੰ ਲੱਗੇ ਕਿ ਹਾਂ ਇਹ ਕੋਰਸ ਦੀ ਕੋਈ ਰੈਲੇਵੈਂਸ ਹੈ। ਹੁਣ ਰੋਜ਼ ਖਬਰਾਂ ਆ ਰਹੀਆਂ ਕਿ ਬੀਐਡ ਕਰਨ ਤੋਂ ਬਾਅਦ ਬੰਦੇ ਝੋਨਾ ਲਗਾ ਰਹੇ ਹੈ, ਕੱਲ ਪਰਸੋਂ ਇਹ ਨਿਊਜ਼ ਪੇਪਰ ਦੇ ਵਿੱਚ ਰਿਪੋਰਟਾਂ ਆ ਰਹੀਆਂ, ਜੇ ਸਾਨੂੰ ਲੋੜ ਤੋਂ ਜ਼ਿਆਦਾ ਉਸ ਕਿਸਮ ਦੀ ਸਕਿੱਲ ਵਾਲਿਆਂ ਦੇ ਬੰਦਿਆਂ ਦੀ ਲੋੜ ਹੀ ਨਹੀਂ ਹੈ ਤਾਂ ਅਸੀਂ ਉਹਨਾਂ ਨੂੰ ਪ੍ਰੋਡਿਊਸ ਕਰਕੇ ਅਨਇੰਪਲਾਇਡ ਬਣਵਾ ਕੇ ਉਹਦੇ ਨਾਲ ਮਤਲਬ ਇੱਕ ਮਜ਼ਾਕ ਬਣਾ ਰਹੇ ਹਾਂ, ਤਾਂ ਹੀ ਬੱਚਿਆਂ ਦੇ ਵਿੱਚ ਅਨਰੈਸਟ ਹੈ ਤੇ ਉਹ ਸੋਚਦੇ ਆ ਕਿ ਇਸ ਕਿਸਮ ਦੇ ਹਾਲਾਤ ਤੋਂ ਤਾਂ ਇੱਥੋਂ ਮੂਵ ਕਰਨਾ ਹੀ ਪੈਂਦਾ।
ਜੀ ਸੋ ਬਿਲਕੁਲ ਠੀਕ ਹੈ ਤੁਹਾਡੀ ਗੱਲ, ਤੇ ਅਗਰ ਹੁਣ ਮੰਨ ਲਓ ਆਪਾਂ ਗੱਲ ਕਰਦੇ ਹਾਂ, ਮੰਨ ਲਓ ਮੈਂ ਇੱਥੇ ਆਸਟ੍ਰੇਲੀਆ ਬੈਠਾ, ਤੇ ਮੈਨੂੰ ਲੱਗਦਾ ਵੀ ਕੁਦਰਤ ਨੇ ਨਾ ਸਾਨੂੰ ਪੰਜਾਬ ਨੂੰ ਘਾਟ ਕੋਈ ਨਹੀਂ ਦਿੱਤੀ। ਹੁਣ ਜਿਵੇਂ ਇੱਥੋਂ ਦੀ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤੇ ਇੱਥੋਂ ਦੀ ਜਿਹੜੀ ਮੇਨ ਇਕੋਨੋਮੀ ਹੈਗੀ ਆ ਉਹ ਐਗਰੀਕਲਚਰ ਬੇਸਡ ਹੈਗੀ ਹੈ, ਨਾਲ ਉਹਦੀ ਮਾਈਨਿੰਗ ਹੈਗੀ ਹੈ, ਤੇ ਤੀਜੀ ਜਿਹੜੀ ਹੈਗੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੀ ਹੈ। ਸੋ ਤਿੰਨ ਜਿਹੜੀ ਮੇਨ ਜਿਹੜੀ ਇਹਨਾਂ ਦੀ ਇਕੋਨੋਮੀ ਤਿੰਨ ਚੀਜ਼ਾਂ ਤੇ ਡਿਪੈਂਡ ਕਰਦੀ ਹੈ। ਸੋ ਅਗਰ ਅਸੀਂ ਪੰਜਾਬ ਦੀ ਗੱਲ ਕਰਦੇ ਤੇ ਸਾਡੀ ਜਿਹੜੀ ਮੇਨ ਇਕੋਨੋਮੀ ਜਿਹੜੀ ਹੈਗੀ ਆ ਉਹ ਐਗਰੀਕਲਚਰ ਬੇਸਡ ਆ। ਸੋ ਅਸੀਂ ਜੇ ਕੁਦਰਤ ਪੱਖ ਤੋਂ ਦੇਖੀਏ ਤੇ ਸਾਨੂੰ ਮੈਨੂੰ ਨੀ ਲੱਗਦਾ ਕਿ ਪੰਜਾਬ ਦੇ ਨਾਲੋਂ ਵਧੀਆ ਧਰਤੀ ਦੁਨੀਆਂ ਦੇ ਵਿੱਚ ਕਿਸੇ ਥਾਂ ਤੇ ਹੋਊ, ਇੰਨੀ ਉਪਜਾਊ ਧਰਤੀ ਤੇ ਇੰਨੇ ਵਧੀਆ ਪਾਣੀ ਤੇ ਇੰਨੀ ਵਧੀਆ ਵਾਤਾਵਰਨ ਜਿਹੜਾ ਹੈਗਾ, ਮੌਸਮ ਜਿਹੜੀਆਂ ਰੁੱਤਾਂ ਦਿੱਤੀਆਂ ਸਾਨੂੰ ਕੁਦਰਤ ਨੇ। ਸੋ ਕੁਦਰਤ ਨੇ ਸਾਨੂੰ ਕੋਈ ਘਾਟ ਨਹੀਂ ਛੱਡੀ, ਤੇ ਸੋ ਜਿਸ ਪੱਖਾਂ ਤੇ ਸਾਡੇ ਜਿਹੜੀ ਲੀਡਰਸ਼ਿਪ ਹੈ ਇਹਨਾਂ ਨੂੰ ਕੰਮ ਕਰਨੇ ਚਾਹੀਦੇ ਸੀਗੇ, ਸੋ ਇਹਨਾਂ ਨੇ ਆਪਣੇ ਜਿਹੜੇ ਬਣਦੇ ਫਰਜ਼ ਉਹ ਨਹੀਂ ਨਿਭਾਏ। ਚਾਹੇ ਜਿਹੜੀਆਂ ਸਰਕਾਰਾਂ ਹੈਗੀਆਂ, ਇੱਕ ਆਉਂਦੀ ਹੈ ਦੂਜੀ ਚਲੀ ਜਾਂਦੀ ਹੈ, ਦੂਜੀ ਆਉਂਦੀ ਹੈ ਤੇ ਫਿਰ ਪਹਿਲੀ ਚਲੀ ਜਾਂਦੀ ਹੈ, ਵਾਰੀ ਵਟੇਰ ਚੱਲੀ ਜਾਂਦੇ ਹੈਗੇ ਆ, ਤੇ ਪਿਸਦਾ ਉਹਦੇ ਵਿੱਚ ਜਿਹੜਾ ਹੈਗਾ ਸਾਡਾ ਆਮ ਜਿਹੜੀ ਮਾਸੂਮ ਜਨਤਾ ਜਾਂ ਨਾਗਰਿਕ ਹੈਗੇ ਆ। ਸੋ ਤੁਹਾਨੂੰ ਮਤਲਬ ਆਪਾਂ ਹੁਣ ਅਖੀਰਲੇ ਜਿਹੜੇ ਟਾਈਮ ਵੱਲ ਜਾ ਰਹੇ ਹਾਂ, ਅਜੇ ਗੱਲਾਂ ਦਾ ਬਹੁਤ ਕਰਨ ਨੂੰ ਦਿਲ ਕਰਦਾ ਸੀ। ਸੋ ਮਤਲਬ ਕੀ ਤੁਸੀਂ ਇਹਨਾਂ ਨੂੰ ਜਿਹੜਾ ਹੈਗਾ ਕਸੂਰਵਾਰ ਨਹੀਂ ਸਮਝਦੇ, ਜੋ ਇਹਨਾਂ ਦੇ ਬਣਦੇ ਫਰਜ਼ ਸੀਗੇ ਇਹਨਾਂ ਸਰਕਾਰਾਂ ਨੇ ਅਦਾ ਨਹੀਂ ਕੀਤੇ, ਜਿਹਦੇ ਕਰਕੇ ਅੱਜ ਸਾਨੂੰ ਆਪਣੇ ਘਰ ਘਾਟ ਵੇਚ ਕੇ, ਜ਼ਮੀਨਾਂ ਜਾਇਦਾਦਾਂ ਵੇਚ ਕੇ, ਜ਼ਮੀਨ ਜਿਹਨੂੰ ਕਹਿੰਦੇ ਆ ਸਾਡੀ ਮਾਂ ਹੁੰਦੀ ਆ ਉਹਨੂੰ ਅਸੀਂ ਵੇਚ ਕੇ ਦੂਜੇ ਮੁਲਕਾਂ ਦੇ ਵਿੱਚ ਰਹਿਣ ਵਾਸਤੇ ਜਾ ਰਹੇ ਹਾਂ, ਸਾਡੀ ਏਡੀ ਨੌਬਤ ਆ ਗਈ ਕਿ ਅਸੀਂ ਘਰ ਬਾਰ ਛੱਡ ਕੇ ਜਾ ਰਹੇ ਹਾਂ, ਕੀ ਇਹ ਜਿਹੜਾ ਹੈਗਾ ਤੁਸੀਂ ਇਸ ਪੱਖ ਤੇ ਜਿਹੜੇ ਸਰਕਾਰਾਂ ਨੂੰ ਕਸੂਰਵਾਰ ਨਹੀਂ ਸਮਝਦੇ ਵੀ ਉਹਨਾਂ ਦੇ ਕਸੂਰ ਕਰਕੇ ਸਾਨੂੰ ਘਰ ਬਾਰ ਛੱਡਣੇ ਪੈ ਰਹੇ ਆ?
ਤੁਹਾਡੀ ਜਿਹੜਾ ਇਹ ਸਵਾਲ ਹੈ ਬਿਲਕੁਲ ਦਰੁਸਤ ਹੈ। ਅਸੀਂ ਐਨ ਆਰ ਆਈ ਸਭਾ ਬਣਾਉਣੇ ਆ, ਸਾਰੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੇ ਤਕਰੀਬਨ ਐਨ ਆਰ ਆਈ ਵਿੰਗ ਸਾਰੇ ਮੁਲਕਾਂ ਦੇ ਵਿੱਚ ਹੈ। ਜਦੋਂ ਵੀ ਉਹ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦੀ ਇੱਛਾ ਇਹ ਹੁੰਦੀ ਹੈ ਕਿ ਅਸੀਂ ਪਾਰਟੀ ਫੰਡ ਦੇ ਨਾਂ ਤੇ ਉਹਨਾਂ ਦੀ ਜੇਬ ਵੱਲ ਦੇਖੀਏ ਕਿ ਉਹ ਸਾਨੂੰ ਕੀ ਦੇ ਸਕਦੇ ਆ। ਜਦੋਂ ਕਿ ਸਰਕਾਰ ਨੂੰ ਚਾਹੀਦਾ ਇਹ ਸੀ ਕਿ ਬਹੁਤ ਵੱਡੇ ਵੱਡੇ ਐਨ ਆਰ ਆਈ ਐਮ ਨਾਂ, ਕਿਸੇ ਦਾ ਨਾਂ ਵੀ ਲਵਾਂ ਸਾਰੇ ਮੁਲਕਾਂ ਦੇ ਵਿੱਚ ਜਿਨ੍ਹਾਂ ਦੇ ਹਜ਼ਾਰਾਂ ਏਕੜ ਦੇ ਫਾਰਮ ਐਗਰੀਕਲਚਰ ਫਾਰਮ ਹੈ ਜਿਹੜੇ ਉਹ ਸਾਰੇ ਇਹਨਾਂ ਡਿਵੈਲਪ ਕੰਟਰੀਜ਼ ਦੇ ਵਿੱਚ ਜਿੱਥੇ ਪੰਜਾਬੀ ਬੱਚੇ ਜਾ ਰਹੇ ਆ ਜਾਂ ਪੰਜਾਬੀ ਲੋਕ ਜਾ ਰਹੇ ਆ ਉੱਥੇ ਫਾਰਮ ਬਣੇ ਹੋਏ ਆ। ਅਜੇ ਤੱਕ ਸਾਡੀ ਗਵਰਨਮੈਂਟ ਨੇ ਕਦੇ ਵੀ ਇਹ ਐਫਰਟ ਨਹੀਂ ਕੀਤੀ ਕਿ ਜਿਨ੍ਹਾਂ ਕੋਲ ਹਜ਼ਾਰਾਂ ਏਕੜ ਦੇ ਫਾਰਮ ਮੈਨੇਜ ਕਰਨ ਦਾ ਤਜਰਬਾ ਹੈ, ਸਾਡੀ ਲੋਕਲ ਸਰਕਾਰ ਉਹਨਾਂ ਨੂੰ ਕਹੇ ਕਿ ਤੁਸੀਂ ਉੱਥੋਂ ਵਾਲੀਆਂ ਸਾਡੇ ਕਲਾਈਮੇਟ ਦੇ ਹਿਸਾਬ ਨਾਲ ਜਿਹੜੀ ਕਰੋਪ ਸਾਡੇ ਪੰਜਾਬ ਚ ਹੋ ਸਕਦੀ ਹੈ ਏਦਾਂ ਦੇ ਵੱਡੇ ਫਾਰਮ ਤੁਸੀਂ ਪੰਜਾਬ ਚ ਡਿਵੈਲਪ ਕਰੋ, ਉੱਥੇ ਤੁਹਾਡੀ ਉੱਥੋਂ ਵਾਲੀ ਟੈਕਨੀਕ, ਉੱਥੋਂ ਵਾਲਾ ਡਿਸਿਪਲਿਨ, ਉੱਥੋਂ ਵਾਲਾ ਸਿਸਟਮ ਇੱਥੇ ਲਗਾਓ, ਉਹਦੇ ਨਾਲ ਇੰਪਲਾਇਮੈਂਟ ਵੀ ਮਿਲੂਗੀ, ਇੱਥੇ ਪ੍ਰੋਸਪੈਰਿਟੀ ਵੀ ਆਊਗੀ, ਲੋਕਾਂ ਦਾ ਜਿਹੜੀ ਕਣਕ ਝੋਨੇ ਤੋਂ ਖੜਾ ਵੀ ਛੁੱਟੂਗਾ। ਇਸ ਗੱਲ ਵੱਲ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਐਨ ਆਰ ਆਈ ਇਸ ਚ ਕਸੂਰਵਾਰ ਇਸ ਕਰਕੇ ਨੀ ਕਿ ਉਹ ਡਰਦੇ ਆ ਕਿ ਜੇ ਅਸੀਂ ਫਾਰਮ ਬਣਾ ਲਿਆ ਤਾਂ ਉਸ ਫਾਰਮ ਤੇ ਕਿਸੇ ਰਾਜਨੀਤਿਕ ਵਿਅਕਤੀ ਦੀ ਨਿਗਾਹ ਪਈ ਤਾਂ ਮੈਂ ਉਸ ਤੋਂ ਕਿਵੇਂ ਖੜਾ ਛਡਾਉਂਗਾ। ਇਸ ਕਰਕੇ ਜਿਹੜੇ ਹਾਲਾਤ ਇਹ ਬਣੇ ਹੋਏ ਆ ਕਿ ਬੰਦੇ ਬਹੁਤ ਸਾਰੇ ਜਿਹੜੇ ਇਮੋਸ਼ਨਲ ਹੋ ਕੇ ਇੱਥੇ ਕੁਛ ਕਰਨ ਲਈ ਆਉਂਦੇ ਆ ਉਹ 2-4 ਸਾਲਾਂ ਦੇ ਵਿੱਚ ਇੱਥੋਂ ਦੇ ਹਾਲਾਤ ਦੇਖ ਕੇ ਉਹਨਾਂ ਦਾ ਮਨ ਖੱਟਾ ਹੋ ਜਾਂਦਾ ਤੇ ਉਹ ਫਿਰ ਵਾਪਸ ਚਲੇ ਜਾਂਦੇ ਆ। ਤੇ ਬਹੁਤ ਸਾਰੇ ਸਾਡੇ ਵੱਡੇ ਵਿਅਕਤੀ ਜਿਹੜੇ ਜੈਨੂਨਲੀ ਆਪਦੇ ਰਾਜ ਦੀ, ਆਪਦੀ ਸਟੇਟ ਦੀ, ਸੱਭਿਆਚਾਰ ਦੀ, ਧਰਮ ਦੀ ਸੇਵਾ ਵੀ ਕਰਨਾ ਚਾਹੁੰਦੇ ਆ ਉਹ ਵਿਅਕਤੀ ਵੀ ਕੁਛ ਸਮਾਂ ਲਾ ਕੇ ਇੱਥੇ ਕੰਨਾਂ ਨੂੰ ਹੱਥ ਲਾ ਕੇ ਫਿਰ ਵਾਪਸ ਜਾਂਦੇ ਵੀ ਦੇਖੀ। ਇਸ ਕਰਕੇ ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਟੇਟ ਫਾਰਵਰਡ ਪਾਲਿਸੀ ਬਣਾਉਣ। ਉਸ ਪਾਲਿਸੀ ਦੇ ਵਿੱਚ ਇਹ ਕਦੇ ਕਦੇ ਹਾਈਪੋਥੈਟੀਕਲ ਗੱਲ ਲੱਗਦੀ ਹੈ ਕਿਉਂਕਿ ਜਿਹੋ ਜਿਹੇ ਹਾਲਾਤ ਦੇ ਵਿੱਚ ਸਾਡੀ ਨੇਸ਼ਨ ਅੱਜ ਪਹੁੰਚੀ ਹੋਈ ਹੈ, ਬਹੁਤੀਆਂ ਸੰਭਾਵਨਾਵਾਂ ਭਾਵੇਂ ਨਹੀਂ ਲੱਗਦੀਆਂ ਪਰ ਫਿਰ ਵੀ ਕਦੇ ਕਦੇ ਇਹ ਕਹੀਏ ਕਿ ਬਿਲਕੁਲ ਹਨੇਰਾ ਨਹੀਂ ਹੁੰਦਾ, ਕਿਤੇ ਨਾ ਕਿਤੇ ਰੋਸ਼ਨੀ ਦੀ ਕਿਰਨ ਜ਼ਰੂਰ ਹੁੰਦੀ ਹੈ ਕਿਉਂਕਿ ਸਾਡਾ ਕੋਈ ਇਸ ਤੋਂ ਬਿਨਾਂ ਗੁਜ਼ਾਰਾ ਨਹੀਂ। ਸਾਡੀ ਜਿਹੜੀ ਨੇਸ਼ਨ ਹੈ ਉਸ ਨੂੰ ਸੁਧਰਨਾ ਪਊਗਾ ਸਾਡੇ ਜਿਹੜੇ ਲੀਡਰ ਹੈ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਪਊਗਾ ਕਿ ਸਾਡੀ ਸਟੇਟ ਦੀ ਡਿਵੈਲਪਮੈਂਟ ਕਿਵੇਂ ਹੋਵੇ। ਪਿਛਲੇ ਜਿਹੜੇ 20-25 ਸਾਲਾਂ ਦਾ ਜੇ ਅਸੀਂ ਡਾਟਾ ਲਈਏ, ਜਿਸ ਰੇਸ਼ੋ ਦੇ ਵਿੱਚ ਸਾਡੇ ਪੋਲੀਟੀਕਲ ਬੰਦਿਆਂ ਦੀ ਕੈਪੀਟਲ ਦੀ ਗਰੋਥ ਹੋਈ ਹੈ, ਸਾਡੀ ਸਟੇਟ ਕੈਪੀਟਲ ਦੀ ਗਰੋਥ ਹੈ ਜਿਹੜੀ ਉਹ ਨੈਗੇਟਿਵ ਚ ਚਲੀ ਗਈ, ਨੇੜੇ ਤੇੜੇ ਵੀ ਨਹੀਂ ਹੋਏ। ਉਸ ਸਾਰੇ ਨਾਲ ਹੋ ਇਹ ਰਿਹਾ ਕਿ ਸਾਡੇ ਇੱਥੇ ਬਹੁਤ ਜਿਹੜਾ ਸਕਿਲਡ ਮੈਨ ਪਾਵਰ ਸੀ, ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਛ ਪੰਜਾਬ ਲਈ ਕੰਟਰੀਬਿਊਟ ਕਰਨਾ ਸੀ, ਉਹ ਅੱਜ ਜਾ ਕੇ ਦੂਜੀਆਂ ਜਿਹੜੀਆਂ ਨੇਸ਼ਨਸ ਹੈ ਉਹਨਾਂ ਦੀ ਪ੍ਰੋਸਪੈਰਿਟੀ ਚ ਆਪਣਾ ਹੱਥ ਵਟਾ ਰਹੇ ਹੈ, ਤੇ ਅਸੀਂ ਉਹ ਮੌਕਾ ਜਿਹੜਾ ਉਹ ਗਵਾਤਾ। ਜਦੋਂ ਕਿਸੇ ਪਾਸਿਓਂ ਕੋਈ ਜਿਹੜੀ ਚੰਗੀ ਚੀਜ਼ ਹੈ ਉੱਥੋਂ ਮੂਵ ਹੋਣ ਲੱਗ ਜੇ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਅਸਰ ਪੈਂਦਾ। ਇੱਕ ਛੋਟੀ ਜਿਹੀ ਗੱਲ ਮੈਂ ਕਰਨੀ ਚਾਹੁੰਦਾ, ਉਹ ਇਹ ਹੈ ਕਿ ਸਾਡੇ ਤਾਂ ਇਹ ਹਾਲਾਤ ਹੈ ਕਿ ਪੰਜਾਬ ਦੇ ਵਿੱਚੋਂ ਮੈਕਸੀਮਮ NRI ਗਏ ਹੋਏ ਹੈ, ਸਾਡੇ ਪੰਜਾਬ ਦੇ ਸੈਂਟਰ ਦੇ ਵਿੱਚ ਅਜੇ ਤੱਕ ਇੱਕ ਵੀ ਇਹੋ ਜਿਹਾ ਇੰਟਰਨੈਸ਼ਨਲ ਏਅਰਪੋਰਟ ਨਹੀਂ ਬਣਿਆ ਕਿ ਜਿਹੜਾ ਬੰਦਾ ਕਿਸੇ ਬਾਹਰਲੇ ਮੁਲਕ ਤੋਂ ਆਉਂਦਾ ਘੱਟੋ ਘੱਟ ਏਅਰਪੋਰਟ ਤੇ ਉਤਰ ਕੇ ਉਹ 1.5 ਘੰਟੇ ਦੇ ਵਿੱਚ ਆਪਣੇ ਘਰੇ ਜਾ ਸਕੇ। ਸਾਡੀਆਂ ਪਾਲਿਸੀਆਂ ਦਾ ਹਾਲ ਇਹ ਹੈ ਕਿ ਬੰਦੇ ਨੇ ਮਤਲਬ ਜਾਣਾ ਹੁੰਦਾ ਬਠਿੰਡੇ ਫਰੀਦਕੋਟ, ਉਹਨੂੰ ਉਤਰਨਾ ਪੈਂਦਾ ਜਾ ਕੇ ਦਿੱਲੀ। ਇਸ ਲਈ ਜੇ ਸਾਨੂੰ ਮਤਲਬ ਈਜ਼ ਆਫ ਬਿਜ਼ਨਸ ਦੇਵਾਂਗੇ, ਉਹਨਾਂ ਨੂੰ ਬੈਟਰ ਕਨੈਕਟੀਵਿਟੀ ਦੇਵਾਂਗੇ, ਇੱਥੇ ਟਰਾਂਸਪੇਰੈਂਟ ਇਨਫਰਾਸਟ੍ਰਕਚਰ ਦੇਵਾਂਗੇ, ਉਹਨਾਂ ਨੂੰ ਇਨਵਾਈਟ ਕਰਾਂਗੇ ਕਿ ਆਓ ਤੁਸੀਂ ਆਪਦੀ ਨੇਸ਼ਨ ਦੇ ਵਿੱਚ ਇਨਵੈਸਟ ਕਰੋ, ਤੁਸੀਂ ਇੱਥੇ ਵਰਕ ਕਰੋ, ਤਾਂ ਉਹਦੇ ਨਾਲ ਮੈਨੂੰ ਲੱਗਦਾ ਕਿ ਥੋੜਾ ਬਹੁਤਾ ਕੰਮ ਰੁਕ ਸਕਦਾ। ਅਦਰਵਾਈਜ਼ ਤਾਂ ਜਿਹੜੇ ਲੋਕ ਇੱਥੋਂ ਜਾ ਰਹੇ ਹੈ ਉਹ ਉੱਥੇ ਜਾ ਕੇ ਇੱਧਰ ਨੂੰ ਆਉਣ ਵੱਲ ਮੂੰਹ ਵੀ ਨਹੀਂ ਕਰਦੇ, ਉਹਨਾਂ ਨੂੰ ਲੱਗਦਾ ਵੀ ਸਾਡੇ ਨਾਲ ਪਤਾ ਨੀ ਕਿੰਨੀ ਕਮਾੜੀ ਹੋਊਗੀ। ਤੇ ਕਈ ਵਾਰੀ ਇਸ ਕਿਸਮ ਦੇ ਇੰਸੀਡੈਂਟ ਵੀ ਹੁੰਦੇ ਆ ਜਿਸ ਕਰਕੇ ਉਹਨਾਂ ਕੋਲ ਐਗਜ਼ਾਮਪਲ ਬਣ ਜਾਂਦੀਆਂ, ਕਿਸੇ ਦੀ ਉਹਦੇ ਮਗਰੋਂ ਰਿਸ਼ਤੇਦਾਰਾਂ ਨੇ ਜ਼ਮੀਨ ਰੋਕ ਲਈ, ਕਿਸੇ ਦੀ ਕਿਸੇ ਨੇ ਕੋਠੀ ਤੇ ਕਬਜ਼ਾ ਕਰ ਲਿਆ, ਕਿਸੇ ਨਾਲ ਜਿਹੜੀ ਇੱਥੋਂ ਦੀਆਂ ਫੋਰਸ ਵੱਲੋਂ ਮਿਸ ਹੈਂਡਲਿੰਗ ਹੋ ਗਈ, ਕਿਸੇ ਨਾਲ ਕੋਈ ਚੋਰੀ ਡਕੈਤੀ ਹੋ ਗਈ, ਇਸ ਕਿਸਮ ਦੇ ਇੰਸੀਡੈਂਟ ਹੈ ਜਿਹੜੇ ਉਹਨਾਂ ਨੂੰ ਪਰੇਸ਼ਾਨ ਕਰਦੇ।
ਸੋ ਮਤਲਬ ਨਟਸ਼ੈਲ ਆਪਾਂ ਦੇਖਦੇ ਹਾਂ ਕਿ ਇਸ ਪਾਰਟ ਤੇ ਜਿਹੜਾ ਸਾਡਾ ਸਰਕਾਰਾਂ ਦਾ ਅਹਿਮ ਜਿਹੜਾ ਰੋਲ ਬਣਦਾ ਉਹ ਅਦਾ ਨਹੀਂ ਕਰ ਰਹੀਆਂ। ਪਰ ਮੈਨੂੰ ਨਿੱਜੀ ਤੌਰ ਤੇ ਇਹ ਲੱਗਦਾ ਹੈਗਾ ਕਿ ਕਹਿ ਲੋ ਵੀ ਇੱਕ ਸਰਕਾਰ ਆਈ ਤੇ ਉਦੋਂ ਮਗਰੋਂ ਫਿਰ ਦੂਜੀ ਚੇਂਜ ਹੋ ਗਈ ਤੇ ਦੂਜੀ ਮਗਰੋਂ, ਮਤਲਬ ਇਹਨਾਂ ਦਾ ਆਪਸ ਦੇ ਵਿੱਚ ਸੀਨ ਚੱਲਦਾ ਰਹਿੰਦਾ ਕਿ ਇਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਆਂ ਦੀ ਜਿਹੜੀ ਸੂਚੀ ਹੈਗੀ ਹੈ ਉਹ ਸਰਕਾਰ ਆਉਣ ਦੇ ਨਾਲ ਵੱਧਦੀ ਰਹਿੰਦੀ ਹੈ, ਬੈਂਕ ਬੈਲੈਂਸ ਵੱਧਦੇ, ਜ਼ਮੀਨਾਂ ਜਾਇਦਾਦਾਂ ਵੱਧਦੀਆਂ, ਪਰ ਜਿਹੜੀ ਆਮ ਜਨਤਾ ਉਹ ਦਿਨ ਬ ਦਿਨ ਜਿਹੜੀ ਹੈਗੀ ਗਰੀਬ ਹੋ ਰਹੀ ਹੈ। ਤੇ ਜੇ ਇੱਥੋਂ ਆਪਣੇ ਘਰ ਬਾਰ ਛੱਡ ਕੇ ਬਾਹਰਲੇ ਮੁਲਕਾਂ ਵੱਲ ਨੂੰ ਜਾ ਰਹੇ ਹੈ, ਸੋ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਤੋਂ? ਮੈਨੂੰ ਤਾਂ ਕੋਈ ਉਮੀਦ ਨੀ ਲੱਗਦੀ ਕਿ ਕੋਈ ਸੁਧਾਰ ਆਉਣਗੇ, ਕਿਉਂਕਿ ਕੋਈ ਫਰਕ ਨੀ ਪੈਂਦਾ ਨਾ ਕਿ ਆਪਦੀਆਂ ਤਾਂ ਲਾਈਨਾਂ ਕਹਿ ਲੋ ਜਾਂ ਇਹਨਾਂ ਜਿਹੜੇ ਪਾਛੂ ਲੋਕ ਹੈਗੇ ਆ ਇਹਨਾਂ ਦੇ ਨੇੜਲੇ ਸੰਬੰਧੀ ਹੈਗੇ ਆ ਉਹ ਤਾਂ ਕਹਿ ਲੋ ਵੀ ਜ਼ਮੀਨਾਂ ਜਾਇਦਾਦਾਂ ਬਣਾ ਰਹੇ ਆ, ਪੈਸਾ ਧੇਲਾ ਧਨ ਦੌਲਤ ਬਣਾ ਰਹੇ ਆ, ਤੇ ਇਹਨਾਂ ਨੂੰ ਕਿਸੇ ਪੱਖੋਂ ਉਹ ਦਰਦ ਨੀ ਹੈਗਾ ਕਿ ਮਤਲਬ ਸਾਡੀ ਜਿਹੜੀ ਜਨਤਾ ਪਿਸ ਰਹੀ ਆ। ਤੇ ਕੀ ਤੁਹਾਨੂੰ ਭਵਿੱਖ ਲੱਗਦਾ? ਇਹ ਆਪਾਂ ਬਿਲਕੁਲ ਜਿਹੜੇ ਅਖੀਰਲੇ ਜਿਹੜੇ ਹੈਗੇ ਕੁਐਸਚਨ ਤੇ ਜਾ ਰਹੇ ਹਾਂ, ਤੁਹਾਨੂੰ ਕੀ ਮਤਲਬ ਪੋਲੀਟੀਕਲ ਭਵਿੱਖ ਲੱਗਦਾ ਪੰਜਾਬ ਦਾ?
ਜਿਹੜੀ ਅੱਜ ਦੀ ਸਥਿਤੀ ਹੈ ਜੀ, ਇਹ ਭਵਿੱਖ ਬਹੁਤਾ ਰੋਸ਼ਨ ਨਜ਼ਰ ਨਹੀਂ ਆਉਂਦਾ, ਕਿਉਂਕਿ ਹਾਲਾਤ ਇਹ ਬਣੇ ਹੋਏ ਹੈ ਕਿ ਸਾਡੇ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਿਹੜੇ ਲੋਕ ਕੰਮ ਕਰਨ ਵਾਲੇ ਹੈ ਉਹ ਆਲਮੋਸਟ ਇੱਕ ਦੂਜੇ ਨਾਲ ਮਿਲੇ ਜੁਲੇ ਹੀ ਹੈ। ਤੁਸੀਂ ਕੋਈ ਵੀ ਪੋਲੀਟੀਕਲ ਪਾਰਟੀ ਐਸੀ ਨਹੀਂ ਲੱਭ ਸਕਦੇ ਜਿਹਦੇ ਵਿੱਚ ਫ੍ਰੀਕੁਐਂਟਲੀ ਜਿਵੇਂ ਕਿਸੇ ਇੰਪਲਾਈਜ਼ ਦੀ ਟ੍ਰਾਂਸਫਰ ਹੁੰਦੀ ਹੈ ਇੱਕ ਜਗ੍ਹਾ ਤੋਂ ਦੂਜੇ ਸਟੇਸ਼ਨ ਤੇ, ਇਸੇ ਤਰੀਕੇ ਨਾਲ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਦੋਂ ਕਿਸੇ ਨੂੰ ਸੂਟ ਕਰਦਾ ਮਾਰ ਕੇ ਛਾਲ ਦੂਸਰੀ ਪਾਰਟੀ ਚ ਚਲਾ ਜਾਂਦਾ, ਦੂਸਰੀ ਸੂਟ ਨਹੀਂ ਕਰਦੀ ਪਹਿਲੀ ਚ ਚਲਾ ਜਾਂਦਾ। ਬਹੁਤ ਵਾਰੀ NRI ਵੀਰਾਂ ਨੇ ਕਈਆਂ ਨੇ ਇਸ ਕਿਸਮ ਦੀ ਗੱਲ ਕੀਤੀ ਹੈ ਕਿ ਇਹਦਾ ਹੱਲ ਕੀ ਹੋਵੇ। ਮੈਂ ਤਾਂ ਇਹੀ ਕਹਿਣਾ ਕਿ ਜੇ ਲਗਾਤਾਰ ਸਾਡੇ ਬਾਹਰਲੇ ਬੰਦੇ ਆ ਜਿਹੜੇ ਕੰਸਰਨ ਮਹਿਸੂਸ ਕਰਦੇ ਆ, ਇਹਨਾਂ ਨੂੰ ਫੰਡ ਵੀ ਦਿੰਦੇ ਆ, ਜੇ ਉਹ ਫੰਡ ਦਿੰਦੇ ਰਹਿਣਗੇ, ਜਿਹੜੇ ਇਹਨੂੰ ਜਿਤਾ ਦਿੰਦੇ ਆ, ਜਿੱਤਣ ਤੋਂ ਬਾਅਦ ਫਿਰ ਉਹ ਘੇਸਲ ਮਾਰ ਲੈਂਦੇ ਆ, ਹੋਣਾ ਇਹ ਚਾਹੀਦਾ ਕਿ ਜਿੰਨੇ ਸਾਡੇ ਬੰਦੇ ਬਾਹਰ ਗਏ ਹੋਏ ਆ, ਕਈਆਂ ਕੋਲੇ ਹਲੇ ਤੱਕ ਇੰਡੀਆ ਦੀ ਸਿਟੀਜ਼ਨ ਹੈ, ਉਹ ਕਿਸੇ ਪੋਲੀਟੀਕਲ ਪਾਰਟੀ ਨੂੰ ਫੰਡਿੰਗ ਕਰਨ ਦੀ ਬਜਾਏ ਜੇ ਸਾਰੇ ਮੁਲਕ ਇੱਕ ਇੱਕ MLA ਵੀ ਆਪਦਾ ਕਹਿਣ ਕਿ ਹਰ ਪਾਰਟੀ ਨੂੰ ਕਿ ਸਾਡਾ ਸਾਡੇ ਮੁਲਕ ਚੋਂ ਖੜਾ ਕਰੋ, ਉਹ ਬੰਦਾ ਉਹਨਾਂ ਦਾ ਇੱਥੇ ਇਲੈਕਸ਼ਨ ਲੜੇ, ਉਹ ਬੰਦਾ ਉੱਥੋਂ ਜਿਹੜੇ ਬਾਹਰ ਦੇ ਐਕਸਪੀਰੀਅੰਸ ਹੈ ਉਹਨਾਂ ਨੂੰ ਲੈ ਕੇ ਇਹਨਾਂ ਬਾਰੇ ਬੋਲੇ, ਸ਼ਾਇਦ ਉਹਦੇ ਨਾਲ ਥੋੜਾ ਜਿਹਾ ਸੁਧਾਰ ਆਉਣ ਦੀ ਗੁੰਜਾਇਸ਼ ਹੈ। ਪਰ ਇੱਥੇ ਹੁਣ ਗੈਂਗ ਬਣੇ ਹੋਏ ਹੈ, ਇਹਨਾਂ ਜਿਹੜੇ ਗੈਂਗਸ ਹੈ ਇਹਨਾਂ ਤੋਂ ਪਾਰ ਪਾਉਣਾ ਕੋਈ ਏਡਾ ਸੌਖਾ ਕੰਮ ਨਹੀਂ, ਇਸ ਕਰਕੇ ਇਹਨਾਂ ਨੇ ਜਿਹੜਾ ਸਟੇਟ ਹੈ ਉਸ ਨੂੰ ਇਹਨਾਂ ਨੂੰ ਹੌਲੀ ਹੌਲੀ ਆਪੇ ਹੀ ਪਤਾ ਲੱਗੂਗਾ ਕਿ ਸਾਡੀ ਸਟੇਟ ਦੀ ਕੰਗਾਲੀ ਵਾਲੀ ਹਾਲਤ ਬਣੀ ਜਾਂਦੀ ਹੈ, ਜਿਹਨਾਂ ਤੇ ਇਹ ਰਾਜ ਕਰ ਰਹੇ ਆ ਉਹ ਲੋਕ ਮਰਨ ਕਿਨਾਰੇ ਆਏ ਹੋਏ ਹੈ। ਬਾਕੀ ਐਸੀ ਵੀ ਗੱਲ ਨਹੀਂ ਹੈ ਕਿ ਸਾਰਾ ਇੱਥੇ ਅੰਧੇਰਾ ਹੀ ਹੈ, ਹੌਲੀ ਹੌਲੀ ਲੱਗਦਾ ਹੈ ਵਿੱਚੋਂ ਕੁਛ ਬੰਦੇ ਕੁਛ ਪੋਕਟ ਦੇ ਵਿੱਚ ਖੇਤੀ ਵਾਲੇ ਪਾਸੇ ਮਾਡਰਨਾਈਜੇਸ਼ਨ ਵੱਲ ਜਾ ਰਹੇ ਹੈ, ਇੱਥੇ ਵੀ ਉਹ ਸਭਾ ਸੋਸਾਇਟੀਆਂ ਬਣਾ ਕੇ ਕੋਸ਼ਿਸ਼ ਕਰ ਰਹੇ ਹੈ ਚੇਂਜ ਦੀ, ਪਰ ਹਰ ਵਾਰੀ ਉਹ ਠੱਗੇ ਮਹਿਸੂਸ ਕਰਦੇ ਹੈ। ਪੋਲੀਟੀਕਲ ਕਲਾਸ ਦੀ ਤੁਸੀਂ ਗੱਲ ਕੀਤੀ ਹੈ, ਜਵਾਨ ਲੋਕਾਂ ਦਾ ਗੁੱਸਾ ਪੀਕ ਤੇ ਪਹੁੰਚਿਆ ਹੋਇਆ ਸੀ ਜਦੋਂ ਅੰਨਾ ਹਜ਼ਾਰੇ ਦੀ ਮੂਵਮੈਂਟ ਸ਼ੁਰੂ ਹੋਈ। ਅੰਨਾ ਹਜ਼ਾਰੇ ਨੇ ਕਿਹਾ ਜੋ ਲੋਕਾਂ ਦੇ ਨੌਜਵਾਨਾਂ ਦੇ ਮੁੱਦੇ ਸੀ ਜਿਹੜੇ ਲੱਗਦੇ ਸੀ ਕਿ ਇਹ ਗੰਭੀਰ ਮੁੱਦੇ ਆ, ਐਡਰੈਸ ਹੋਣੇ ਚਾਹੀਦੇ ਆ, ਵੱਡੇ ਪੱਧਰ ਤੇ ਐਡਰੈਸ ਕੀਤੇ। ਲੋਕਾਂ ਦੇ ਇਮੋਸ਼ਨਸ ਨੂੰ ਡਿਫਿਊਜ਼ ਕਰਨ ਤੋਂ ਬਾਅਦ ਹੁਣ ਅੰਨਾ ਹਜ਼ਾਰੇ ਵੀ ਚੁੱਪ ਹੈ, ਹਾਲਾਤ ਕੁਛ ਵੀ ਨਹੀਂ ਬਦਲੇ। ਇਸ ਕਰਕੇ ਜਿਹੜੇ ਸਮੇਂ ਸਮੇਂ ਤੇ ਇਸ ਕਿਸਮ ਦੇ ਬੰਦੇ ਆਉਂਦੇ ਆ, ਉਹ ਬੰਦੇ ਇੱਕ ਸਟੇਜ ਤੇ ਸਾਡੇ ਲੋਕਾਂ ਦੇ ਇਮੋਸ਼ਨ ਨੂੰ ਯੂਜ਼ ਕਰਕੇ ਫਿਰ ਸ਼ਾਂਤ ਹੋ ਜਾਂਦੇ ਆ। ਤਾਂ ਲੱਗਦਾ ਹੁਣ ਜਿਸ ਕਿਸਮ ਦੇ ਹਾਲਾਤ ਹੈ, ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇੜੇ ਹੀ, ਅੱਗੇ ਕੇਂਦਰ ਦੀਆਂ ਚੋਣਾਂ ਅਲੱਗ ਤੋਂ ਹੁੰਦੀਆਂ, ਹੁਣ ਜਿਹੜੇ ਸਾਡੇ ਰਾਜਨੀਤਿਕ ਪਾਰਟੀਆਂ ਤੇ ਸਾਡੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਆ ਉਹਨਾਂ ਦੀ ਜੁਗਲਬੰਦੀ ਐਸੀ ਬਣ ਗਈ ਹੈ ਕਿ ਉਹ ਬਹੁਤ ਵੱਡੇ ਪੱਧਰ ਤੇ ਨੇੜਿਓਂ ਇੱਕ ਦੂਜੇ ਨਾਲ ਜੁੜੇ ਹੋਏ ਆ। ਇਸ ਕਰਕੇ ਉੱਥੇ ਜਲਦੀ ਜਲਦੀ ਉਹ ਉਹਨਾਂ ਲੋਕਾਂ ਦੇ ਪੈਰ ਹੀ ਨਹੀਂ ਲੱਗਣ ਦਿੰਦੇ ਤੇ ਜਿਹੜੇ ਸਾਡੇ ਸਾਰੇ ਸਾਧਨ ਹੈ ਰਾਜ ਦੇ ਉਹਨੂੰ ਉਹਨਾਂ ਨੇ ਕੈਪਚਰ ਕਰਿਆ ਹੋਇਆ। ਇਸ ਕਰਕੇ ਮੈਨੂੰ ਲੱਗਦਾ ਕਿ ਥੋੜੀ ਉਮੀਦ ਹੈਗੀ ਹੈ, ਬਹੁਤੀ ਉਮੀਦ ਨਹੀਂ ਹੈ ਕਿ ਕੁਛ ਨਾ ਕੁਛ ਬੰਦੇ ਆ ਜਿਹੜੇ ਜੇ ਉਹ ਲਗਾਤਾਰ ਲਿਖਣ ਵੱਲ ਬੋਲਣ ਵੱਲ ਪੜ੍ਹਨ ਵੱਲ ਕੰਸਰਨ ਹੋਣਗੇ ਸ਼ਾਇਦ ਉਹਦੇ ਵਿੱਚੋਂ ਕੁਛ ਨਾ ਕੁਛ ਨਿਕਲੇ। ਪਰ ਅੱਜ ਦੀ ਸਥਿਤੀ ਜਿਹੜੀ ਹੈ ਬਣੀ ਹੋਈ ਹੈ, ਲੋਕ ਮਜਬੂਰ ਹੈ, ਕੋਈ ਉਹਨਾਂ ਨੂੰ ਰਸਤਾ ਨਹੀਂ ਦਿਸਦਾ। ਇਸ ਕਰਕੇ ਉਹ ਆਪਣੀ ਖੇਤੀ ਦੀਆਂ ਜ਼ਮੀਨਾਂ ਵੇਚ ਕੇ ਕਰਜ਼ੇ ਲੈ ਕੇ ਬੁਰੇ ਹਾਲਤ ਦੇ ਵਿੱਚ ਵੀ ਇੱਥੋਂ ਖੜਾ ਛਡਾ ਕੇ ਭੱਜਣ ਨੂੰ ਤਿਆਰ ਹੋਏ ਪਏ ਆ, ਹਿਜਰਤ ਕਰਨ ਨੂੰ ਤਿਆਰ ਹੋਏ ਪਏ ਆ। ਤੁਹਾਨੂੰ ਸ਼ਾਇਦ ਕੋਈ ਬੰਦਾ ਐਸਾ ਮਿਲੇ ਜਿਹੜਾ ਇਹ ਕਹਿੰਦਾ ਹੋਵੇ ਕਿ ਨਹੀਂ ਮੈਂ ਇੱਥੇ ਰਹਿ ਕੇ ਸਾਰੇ ਕੁਛ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰੂੰਗਾ। ਇਸ ਕਰਕੇ ਇੱਦਾਂ ਦਾ ਕੋਈ ਲੀਡਰ ਜਦੋਂ ਸਾਡੇ ਕੋਲੇ ਆਊਗਾ ਜਿਹੜਾ ਉਹਨਾਂ ਨੂੰ ਕਹੂਗਾ ਕਿ ਆਪਣਾ ਦੇਸ਼ ਹੈ, ਆਪਾਂ ਇਹਦੇ ਲਈ ਲੜਨਾ, ਇੱਥੇ ਖੜਨਾ, ਜਨਮ ਭੂਮੀ ਹੈ, ਇੱਥੇ ਵੀ ਕੁਛ ਕਰਕੇ ਦਿਖਾਉਣਾ, ਇਹਦੀ ਤਕਦੀਰ ਨੂੰ ਬਦਲਣਾ, ਉਹਨਾਂ ਚਿਰ ਤੱਕ ਮੈਨੂੰ ਲੱਗਦਾ ਵੀ ਇੱਥੇ ਕੋਈ ਬਹੁਤੀ ਉਮੀਦ ਨਹੀਂ ਰਹਿਣੀ।
ਜੀ ਸੋ ਤੁਹਾਡਾ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਟਾਈਮ ਦਿੱਤਾ ਤੇ ਦੁਨੀਆਂ ਭਰ ਦੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਤੁਸੀਂ ਇਸ ਪੱਖ ਤੋਂ ਜਾਣਕਾਰੀ ਦਿੱਤੀ ਕਿ ਅੱਜ ਦਾ ਜਿਹੜਾ ਸਾਡਾ ਨੌਜਵਾਨ ਹੈਗਾ ਉਹ ਸਾਡਾ ਦੇਸ਼ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਦੇ ਵੱਲ ਕਿਉਂ ਜਾ ਰਿਹਾ, ਕਿਹੜੇ ਕੀ ਉਹਦੇ ਕਾਰਨ ਹੈਗੇ ਆ। ਸੋ ਅੱਗੇ ਆਪਾਂ ਸਮੇਂ ਦਾ ਸਮੇਂ ਤੇ ਤੁਹਾਡਾ ਸਮਾਂ ਟਾਈਮ ਲੈਂਦੇ ਰਹਾਂਗੇ ਤੇ ਤੁਹਾਡੇ ਜਿਹੜੇ ਵਿਚਾਰ ਹੈਗੇ ਆ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਪੇਸ਼ ਕਰਦੇ ਰਹਾਂਗੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਸ਼ੁਕਰੀਆ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਇਹ ਸੀ ਡਾਕਟਰ ਸਤਨਾਮ ਸਿੰਘ ਸੰਧੂ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹੈ। ਸੋ ਬੜੇ ਹੀ ਗਿਆਨਵਾਨ ਤੇ ਸੂਝਵਾਨ ਜਿਹੜੇ ਹੈਗੇ ਆ ਪ੍ਰੋਫੈਸਰ ਸਾਹਿਬ ਹੈਗੇ ਆ। ਸੋ ਹੁਣ ਸਮਾਂ ਅਜਾਇਸ਼ ਨਹੀਂ ਦੇ ਰਿਹਾ, ਸੋ ਸਾਰੇ ਹੀ ਸਾਡੇ ਦੁਨੀਆਂ ਭਰ ਦੇ ਸਰੋਤਿਆਂ ਨੂੰ ਆਦਾਬ, ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਰੱਬ ਰਾਖਾ, ਤੁਹਾਨੂੰ ਪਰਮਾਤਮਾ ਖੁਸ਼ ਲੱਗੇ। ਅਗਲੇ ਸੋਮਵਾਰ ਮਿਲਦੇ ਆ ਤੁਹਾਡੀ ਕਿਸੇ।
ਨਸ਼ਿਆਂ ਦੇ ਰਾਹ ਰਾਖ ਹੋ ਗਏ ਪੁੱਤ ਨੇ ਜਿਨ੍ਹਾਂ ਦੇ, ਵੋਟ ਪਾਉਣ ਤੋਂ ਪਹਿਲਾਂ ਉਹਨਾਂ ਮਾਵਾਂ ਬਾਰੇ ਸੋਚ ਲਿਓ, ਬੇਰੁਜ਼ਗਾਰ ਜਿਗਰ ਦੇ ਟੋਟੇ ਭੇਜ ਵਿਦੇਸ਼ਾਂ ਨੂੰ, ਬੇਰੁਜ਼ਗਾਰ ਜਿਗਰ ਦੇ ਟੋਟੇ ਭੇਜ ਵਿਦੇਸ਼ਾਂ ਨੂੰ, ਗੱਲ ਵਕੜੀ ਲਈ ਤਰਸਦੀਆਂ ਜੋ ਮਾਵਾਂ ਬਾਰੇ ਸੋਚ ਲਿਓ, ਨਕਲੀ ਬੀਜ ਦਵਾਈਆਂ ਤੇ ਕਰਜ਼ੇ ਤੋਂ ਤੰਗ ਆ ਕੇ, ਨਕਲੀ ਬੀਜ ਦਵਾਈਆਂ ਤੇ ਕਰਜ਼ੇ ਤੋਂ ਤੰਗ ਆ ਕੇ, ਰੁੱਖਾਂ ਦੇ ਨਾਲ ਲਟਕੇ ਜਿਹੜੇ ਪਰਾਵਾਂ ਬਾਰੇ ਸੋਚ ਲਿਓ, ਰੁੱਖਾਂ ਦੇ ਨਾਲ ਲਟਕੇ ਜਿਹੜੇ ਪਰਾਵਾਂ ਬਾਰੇ ਸੋਚ ਲਿਓ।